ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਪਰਦੀਸ ਝਾਗ ਸੌਦੇ ਕੋ ਆਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੀਏ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ। ਜੋ ਲੜੀਵਾਰ ਕਥਾ ਦਾ ਪ੍ਰਵਾਹ ਚੱਲ ਰਿਹਾ ਹੈ ਉਸ ਦਾ ਆਨੰਦ ਮਾਣੀਏ। ਅੰਮ੍ਰਿਤ ਵੇਲੇ ਸਤਿਗੁਰਾਂ ਦੀ ਹਜ਼ੂਰੀ ਹੈ ਸਤਸੰਗਤ ਦੇ ਅੰਦਰ। ਆਪਾਂ ਨੂੰ ਸਾਰਿਆਂ ਨੂੰ ਸਵਾਸ ਸਫਲੀ ਕਰਨ ਦਾ ਮਹਾਰਾਜ ਨੇ ਇੱਕ ਅਵਸਰ ਦਿੱਤਾ ਹੈ, ਇਸ ਤੋਂ ਲਾਭ ਉਠਾਈਏ। ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਬਦ ਆਸਾ ਰਾਗ ਵਿੱਚ ਉਹਨਾਂ ਦੀ ਵਿਚਾਰ ਚੱਲ ਰਹੀ ਹੈ, ਸੁਣੋ ਜੀ।
ਆਸਾ ਮਹੱਲਾ ਪੰਜਵਾਂ।
ਆਸਾ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਹੈ, ਇਹਦੇ ਵਿੱਚ ਰੂਪ ਕਲੰਕਾਰ ਕਥਨ ਕੀਤਾ ਹੈ। ਰੂਪ ਕਲੰਕਾਰ ਦੇ ਵਿੱਚ ਜਿਵੇਂ ਕੋਈ ਵਪਾਰੀ ਉਹ ਸ਼ਾਹੂਕਾਰ ਦੇ ਕੋਲ ਸੌਦਾ ਖਰੀਦਣ ਵਾਸਤੇ ਜਾਂਦਾ ਹੈ, ਉਹ ਸੌਦੇ ਦੇ ਵਿੱਚੋਂ ਫਿਰ ਨਫ਼ਾ ਕੱਟਣ ਵਾਸਤੇ ਉਹਦੀ ਭਾਵਨਾ ਹੁੰਦੀ ਹੈ। ਸੋ ਬਾਹਜ ਅਰਥ ਦੇ ਵਿੱਚ ਐਸਾ ਹੈ, ਅੰਤਰੀ ਭਾਵ ਦੇ ਵਿੱਚ ਜਿਗਿਆਸੂ ਰੂਪ ਵਪਾਰੀ ਹੈ ਔਰ ਗੁਰੂ ਸਾਹਿਬ ਜੀ ਸ਼ਾਹੂਕਾਰ ਹਨ। ਸੋ ਪਹਿਲਾਂ ਬਾਹਜ ਅਰਥ ਵਿੱਚ ਜਿਸ ਪ੍ਰਕਾਰ ਹੈ ਸੁਣੋ ਜੀ।
ਪਰਦੇਸ ਝਾਗ ਸੌਦੇ ਕੋ ਆਇਆ।
ਜਿਵੇਂ ਕੋਈ ਵਪਾਰੀ ਹੈ ਉਹ ਆਪਣੇ ਦੇਸ਼ ਨੂੰ ਛੱਡ ਕੇ ਝਾਂਗ ਨਾਮੇ ਲੰਘ ਕੇ ਤੇ ਪਰਦੇਸ ਵਿੱਚ ਜਾਂਦਾ, ਉਹਨੂੰ ਪਤਾ ਲੱਗ ਗਿਆ ਵੀ ਫਲਾਣੇ ਥਾਂ ਤੇ ਬੜਾ ਕੀਮਤੀ ਸੌਦਾ, ਉਹਦੇ ਚ ਨਫ਼ਾ ਬਹੁਤ ਮਿਲ ਸਕਦਾ। ਉਹ ਫਿਰ ਆਇਆ ਸੌਦੇ ਕੋ, ਸੌਦਾ ਲੈਣ ਵਾਸਤੇ ਆਉਂਦਾ ਹੈ।
ਵਸਤ ਅਨੂਪ ਸੁਣੀ ਲਾਭਾਇਆ।
ਉਦੋਂ ਨੇ ਉਪਮਾ ਤੋਂ ਰਹਿਤ ਹੀਰੇ ਪੰਨੇ ਆਦਿ ਇਹੋ ਜਿਹੀਆਂ ਵਸਤੂਆਂ ਸੁਣੀਆਂ ਵੀ ਹੀਰੇ ਪੰਨੇ ਆਦਿ ਜਿਹੜੀਆਂ ਇਹ ਵਸਤੂਆਂ ਹੈ ਸੌਦਾ ਹੈ। ਫਿਰ ਉਹਦੇ ਮਨ ਦੇ ਅੰਦਰ ਇਹ ਖਿਆਲ ਪੈਦਾ ਹੁੰਦਾ ਹੈ ਵੀ ਮੈਨੂੰ ਲਾਭ ਇਹਦੇ ਵਿੱਚੋਂ ਆਇਆ ਆਏਗਾ, ਇਹ ਨਫ਼ੇ ਵਾਲੀ ਸੌਦਾ ਹੈ, ਇਹਦੇ ਚੋਂ ਨਫ਼ਾ ਮਿਲੇਗਾ।
ਗੁਣ ਰਾਸ ਬੰਨ ਪੱਲੇ ਯਾਨੀ,
ਤੇ ਉਸ ਨੇ ਫਿਰ ਧਨ ਦਾ ਜਿਹੜਾ ਉਹਦੇ ਕੋਲ ਹੋਣਾ ਇਹ ਇੱਕ ਗੁਣ ਹੈ, ਜੇ ਧਨ ਤੋਂ ਬਿਨਾਂ ਤਾਂ ਫਿਰ ਕੁਛ ਮਿਲ ਨਹੀਂ ਸਕਦਾ। ਉਹ ਰਾਸ ਪੂੰਜੀ ਹੈ ਧਨ ਦੀ ਉਹਦੇ ਕੋਲ, ਸ਼ੁਭ ਗੁਣ ਉਹਦੇ ਕੋਲ ਇੱਕ ਗੁਣ ਹੈ ਪਰਖਣ ਦਾ ਵੀ ਇਹ ਸੌਦਾ ਠੀਕ ਹੈ। ਧਨ ਦੀ ਰਾਸ਼ੀ ਉਹਦੇ ਕੋਲ ਹੈ, ਪੱਲੇ ਬੰਨ ਕੇ ਉਹਨੇ ਆਉਣਾ ਕੀਤਾ ਹੈ ਸ਼ਾਹੂਕਾਰ ਦੇ ਕੋਲ।
ਦੇਖ ਰਤਨ ਇਹੋ ਮਨ ਲਪਟਾਨੇ,
ਜਦੋਂ ਸ਼ਾਹੂਕਾਰ ਦਾ ਜਿਹੜਾ ਸੌਦਾ ਦੇਖਿਆ ਵੀ ਰਤਨ ਹੈ ਇਹਦੇ ਕੋਲ, ਲਾਲ ਹੈ ਇਹਦੇ ਕੋਲ, ਬੜੇ ਕੀਮਤੀ ਨੇ, ਉਹ ਫਿਰ ਵਪਾਰੀ ਦਾ ਜਿਹੜਾ ਮਨ ਹੈ ਲੰਪਟ ਜਾਂਦਾ ਵੀ ਹਾਂ ਇਹ ਸੌਦਾ ਵਾਕਈ ਖਰੀਦਣ ਵਾਲਾ ਹੈ, ਬੜਾ ਨਫ਼ਾ ਮਿਲੇਗਾ।
ਸਾਹ ਵਪਾਰੀ ਦੁਆਰਾ ਆਏ,
ਤੇ ਇਸ ਪ੍ਰਕਾਰ ਜਿਹੜੇ ਵਪਾਰੀ ਨੂੰ ਸ਼ਾਹੂਕਾਰਾਂ ਦੇ ਦੁਆਰੇ ਤੇ ਆਏ ਆਉਂਦੇ ਹਨ।
ਵੱਖਰ ਕੱਢ ਸੌਦਾ ਕਰਾਏ,
ਉਹ ਫਿਰ ਆ ਕੇ ਕਹਿੰਦੇ ਆ ਜੀ ਤੁਸੀਂ ਆਪਣਾ ਵੱਖਰਾ ਜਿਹੜਾ ਵਸਤੂ ਹੈ ਤੁਹਾਡੇ ਕੋਲ ਜਾਣੇ ਰਤਨ ਆਦਿਕ ਨੇ ਇਹ ਕੱਢ ਕੇ ਦਿਖਾਓ, ਤੇ ਫਿਰ ਸੌਦਾ ਕਰਾਏ। ਉਹ ਆਪਣੀ ਰਾਸ ਕੱਢ ਕੇ ਵਿਖਾਉਂਦੇ ਹੈ, ਉਹ ਆਪਣਾ ਸੌਦਾ ਦਿਖਾਉਂਦਾ ਵੀ ਹਾਂਜੀ ਰਾਸ ਹੈ ਸਾਡੇ ਕੋਲ, ਅਸੀਂ ਇਹਦਾ ਮੁੱਲ ਤਾਰ ਸਕਦੇ ਹਾਂ।
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਹੈ
ਸਾਹੇ ਪਠਾਇਆ ਸਾਹੇ ਪਾਸ।
ਸ਼ਾਹੂਕਾਰ ਪੁੱਛਦਾ ਬਈ ਤੂੰ ਇੰਨੀ ਦੂਰ ਤੋਂ ਆਇਆ, ਆਪਣੀ ਕੋਈ ਵਾਕਫੀਅਤ ਨਹੀਂ ਸੀ, ਤੈਨੂੰ ਕਿਸ ਤਰ੍ਹਾਂ ਪਤਾ ਚੱਲਿਆ ਵੀ ਮੇਰੇ ਕੋਲ ਇਹ ਸੌਦਾ ਹੈ? ਉਹ ਕਹਿੰਦੇ ਜੀ ਇੱਕ ਫਲਾਨਾ ਸ਼ਾਹੂਕਾਰ ਹੈ, ਉਹਦੇ ਕੋਲ ਗਏ ਸੀ, ਉਹ ਕਹਿੰਦਾ ਵੀ ਸੌਦਾ ਮੇਰੇ ਕੋਲ ਤਾਂ ਨਹੀਂ ਹੈ, ਇਹ ਫਲਾਨੇ ਦੇਸ਼ ਦੇ ਵਿੱਚ ਸ਼ਾਹੂਕਾਰ ਹੈ ਉਹਦੇ ਕੋਲ ਸੌਦਾ, ਇਹ ਸ਼ਾਹੂਕਾਰ ਨੇ ਤੁਹਾਡੇ ਕੋਲ ਭੇਜਿਆ, ਮਹਾਰਾਜ ਤੁਹਾਡਾ ਮਿੱਤਰ ਹੈ, ਤੁਹਾਡੇ ਨਾਲ ਉਹਦਾ ਸੰਬੰਧ ਹੈ। ਕਹਿੰਦੇ ਹਾਂ ਵੀ ਠੀਕ ਹੈ, ਮੈਂ ਜਾਣਦਾ ਉਹਨੂੰ, ਫਿਰ ਠੀਕ ਭੇਜਿਆ ਤੈਨੂੰ।
ਅਮੋਲ ਰਤਨ ਅਮੋਲਾ ਰਾਸ,
ਉਹ ਕਹਿੰਦੇ ਵੀ ਰਤਨ ਦੇਖ ਲੈ ਅਮੋਲਕ ਹੈ, ਉਹ ਕਹਿੰਦੇ ਜੀ ਰਾਸ ਵੀ ਜਿਹੜੀ ਪੂੰਜੀ ਆ ਉਹ ਵੀ ਅਮੋਲਕ ਹੈ, ਫਿਰ ਜਿਹੜੀ ਰਾਸੀ ਹੈ ਸਾਡੇ ਕੋਲ ਧਨ ਹੈ ਜਿਹੜਾ, ਇਸ ਕਰਕੇ ਬਰਾਬਰ ਦੀ ਗੱਲ ਹੈ। ਰਤਨ ਦੇ ਖਰੀਦਣ ਲਈ ਅਸੀਂ ਮੁੱਲ ਤਾਰਾਂਗੇ ਪੂਰਾ, ਇਸ ਕਰਕੇ ਇਹ ਅਮੋਲਕ ਰਾਸ ਹੈ ਸਾਡੇ ਕੋਲ, ਯਾਨੀ ਖਰੇ ਰੁਪਏ ਨਾ ਸਾਡੇ ਕੋਲ, ਖੋਟ ਵਾਲੇ ਨਹੀਂ ਹੈ। ਇਹ ਦੱਸਿਆ ਹੈ
ਵਿਸ਼ਟ ਸੁਭਾਈ ਪਾਇਆ ਨੀਤ।
ਉਹ ਕਹਿੰਦੇ ਵੀ ਠੀਕ ਹੈ, ਜਦੋਂ ਵਿਸ਼ਟ ਵਿਚੋਲਾ ਤੁਹਾਨੂੰ ਮਿਲ ਗਿਆ ਮੇਰੇ ਕੋਲ ਭੇਜਣ ਵਾਲਾ, ਤਾਂ ਉਹ ਫਿਰ ਸ਼ਾਹੂਕਾਰ ਮੀਤ ਮਿੱਤਰ ਮਿਲ ਗਿਆ, ਮਿੱਤਰਤਾਈ ਦੇ ਨਾਲ ਮੈਤਰੀ ਭਾਵ ਨਾਲ ਉਹਨੇ ਆਪਣਾ ਸੌਦਾ ਦਿਖਾਇਆ।
ਸੌਦਾ ਮਿਲਿਆ ਨਿਹਚਲ ਚੀਤ।
ਵਪਾਰੀ ਨੂੰ ਜਦੋਂ ਸੌਦਾ ਮਿਲ ਗਿਆ ਮੋਲਕ, ਤੇ ਅਚਲ ਚਿਤ ਹੋ ਗਿਆ ਵੀ ਠੀਕ ਹੈ ਵੀ ਸੌਦਾ ਖਰਾ ਮਿਲ ਗਿਆ ਹੈ।
ਭਾਉ ਨਹੀਂ ਤਸਕਰ ਪਾਉਣ ਨਾ ਪਾਨੀ।
ਉਹ ਕਹਿੰਦਾ ਵੀ ਦੇਖੋ ਗੱਲ ਹੈ ਵੀ ਇੱਕ ਧਿਆਨ ਰੱਖਿਓ, ਸੌਦਾ ਕੀਮਤੀ ਹੈ, ਤੁਹਾਡਾ ਨੁਕਸਾਨ ਨਾ ਹੋ ਜਾਵੇ। ਹੁਣ ਤੁਸੀਂ ਰਸਤਾ ਜਿਹੜਾ ਹੈ ਉਹ ਮੈਂ ਤੁਹਾਨੂੰ ਦੱਸਦਾ, ਜਿਹੜੇ ਰਸਤੇ ਇੱਥੋਂ ਜਾਓਗੇ ਸੌਦਾ ਲੈ ਕੇ, ਫਿਰ ਤੁਸੀਂ ਰਸਤੇ ਦੇ ਵਿੱਚ ਲੁੱਟੇ ਨਹੀਂ ਜਾਓਗੇ, ਰਸਤੇ 'ਚ ਨਹੀਂ ਚੋਰ ਹੈ, ਜਿਹੜੇ ਰਸਤੇ ਵਿੱਚ ਚੋਰ ਨੇ ਉਹਨੂੰ ਨਹੀਂ ਜਾਣਾ ਤੁਸੀਂ, ਇਸ ਪਾਸੇ ਨੂੰ ਜਾਓਗੇ ਚੋਰਾਂ ਦਾ ਤੁਹਾਨੂੰ ਫਿਰ ਡਰ ਨਹੀਂ ਰਹੇਗਾ। ਭਾਉ ਨਹੀਂ ਤਸਕਰ, ਤਸਕਰ ਚੋਰਾਂ ਦਾ ਨਾ, ਅਤੇ ਦੂਸਰਾ ਅਤੇ ਪਾਉਣ ਨਾ ਪਾਣੀ, ਅਤੇ ਠੱਗੀ ਪਾਉਣ ਵਾਲੇ ਇੱਕ ਠੱਗ ਹੁੰਦੇ ਇੱਕ ਚੋਰ ਹੁੰਦੇ ਹੈ, ਜਿਹੜੇ ਰਸਤੇ ਠੱਗ ਨ ਚੋਰ ਨ ਉਸ ਰਸਤੇ ਨਹੀਂ ਜਾਣਾ, ਫਿਰ ਇੱਧਰ ਜਾਓਗੇ ਠੱਗੀ ਪਾਉਣ ਵਾਲੇ ਉਹ ਠੱਗੀ ਨਹੀਂ ਪਾ ਸਕਣਗੇ, ਪਾਉਣ ਨਾ ਪਾਉਣਗੇ ਨਹੀਂ ਠੱਗੀ। ਅਤੇ ਪਾਣੀ ਤੁਹਾਡੇ ਪਾਣੀ ਹੱਥਾਂ ਦੇ ਵਿੱਚ ਇਹ ਅਮੋਲਕ ਵਸਤੂ ਰਹਿ ਜਾਏਗੀ, ਇਹ ਕਿਹਾ ਉਹਨਾਂ ਨੇ।
ਸਹਿਜ ਵਿਹਾਜੀ ਸਹਿਜ ਲੈ ਜਾਣੇ,
ਤੁਸੀਂ ਸੁਤੇ ਸਿੱਧ ਹੀ ਇਹ ਸੌਦਾ ਖਰੀਦ ਲਓ ਤੇ ਸੁਤੇ ਸਿੱਧ ਹੀ ਲੈ ਕੇ ਚਲੇ ਜਾਓਗੇ ਸਹੀ ਸਲਾਮਤ।
ਸਤ ਕਹਿ ਖੱਟਿਆ ਦੁੱਖ ਨਹੀਂ ਪਾਇਆ।
ਕਿਉਂ ਇਹ ਸੌਦਾ ਜਿਹੜਾ ਹੈ ਸੱਚਾਈ ਦੇ ਨਾਲ ਖੱਟੀ ਖੱਟੀ ਹੈ, ਇਹਦੇ ਕੋਲ ਠੱਗੀ ਠੋਰੀ ਨਹੀਂ ਹੈ, ਸ਼ਾਹੂਕਾਰ ਕਹਿੰਦਾ, ਤੇ ਤੁਹਾਨੂੰ ਦੁੱਖ ਕੋਈ ਨਹੀਂ ਮਿਲੇਗਾ, ਇਹਦੇ ਵਿੱਚ ਸੁਖੇ ਸੁਖ ਹੋਏਗਾ, ਨਫ਼ਾ ਬਹੁਤ ਹੈ।
ਸਹੀ ਸਲਾਮਤ ਘਰ ਲੈ ਆਇਆ।
ਫਿਰ ਉਹ ਵਪਾਰੀ ਜਿਹੜਾ ਹੈ ਸਹੀ ਰੂਪ ਦੇ ਅੰਦਰ ਪੂੰਜੀ ਸਾਬਤ ਰਹਿ ਜਾਏ, ਸਲਾਮਤ ਸਹੀ ਰਹਿ ਗਈ ਹੈ, ਤੇ ਘਰ ਕੇ ਲੈ ਘਰ ਲੈ ਕੇ ਆ ਗਿਆ ਪੂੰਜੀ ਨੂੰ, ਪੂੰਜੀ ਖਰਚ ਕੇ ਜਿਹੜਾ ਉਸ ਨੂੰ ਸੌਦਾ ਮਿਲਿਆ ਰਤਨ ਆਦਿ ਜਿਹਦੇ ਚੋਂ ਬਹੁਤਾ ਲਾਹਾ ਖੱਟਣਾ ਸੀ, ਸਹੀ ਸਲਾਮਤ, ਜਿਵੇਂ ਦੂਰੀ ਬੋਲੀ ਵੀ ਹੈ ਪੰਜਾਬੀ ਜੀ, ਠੀਕ ਠਾਕ ਹੈ ਜੀ, ਹਾਂ ਉਹ ਦੂਰੀ ਬੋਲੀ ਹੈ, ਸਹੀ ਸਲਾਮਤ ਠੀਕ ਰੂਪ ਦੇ ਵਿੱਚ, ਅਤੇ ਸੌਦੇ ਵਿੱਚ ਠੱਗੀ ਨਹੀਂ ਵਧੀ, ਚੋਰਾਂ ਨੇ ਠਾਗੂਆਂ ਠੱਗਾਂ ਨੇ ਨਹੀਂ ਲੁੱਟਿਆ, ਉਹ ਵਸਤੂ ਸਲਾਮਤ ਰਹਿ ਗਈ, ਘਰ ਲੈ ਕੇ ਆ ਗਿਆ ਆਪਣੇ।
ਮਿਲਿਆ ਲਾਹਾ ਭਏ ਆਨੰਦ।
ਜਦੋਂ ਸੌਦਾ ਫਿਰ ਉਹਦੇ ਵਿੱਚੋਂ ਲਾਭ ਪ੍ਰਾਪਤ ਹੋਇਆ, ਜਦੋਂ ਲਾਭ ਮਿਲ ਜਾਏ ਵਪਾਰੀ ਦੇ ਚਿਹਰੇ ਤੇ ਲਾਲੀਆਂ ਚੜ ਜਾਂਦੀਆਂ ਨੇ ਵੀ ਬੜਾ ਨਫ਼ਾ ਹੋ ਗਿਆ, ਇਉਂ ਆਨੰਦ ਪ੍ਰਾਪਤ ਹੋਇਆ।
ਧਨ ਸਾਹ ਪੂਰੇ ਵਖ ਸਿੰਦ।
ਕਹਿੰਦੇ ਵੀ ਧਨ ਹੈ ਸ਼ਾਹੂਕਾਰ ਜਿਹਨੇ ਏਦਾਂ ਖਰਾ ਸੌਦਾ ਦਿੱਤਾ ਹੈ, ਬਖਸ਼ ਇਹ ਸਮਝ ਲਓ ਵੀ ਹਰੇਕ ਸ਼ਾਹੂਕਾਰ ਕੋਲ ਤਾਂ ਨਹੀਂ ਇਹ ਹੀਰੇ ਪੰਨੇ ਹੈ, ਬਸ ਇਹ ਬਖਸ਼ੇ ਦਿੱਤੇ ਉਸਨੇ, ਭਾਵੇਂ ਮੈਨੂੰ ਪੂੰਜੀ ਤਾਂ ਦੇਣੀ ਪਈ ਹੈ ਪਰ ਉਸਨੇ ਸੌਦਾ ਬੜਾ ਖਰਾ ਦਿੱਤਾ ਹੈ, ਬਖਸ਼ ਦਿੱਤਾ ਹੈ।
ਇਹੋ ਸੌਦਾ ਗੁਰਮੁਖ ਕਹਿਣਾ ਵਿਰਲਾ ਪਾਇਆ।
ਇਹ ਸੌਦਾ ਕਿਸੇ ਵਿਰਲੇ ਨੇ, ਟਾਵੇਂ ਟਾਵੇਂ ਨੇ, ਤੇ ਗੁਰਨਾਮ ਹੈ ਵੱਡੇ ਦਾ, ਇਹ ਵੱਡਾ ਸੌਦਾ ਹੈ, ਜਿਵੇਂ ਵਸਤੂਆਂ ਦੇ ਵਿੱਚੋਂ ਮੁਖੀ ਵਸਤੂਆਂ ਨੇ ਜਿਹੜੀਆਂ ਹੀਰੇ ਪੰਨੇ ਨੇ, ਇਹ ਕੋਈ ਕੋਈ ਵਪਾਰੀ ਪਾਉਂਦਾ ਹੈ ਸ਼ਾਹੂਕਾਰ ਕੋਲੋਂ।
ਸਹਿਲੀ ਖੇਪ ਨਾਨਕ ਲੈ ਆਇਆ।
ਤੇ ਸਹਿਲੀ ਸਹਿਤ ਲਾਹੇ ਦੇ ਇਹ ਜਿਹੜੀ ਖੇਪ ਸੀ ਪੂੰਜੀ ਸੀ, ਪੂੰਜੀ ਦੇ ਸਹਿਤ ਮੈਂ ਲੈ ਕੇ ਆ ਗਿਆ, ਇਹ ਸੀ ਬਾਹਰ ਦੀ ਬਾਤ। ਹੁਣ ਅੰਤਰੀ ਭਾਵ ਦੇ ਗੁਰੂ ਅਰਜਨ ਦੇਵ ਜੀ ਨੇ ਤਾਂ ਦ੍ਰਿਸ਼ਟਾਂਤ ਲਿਆ ਜਿਹੜਾ ਬਾਹਰ ਲਿਆ, ਹੁਣ ਜਿਹੜਾ ਇਹਦੇ ਵਿੱਚ ਰੱਬੀ ਗਿਆਨ ਹੈ ਉਹ ਦ੍ਰਿਸ਼ਟਾਂਤ ਹੁੰਦਾ ਵੀ ਸੌਖੀ ਗੱਲ ਸਮਝ ਆ ਜਾਵੇ। ਅੰਤਰੀ ਭਾਵ ਦੇ ਵਿੱਚ ਦੱਸਦੇ ਹਨ ਵੀ ਜਿਹੜਾ ਜਗਿਆਸੂ ਹੈ ਉਹ ਹੈ ਵਪਾਰੀ, ਗੁਰੂ ਸਾਹਿਬ ਹੈ ਸ਼ਾਹੂਕਾਰ, ਉਹਨਾਂ ਦੇ ਕੋਲ ਕੀਮਤੀ ਰਤਨਾਂ ਦੀ ਨਿਆਈ ਵੈਰਾਗ ਹੈ, परमात्मा का प्रेम है उन्हां दे कोल, ये लाल है भगती रूपी मणियां उन्हां दे कोल, ज्ञान रूपी जवाहर आदकन ये गुरु साहब दे कोल, क्योंकि वो शाहूकार दी न्याई जो होए। तो इस अलंकार च हुण अगे दसदे हन जी,
परदेस झाग सबदे को आया।
हुण वो आके कहिंदा शाहूकार रूप सतगुरु कोल जिज्ञासु हुंदा कि हे सतगुरु जी, मैं 84 लख जूना जिहड़ियां ने इन्हां दे विच फिरदा फिरदा फिरत फिरत बहुत ही युग हारियो मानस दे लई, नानक कहत मिलन की वरिया सिमरत कहा नहीं। मैं 84 लख जूना ते ए परदेस दे विच पराए देशां नूं झांग लंघ के मनुखा जून विच तुहाडे पास हुण मैं आया। कादे वास्ते आया? गुरु साहिब जी पुछदे ने, कहिंदी नाम रूपी जिहड़ा सौदा है ये मैं प्राप्त करन वास्ते आया, ये मैनू सौदा चाहिए जिहड़ा नाम है वह पूरे सतगुरु दे कोल ही है, इस करके आप कृपा करो ये मैनू नाम रूपी वस्तु महाराज दे दिओ जी, दे बहुत लाभ है जी, दे नाम अमोलक रतन है पूरे सतगुर पास, ये मैनू कृपा करके महाराज ਇਹਦੇ ਵਾਸਤੇ ਆਇਆ ਆਉਣਾ ਕੀਤਾ ਹੈ। ਜਦੋਂ ਸਤਿਗੁਰੂ ਨੂੰ ਪੁੱਛਿਆ ਜਗਿਆਸੂਆ ਕਿਵੇਂ ਆਇਆ ਹੈ, ਮਹਾਰਾਜ ਮੈਂ ਨਾਮ ਪ੍ਰਾਪਤ ਲੈਣ ਵਾਸਤੇ ਆਇਆ। ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ, ਮੈਂ ਨਾਮ ਲੈਣ ਵਾਸਤੇ ਆਇਆ, ਇੱਥੇ ਆਸਰੇ ਤੋਂ ਭਾਵ ਹੈ ਨਾਮ ਦਾ ਆਸਰਾ ਮਿਲ ਜਾਏ।
ਵਸਤ ਅਨੂਪ ਸੁਣੀ ਲਾਭ ਆਇਆ,
ਮਹਾਰਾਜ ਕਹਿੰਦੇ ਤੈਨੂੰ ਇਹ ਸੌਦੇ ਦਾ ਗਿਆਨ ਹੈਗਾ ਨਾਮ ਰੂਪੀ ਸੌਦੇ ਦਾ? ਹਾਂ ਮਹਾਰਾਜ, ਮੈਨੂੰ ਇਹ ਪਤਾ ਹੈ ਵੀ ਨਾਮ ਜਿਹੜਾ ਉਪਮਾ ਤੋਂ ਰਹਿਤ ਹੀਰੇ ਨੇ, ਗੁਰ ਕਾ ਸ਼ਬਦ ਰਤਨ ਹੈ ਹੀਰੇ ਦੇ ਚ ਜੜਾਓ, ਤੁਹਾਡੇ ਪਾਸ ਅਨੂਪ ਉਪਮਾ ਤੋਂ ਰਹਿਤ ਨਾਮ ਰੂਪੀ ਵਸਤ ਇਹ ਮੈਂ ਸੁਣਨਾ ਕੀਤੀ ਹੈ, ਸੁਣਨਾ ਕੀਤੀ ਹੈ ਸਤਸੰਗ ਦੇ ਵਿੱਚ ਵੀ ਪੂਰੇ ਸਤਿਗੁਰੂ ਸ਼ਾਹੂਕਾਰ ਉਹਨਾਂ ਦੇ ਕੋਲ ਹੈ, ਜਿਸ ਕਰਕੇ ਵਸਤ ਅਨੂਪ ਫਿਰ ਬੋਲਿਓ ਜੀ।
ਵਸਤ ਅਨੂਪ ਸੁਣੀ ਲਾਭ ਆਇਆ,
ਤੇ ਫਿਰ ਉਪਮਾ ਤੋਂ ਰਹਿਤ ਤੁਸੀਂ ਹੋ ਤੇ ਉਪਮਾ ਤੋਂ ਰਹਿਤ ਹੀ ਤੁਹਾਡੀ ਵਸਤੂ ਹੈ ਨਾਮ ਦੀ। ਮੇਰਾ ਮਨ ਮੇਰਾ ਅੰਤਸ਼ਕਰਨ ਲਾਭ ਆਇਆ, ਲਵਾਏਮਾਨ ਹੋ ਗਿਆ, ਮੇਰੇ ਮਨ ਚ ਲਾਲਚ ਪੈਦਾ ਹੋ ਗਿਆ ਕਿ ਇਹ ਸੌਦਾ ਖਰੀਦਣ ਵਾਲਾ ਹੈ। ਜਿਸ ਵੱਖਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਕਰ ਪਾਇਆ, ਤੇ ਸਤਿਗੁਰੂ ਸੰਤਨ ਬਹੁ ਵਚਨ ਹੈ, ਗੁਰੂ ਨਾਨਕ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ, ਇਹ ਉਹਨਾਂ ਦੇ ਘਰ ਦੀ ਵਸਤੂ ਹੈ। ਇਸ ਕਰਕੇ ਲਾਭ ਆਇਆ, ਲਾਭ ਵਾਸਤੇ ਆਇਆ ਹਾਂ ਜੀ, ਇਹ ਸੌਦੇ ਚ ਲਾਭ ਹੀ ਲਾਭ ਹੈ। ਇਸ ਕਰਕੇ ਚਿੱਤ ਨੂੰ ਲਵਾਏਮਾਨ ਹੋ ਕੇ ਆਤਮ ਆਨੰਦ ਰੂਪੀ ਲਾਭ ਪ੍ਰਾਪਤ ਹੋਵੇਗਾ। ਮੈਨੂੰ ਇਹ ਪਤਾ ਲੱਗਿਆ ਨਾਮ ਦੇ ਵਿੱਚੋਂ ਅੱਗੇ ਨਫਾ ਇਹ ਮਿਲੇਗਾ ਕਿ ਸਖਿਆਤਾਕਾਰ ਹੋ ਜਾਏਗੀ ਪਰਮੇਸ਼ਰ ਦੀ। ਹਾਂਜੀ, ਅੱਗੇ ਦੱਸਦੇ ਹਨ,
ਗੁਣ ਰਾਸ ਬੰਨ ਪੱਲਿਆਨੇ।
ਮਹਾਰਾਜ ਕਹਿੰਦੇ ਵੀ ਦੇਖੋ, ਜਿੰਨਾ ਕੋਈ ਵਸਤੂ ਕੀਮਤੀ ਹੋਵੇ ਉਹਦਾ ਮੁੱਲ ਉਨਾ ਹੀ ਤਾਰਨਾ ਪੈਂਦਾ। ਜੇ ਨਾਮ ਲੈਣ ਵਾਸਤੇ ਆਇਆ ਸੌਖੀ ਜੀ ਵਾਸਤਾ ਹੈ ਨਹੀਂ, ਇਹ ਸੰਸਾਰ ਦੀ ਕਰੰਸੀ ਦੇ ਵੱਟੇ ਤਾਂ ਮਿਲਣ ਵਾਲਾ ਨਹੀਂ ਹੈ। ਕੰਚਨ ਸੂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਬੋਲ। ਤੇਰੇ ਕੋਲ ਪੂੰਜੀ ਹੈ ਕੁਛ ਨਾਮ ਦੇ ਬਦਲੇ? ਕਿਉਂਕਿ ਕੋਈ ਵੀ ਵਸਤੂ ਲੈਣ ਵਾਸਤੇ ਕੁਛ ਦੇਣਾ ਤਾਂ ਪੈਂਦਾ। ਦੁਕਾਨਦਾਰ ਦੀ ਦੁਕਾਨ ਭਰੀ ਪਈ ਹੈ, ਗਾਹਕ ਆਇਆ ਹੈ, ਜੇ ਉਹ ਕੁਛ ਦੇਣ ਨੂੰ ਤਿਆਰ ਨਹੀਂ ਤਾਂ ਸੌਦਾ ਦੇਣ ਵਾਲਾ ਕਿਵੇਂ ਦੇਵੇਗਾ ਉਸਨੂੰ? ਸੌਦਾ ਲੈਣ ਲਈ ਪਹਿਲਾਂ ਆਪਣੇ ਬੋਝੇ 'ਚ ਹੱਥ ਮਾਰਨਾ ਪੈਂਦਾ, ਹੈਗਾ ਕੁਛ ਕਿ ਜਾਂ ਨੰਗੀ ਤੁਰਿਆ ਫਿਰਦਾ। ਗੁਰੂ ਸਾਹਿਬ ਪੁੱਛਦੇ ਵੀ ਤੇਰੇ ਪੱਲੇ ਹੈ ਕੁਛ? ਕਹਿਣ ਲੱਗੇ ਹਾਂ ਮਹਾਰਾਜ। ਕੀ ਹੈ? ਪੂੰਜੀ ਦਿਖਾ ਆਪਣੀ ਜਿਹਦੇ ਵੱਟੇ ਨਾਮ ਲੈਣਾ। ਕਹਿੰਦੇ ਮਹਾਰਾਜ ਜਿਹਾ ਜਿਹਾ ਸੌਦਾ ਹੈ ਉਹੀ ਜੀ ਕਰੰਸੀ ਹੈ। ਮੇਰੇ ਕੋਲ ਸ਼ਰਧਾ ਰੂਪੀ ਰਾਸ ਹੈ। ਹੁਣ ਦੇਵੀ ਦੇਵਤਿਆਂ 'ਚ ਪਖੰਡੀਆਂ ਵਾਸਤੇ ਇਹ ਪੂੰਜੀ ਨਹੀਂ ਮੈਂ ਖਰਚ ਕਰਿਆ, ਕੇਵਲ ਤੁਹਾਡੇ ਵਾਸਤੇ ਇਹ ਸ਼ਰਧਾ ਰੱਖੀ ਹੋਈ ਹੈ। ਇਹ ਪੂੰਜੀ ਆਪਣੇ ਅੰਤਸ਼ਕਰਨ ਰੂਪੀ ਪੱਲੇ 'ਤੇ ਬੰਨ੍ਹ ਕੇ ਆਨੀ ਲੈ ਕੇ ਆਉਂਦੀ ਆ ਤੁਹਾਡੇ ਕੋਲ। ਸ਼ਰਧਾ ਬੰਨਣੀ ਪੈਂਦੀ ਆ, ਖਿੰਡ ਨਾ ਜਾਏ। ਇਹ ਪੂੰਜੀ ਸੰਭਾਲੀ ਹੈ।
ਦੇਖ ਰਤਨ ਇਹੋ ਮਨ ਲਪਟਾਨੇ।
ਹੇ ਸਤਿਗੁਰੂ, ਆਪ ਜੀ ਦੇ ਪਾਸ ਨਾਮ ਰੂਪੀ ਰਤਨ ਇਹ ਮਾਣਕ ਦੇਖ ਕਰਕੇ ਮੇਰੇ ਮਨ ਦੀ ਬਿਰਤੀ ਲੰਪਟ ਹੋ ਗਈ ਹੈ ਕਿ ਸੰਸਾਰ 'ਚ ਵਸਤੂ ਇੱਕੋ ਹੀ ਹੈ ਖਰੀਦਣ ਵਾਲੀ, ਇਸ ਕਰਕੇ ਮੈਂ ਤੁਹਾਡੇ ਦੁਆਰੇ 'ਤੇ ਆ ਗਿਆ ਹਾਂ। ਇਸ ਕਰਕੇ ਸਤਿਗੁਰ ਆਇਓ ਸ਼ਰਨ ਤੋਂ ਆ ਰਹੀ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਮਿਲੇ ਸੁਖ ਨਾਮ ਹਰ ਸੁਭ, ਚਿੰਤਾ ਲਾਹੇ ਮਾੜੀ, ਮੇਰੀ ਚਿੰਤਾ ਦੂਰ ਕਰ ਦਿਓ।
ਸਾਹ ਵਪਾਰੀ ਦੁਆਰੇ ਆਏ।
ਹੇ ਸ਼ਾਹੂਕਾਰ ਰੂਪੀ ਸਤਿਗੁਰੂ ਜੀ, ਅਸੀਂ ਜਗਿਆਸੂ ਰੂਪ ਵਪਾਰੀ, ਵਪਾਰ ਕਰਨ ਵਾਲੇ। ਵਪਾਰੀ ਦਾ ਕੰਮ ਕੀ ਹੈ? ਇੱਕ ਥਾਂ 'ਤੇ ਸੌਦਾ ਲੈਣਾ, ਦੂਜੇ ਥਾਂ 'ਤੇ ਵੇਚ ਦੇਣਾ, ਨਫ਼ਾ ਕੋਲ ਰੱਖ ਲੈਣਾ। ਸਤਿਗੁਰਾਂ ਦੇ ਕੋਲੋਂ ਨਾਮ ਲੈ ਕੇ ਫਿਰ ਅੱਗੇ ਨਾਮ ਵੰਡਣਾ, ਹੋਰਾਂ ਨੂੰ ਉਤਸ਼ਾਹ ਪੈਦਾ ਕਰਨਾ ਵੀ ਨਾਮ ਜਪਿਆ ਕਰੋ। ਇਹ ਫਿਰ ਪੁੰਨ ਰੂਪੀ ਫਿਰ ਜਿਹੜਾ ਲਾਭ ਹੈ ਨਫ਼ਾ, ਉਹ ਨਾਮ ਜਪਾਉਣ ਦੇ ਕੋਲ, ਨਾਮ ਜਪਾਉਣ ਵਾਲੇ ਦੇ ਕੋਲ ਰਹਿ ਜਾਂਦਾ। ਇਸ ਕਰਕੇ ਮਹਾਰਾਜ ਫਿਰ ਤੁਹਾਡੇ ਦੁਆਰੇ 'ਤੇ ਇਸ ਕਰਕੇ ਅਤੇ ਤੁਸੀਂ ਦੁਆਰੇ ਬੋਲੋ ਜੀ ਪੰਕਤੀ।
ਸਾਹ ਵਪਾਰੀ ਦੁਆਰੇ ਆਏ।
ਜਗਿਆਸੂ ਰੂਪ ਵਪਾਰੀ ਤੁਹਾਡੇ ਸਤਿਗੁਰੂ ਜੀ, ਤੁਸੀਂ ਸ਼ਾਹੂਕਾਰ ਹੋ ਵੱਡੇ, ਤੁਹਾਡੇ ਵਰਗਾ ਸ਼ਾਹੂਕਾਰ ਕੌਣ ਹੈ? ਨਾਨਕ ਪਾਤਸ਼ਾਹੀ ਪਾਤਸ਼ਾਹੋ, ਤੁਸੀਂ ਤਾਂ ਪਾਤਸ਼ਾਹ ਦੇ ਪਾਤਸ਼ਾਹ, ਲੋਕ ਪ੍ਰਲੋਕ ਦੇ ਬਾਦਸ਼ਾਹ ਹੋ ਜੀ।
ਵਕਰ ਕੱਢ ਸੌਦਾ ਕਰਾਏ।
ਤੇ ਮਹਾਰਾਜ ਤੁਸੀਂ ਹੁਣ ਆਪਣੀ ਰਸਨਾ ਤੋਂ ਇਹ ਸੌਦਾ ਕੱਢੋ ਹੁਣ ਬਾਹਰ, ਨਾਮ ਦਾ ਨਾਮ ਦਿਓ ਮੈਨੂੰ, ਨਾਮ ਰੂਪੀ ਬੱਖਰ ਕੱਢਣਾ ਕਰੋ, ਪ੍ਰਗਟ ਕਰੋ ਨਾਮ ਮੇਰੇ ਹਿਰਦੇ ਦੇ ਵਿੱਚ। ਸ਼ਰਧਾ ਦੀ ਪੂੰਜੀ ਹਾਜ਼ਰ ਹੈ, ਨਾਮ ਦੀ ਦਾਤ ਬਖਸ਼ ਦਿਓ। ਇਸ ਕਰਕੇ ਸੌਦਾ ਜਿਹੜਾ ਸੌਦਾ ਹੈ, ਸੌਦਾ ਕਰਾਏ ਕਰਾਉਣਾ ਕਰੋ, ਇਹ ਸੌਦਾ ਹੋ ਜਾਏ। ਮਹਾਰਾਜ ਤੁਹਾਡੇ ਨਾਲ ਸੌਦਾ ਕਰਨ ਵਾਸਤੇ ਆਏ ਹਾਂ। ਸ਼ਰਧਾ ਦੀ ਪੂੰਜੀ ਲੈ ਕੇ, ਤਨ ਮਨ ਲੈ ਕੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਨੇ ਪਾਈਏ। ਆਪ ਕਿਰਪਾ ਕਰ ਦਿਓ ਜੀ। ਤਾਂ ਗੁਰੂ ਸਾਹਿਬ ਜੀ ਫਿਰ ਕਹਿੰਦੇ ਨਾ ਵੀ ਤੈਨੂੰ ਕਿਵੇਂ ਪਤਾ ਲੱਗਿਆ ਵੀ ਮੇਰੇ ਕੋਲ ਨਾਮ ਹੈ? ਕਿਹਨੇ ਦੱਸਿਆ ਤੈਨੂੰ? ਆਪਣੇ ਆਪ ਤਾਂ ਕਿਸੇ ਨੂੰ ਸੋਝ ਹੀ ਨਹੀਂ ਹੁੰਦੀ। ਹੁਣ ਇਹਦਾ ਉੱਤਰ ਜਿਹੜਾ ਸੀ ਜਗਿਆਸੂ ਵੱਲੋਂ, ਉਹ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਹਨ।
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਸਾਹੇ ਪਠਾਇਆ ਸਾਹੇ ਪਾਸ।
ਮਹਾਰਾਜ ਇੱਕ ਸ਼ਾਹੂਕਾਰ ਮਿਲ ਗਿਆ। ਕੌਣ? ਸੰਤ ਰੂਪੀ ਸ਼ਾਹੂਕਾਰ ਮਿਲ ਗਿਆ। ਸੰਤ ਰੂਪੀ ਸ਼ਾਹੂਕਾਰ ਨੂੰ ਅਸੀਂ ਕਿਹਾ ਸੀ ਕਿ ਜੀ ਤੁਸੀਂ ਕਿਰਪਾ ਕਰਕੇ ਇਹ ਸੌਦਾ ਲੈਣਾ। ਜਗਿਆਸੂ ਕਹਿੰਦਾ ਮਹਾਂਪੁਰਸ਼ਾਂ ਨੂੰ, ਜਿਸ ਬੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜੇ ਮਹਾਨ ਲਿਹੋ ਮਨ ਮੋਲ। ਕਹਿੰਦੇ ਗੁਰੂ ਘਰ ਦੇ ਜਿਹੜੇ ਸੰਤਨ, ਉਹ ਕਹਿੰਦੇ ਅਸੀਂ ਨਾਮ ਨਹੀਂ ਦੇ ਸਕਦੇ, ਅਸੀਂ ਨਾਮ ਜਪਾਉਣ ਦੀ ਜ਼ਿੰਮੇਵਾਰੀ ਤਾਂ ਹੈ। ਇਸ ਕਰਕੇ ਸ਼ਾਹੂਕਾਰ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਕਰ ਤਨ ਹਰ ਨਾਮਾ। ਇਹ ਸੌਦਾ ਸਾਨੂੰ ਬੱਖਰ ਸਤਿਗੁਰੂ ਤੋਂ ਮਿਲਿਆ ਹੈ। ਨਾਮ ਜਪ ਕੇ ਸ਼ਾਹੂਕਾਰ ਤਾਂ ਬਣ ਗਏ ਹਾਂ, ਪਰ ਗੱਲ ਇਹ ਹੈ ਵੀ ਇਹ ਕੀਮਤੀ ਵਸਤੂ ਤਾਂ ਸਤਿਗੁਰੂ ਇਹ ਦੇ ਸਕਦੇ ਹੈ। ਕਬੀਰ ਸੇਵਾ ਕੋ ਦੋਏ ਪਲੇ, ਏਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਅਸੀਂ ਜਪਾ ਸਕਦੇ ਹਾਂ ਗੇ, ਨਾਮ ਦੇਣਗੇ ਸਤਿਗੁਰੂ ਜੀ। ਇਸ ਕਰਕੇ ਮਹਾਰਾਜ ਸਾਹੇ ਪਠਾਇਆ ਸਾਹੇ ਪਾਸ, ਸੰਤ ਰੂਪ ਸ਼ਾਹੂਕਾਰਾਂ ਨੇ ਜਿਹੜੇ ਤੁਹਾਡੇ ਨਵਾਜੇ ਨਵਾਬੇ ਬੁੱਢੇ ਸਾਹਿਬ ਵਰਗੇ, ਅਤੇ ਉਹਨਾਂ ਨੇ ਤੁਹਾਡੇ ਕੋਲ ਮਹਾਰਾਜ ਭੇਜਿਆ ਵੀ ਇਹ ਤਾਂ ਸੌਦਾ ਤੁਹਾਨੂੰ ਸਤਿਗੁਰੂ ਤੋਂ ਕੋਲ ਮਿਲੇਗਾ। ਇਹ ਉੱਤਰ ਦਿੱਤਾ ਵੀ ਤੁਹਾਨੂੰ ਕਿਹਨੇ ਭੇਜਿਆ ਹੈ?
ਅਮੋਲ ਰਤਨ ਅਮੋਲਾ ਰਾਸ।
ਹੇ ਸਤਿਗੁਰੂ ਜੀ, ਇੰਨੀ ਕੁ ਤੁਸੀਂ ਸੋਝੀ ਬਖਸ਼ ਦਿੱਤੀ ਹੈ। ਤੁਹਾਡੇ ਪਾਸ ਤਾਂ ਅਮੋਲਕ ਮੁੱਲ ਤੋਂ ਰਹਿਤ ਬੇਕੀਮਤਾ ਰਤਨ ਮਾਣਕ ਦੀ ਨਿਆਈ ਹੈਗਾ ਨਾਮ, ਪਰ ਸਾਡੇ ਕੋਲ ਜਿਹੜੀ ਸ਼ਰਧਾ ਹੈ ਨਾ, ਮੁੱਲ ਇਹਦਾ ਵੀ ਕੋਈ ਨਹੀਂ ਹੈ। ਇਹ ਰਾਸੀ ਵੀ ਅਮੋਲਕ ਹੈ, ਸ਼ਰਧਾ ਰੂਪੀ ਰਾਸ ਪੂੰਜੀ ਹੈ। ਇਸ ਪ੍ਰਕਾਰ ਜਦੋਂ ਜਗਿਆਸੂ ਨੇ ਬੇਨਤੀ ਕੀਤੀ ਤਾਂ ਫਿਰ ਅੱਗੇ ਸਤਿਗੁਰੂ ਜੀ ਫਰਮਾਨ ਕਰਦੇ ਹਨ,
ਵਿਸ਼ਟ ਸੁਭਾਈ ਪਾਇਆ ਮੀਤ।
ਹੇ ਜਗਿਆਸੂ, ਜਿਸ ਵੇਲੇ ਮਹਾਤਮਾ ਨੇ ਬਿਸ਼ਟ ਗੁਣਬਾਣ, ਜਿਹੜੇ ਬਿਸ਼ਟ ਵਕੀਲ ਹੁੰਦਾ ਹੈ, ਵਿਚੋਲਾ ਹੁੰਦਾ ਹੈ, ਬਈ ਤੈਨੂੰ ਵਿਚੋਲਾ ਬੜਾ ਵਧੀਆ ਮਿਲ ਗਿਆ ਜਿਹੜਾ ਗੁਰੂ ਨਾਲ ਮਿਲਾਉਣ ਵਾਲਾ। ਹੁਣ ਦੇਖੋ, ਵਿਚੋਲੇ ਨੇ ਰਿਸ਼ਤਾ ਕਰਾਉਣਾ ਹੁੰਦਾ ਹੈ, ਇਹ ਹੈਰਾਨੀ ਦੀ ਬਾਤ ਹੈ ਜੇ ਵਿਚੋਲਾ ਕਹੇ ਵੀ ਮੈਨੂੰ ਇਹ ਰਿਸ਼ਤਾ ਕਰ ਦੇ, ਫਿਰ ਖੌਂਸੜੇ ਖਾਊਗਾ ਵੀ ਤੂੰ ਵਿਚੋਲਾ ਕਿ ਜਾਂ ਤੈਨੂੰ ਤੈਂ ਰਿਸ਼ਤੇ ਕਰਾਉਣ ਦੀ ਗੱਲ ਕਰਾਈ, ਤੂੰ ਖੁਦ ਹੀ ਕਹਿਣਾ ਕਿ ਮੈਨੂੰ ਰਿਸ਼ਤਾ ਕਰ ਦਿਓ ਆਪਣੀ ਕੁੜੀ ਦਾ। ਇਸੇ ਤਰ੍ਹਾਂ ਫਿਰ ਉਹਨੂੰ ਅਪਮਾਨ ਮਿਲਦਾ। ਹੁਣ ਜਿਹੜਾ ਸੰਤ ਹੈ ਉਹ ਖੁਦ ਗੁਰੂ ਬਣਨ ਦੀ ਜ਼ਿੰਮੇਵਾਰੀ ਨਹੀਂ ਹੈ ਵੀ ਉਵੇਂ ਕਹਿ ਦੇਵੇ ਵੀ ਮੈਂ ਹੀ ਰੱਬ ਹਾਂ, ਮੇਰੀ ਉਹ ਪੂਜਾ ਕਰ ਲਓ ਹੋਰ ਕਿਸੇ ਦੀ। ਗੁਰੂ ਘਰ 'ਚ ਮਨ ਹੀ ਨਹੀਂ ਹੁੰਦਾ, ਫਿਰ ਲਾਹਣਤਾਂ ਪੈਣਗੀਆਂ। ਬਿਸ਼ਟ ਵਿਚੋਲਾ ਹੈ, ਗੁਰੂ ਨੂੰ ਮਿਲਾਉਣ ਦੇ ਵਿਚੋਲੇ ਨੂੰ ਗੁਰੂ ਘਰ ਵੀ ਸੰਤ ਕਹਿੰਦੇ। ਪਰ ਕਿਤੇ ਕਿਤੇ ਸਾਡੇ ਅਗਿਆਨ ਦੇ ਕਾਰਨ ਗੁਰਮਤ ਸਿਧਾਂਤਾਂ ਤੋਂ ਲਾਂਭੇ ਚਲੇ ਗਏ ਅਸੀਂ, ਫਿਰ ਅਸੀਂ ਆਪਣੇ ਹੱਦ ਬੰਨੇ ਟੱਪ ਕੇ ਜਿਹੜਾ ਰੁਤਬਾ ਸੰਤਾਂ ਦੇ ਕੋਲ ਸੀ ਤੇ ਉਹ ਸੰਤਾਂ ਵਾਲੇ ਰੁਤਬੇ ਨੂੰ ਉੱਥੇ ਤੱਕ ਸੀਮਤ ਨਾ ਰਹੇ, ਜਿਹੜਾ ਰੁਤਬਾ ਗੁਰੂ ਦੇ ਕੋਲ ਸੀ ਉਹ ਅਸੀਂ ਸੰਤ ਨੂੰ ਦੇ ਦਿੱਤਾ, ਜਿਸ ਕਰਕੇ ਸਾਡੇ ਬੋਲਣ ਦੇ ਵਿੱਚ ਅਪਰਾਧ ਹੋਣ ਲੱਗ ਪਿਆ, ਪਾਪ ਹੋਣ ਲੱਗ ਪਿਆ। ਇਹ ਤੋਂ ਬਚਣਾ ਸੀ। ਗੁਰੂ ਨਾਨਕ ਦੇ ਘਰ ਦੇ ਵਿੱਚ ਗੁਰੂ ਕੇਵਲ ਗੁਰੂ ਸਾਹਿਬ ਜੀ, ਇਸ ਗੁਰਤਾ ਗੱਦੀ ਦੇ ਮਾਲਕ ਨੂੰ। ਤੋ ਇਸ ਕਰਕੇ ਬਿਸ਼ਟ ਸੁਭਾਈ ਪਾਇਆ ਮੀਤ, ਸੰਤ ਵਿਚੋਲੇ ਨੇ ਗੁਰੂ ਨਾਲ ਮਿਲਾਉਣ ਦੇ। ਬਹੁਤ ਗੁਰਸਿੱਖਾਂ ਦੇ ਪ੍ਰਸੰਗ ਆਉਂਦੇ ਨੇ ਕਿ ਭਾਵਨਾ ਵਾਲੇ ਨੇ ਕਿਹਾ ਜੀ ਮੈਂ ਤੁਹਾਨੂੰ ਗੁਰੂ ਬਣਾਉਣਾ, ਕਹਿੰਦੇ ਨਹੀਂ ਭਾਈ ਮੈਂ ਤਾਂ ਸਿੱਖ ਹਾਂ, ਚੱਲ ਤੈਨੂੰ ਗੁਰੂ ਸਾਹਿਬ ਕੋਲ ਲੈ ਕੇ ਚੱਲਦੇ ਹਾਂ। ਇਹ ਗੁਰੂ ਘਰ ਦੀ ਪਰੰਪਰਾ ਹੈ। ਬਾਕੀ ਮਤਾਂ 'ਚ ਹੋਣਗੇ ਉਹਨਾਂ 'ਚ ਸਾਡਾ ਇਤਰਾਜ਼ ਨਹੀਂ ਹੈ, ਪਰ ਮਨਮਤੀ ਲੋਕ ਸਾਡੇ ਵੀ ਟੋਲਿਆਂ ਦੇ ਟੋਲੇ ਆ ਵੜੇ ਨੇ ਜਿਹੜੇ ਇਸ ਸਿਧਾਂਤ ਤੋਂ। ਇਸੇ ਕਰਕੇ ਕਲਗੀਧਰ ਮਹਾਰਾਜ ਨੇ ਆਹ ਖਜ਼ਾਨਾ ਦਮਦਮਾ ਸਾਹਿਬ ਬੈਠ ਕੇ ਖੋਲਿਆ, ਲਓ ਖਾਲਸਾ ਜੀ ਤੁਹਾਨੂੰ ਗੁਰਬਾਣੀ ਦੇ ਅਰਥਾਂ ਦਾ ਭੰਡਾਰਾ ਸੌਂਪਿਆ ਤੇ ਰੱਜ ਰੱਜ ਕੇ ਇਸ ਭੰਡਾਰੇ ਨੂੰ ਵਰਤਿਆ ਕਰਿਓ। ਬਦਕਿਸਮਤੀ ਕਿ ਇਹ ਭੰਡਾਰਾ ਕੀਮਤੀ ਭੰਡਾਰਾ ਤੇ ਅੱਜ ਗੁਰਸਿੱਖਾਂ ਨੂੰ ਪਚਣ ਤੋਂ ਹਟ ਗਿਆ। ਕਹਾਣੀਆਂ ਸੁਣਾ ਦਿਓ, ਪ੍ਰਚਾਰ ਨੂੰ ਕਥਾ ਕਹਿਣ ਲੱਗ ਗਏ, ਪ੍ਰਚਾਰ ਹੋਰ ਹੁੰਦਾ ਹੈ, ਕਥਾ ਹੋਰ ਹੁੰਦੀ ਹੈ। ਠੀਕ ਹੈ, ਪ੍ਰਚਾਰ ਦੇ ਵਿੱਚ ਵੀ ਬਹੁਤ ਲਾਭ ਹੈ, ਪਰ ਉਹਦੇ ਵਿੱਚ ਤੂੜੀ ਜ਼ਿਆਦੇ ਆ, ਦਾਣੇ ਘੱਟ ਨੇ, ਇਹ ਇਕੱਲੇ ਦਾਣੇ ਦਾਣੇ ਨੇ। ਇਸ ਕਰਕੇ ਸਾਧ ਸੰਗਤ ਜੀ ਅਲੂਣੀ ਸਿਲ ਹੈ, ਬਿਸ਼ਟ ਸੁਭਾਈ ਪਾਇਆ ਮੀਤ, ਵਿਚੋਲੇ ਮਿਲ ਗਏ ਮਹਾਂਪੁਰਸ਼, ਬਿਸ਼ਟ ਵਿਚੋਲਾ ਹੈ, ਗੁਣਵਾਨ ਮਿਲ ਗਏ ਤੇ ਉਹ ਮਿੱਤਰਾਂ ਦੀ ਨਿਆਈ ਉਹਨਾਂ ਨੇ। ਸੁਭਾਈ ਸੋਭਾ ਦੇਣ ਵਾਲੇ, ਫਿਰ ਅੱਗੇ ਕੌਣ? ਮਿੱਤਰ ਰੂਪ ਸਤਿਗੁਰੂ ਜੀ ਨੂੰ ਤੇ ਪਾਇਆ ਪਾਉਣਾ ਕੀਤਾ ਹੈ, ਇਉਂ ਮਿਲਿਓ ਮਹਾਰਾਜ ਤੁਹਾਡੇ ਤੱਕ ਇਉਂ ਪਹੁੰਚਿਆ ਹਾਂ।
ਸਬਦਾ ਮਿਲਿਆ ਨਿਹਚਲ ਚੀਤ,
ਜਦੋਂ ਉਹਨਾਂ ਨੂੰ ਗੁਰੂ ਦੇ ਕੋਲੋਂ ਜਗਿਆਸੂਆਂ ਨੂੰ ਨਾਮ ਰੂਪੀ ਸੌਦਾ ਮਿਲਿਆ, ਮਿਲ ਗਿਆ ਹੈ, ਤੇ ਤਦੋਂ ਫਿਰ ਉਹਨਾਂ ਦਾ ਚੀਤ ਚਿੱਤ ਨਿਹਚਲ ਅਚਲ ਹੋ ਗਿਆ, ਜਿਹੜਾ ਦੌੜਿਆ ਫਿਰਦਾ ਸੀ, ਨਾਮ ਨੇ ਬੰਨ ਲਿਆ ਚਿੱਤ ਨੂੰ। ਤੇ ਇਉਂ ਵੀ ਸਤਿਗੁਰਾਂ ਨੂੰ ਵਿਚੋਲਾ ਪਾ ਕੇ ਫਿਰ ਅੱਗੇ ਚੱਲ ਕੇ ਸਤਿਗੁਰੂ ਨੂੰ ਵਿਚੋਲਾ ਕਹੇ ਤਾਂ ਪਰਮਾਤਮਾ ਨੂੰ ਪਾਉਣ ਦਾ, ਪਰਮਾਤਮਾ ਦੇ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਲਈਦਾ ਹੈ। ਤੇ ਇਸ ਪ੍ਰਕਾਰ ਫਿਰ ਇਹ ਸੌਦਾ ਜਿਹੜਾ ਨਾਮ ਰੂਪੀ ਸਤਿਗੁਰਾਂ ਤੋਂ ਮਿਲਿਆ ਹੈ।
ਭਾਉ ਨਹੀਂ ਤਸਕਰ ਪੌਣ ਨਾ ਪਾਨੀ,
ਮਹਾਰਾਜ ਕਹਿੰਦੇ ਲੈ ਸਿੱਖਾ ਤੈਨੂੰ ਸੌਦਾ ਦੇ ਦਿੱਤਾ ਤੇ ਨਾਲ ਤੈਨੂੰ ਰਸਤਾ ਵੀ ਦੱਸਦੇ ਹਾਂ, ਜਿਹੜੇ ਰਸਤੇ ਦੇ ਵਿੱਚ ਤੈਨੂੰ ਚੋਰਾਂ ਦਾ ਭੈ ਨਹੀਂ ਰਹੇਗਾ। ਚੋਰ ਕਿਹੜੇ ਨੇ? ਕਾਮ ਕਰੋਲੋ ਬੋਹੰਕਾਰ। ਰਸਤਾ ਪ੍ਰੇਮਾ ਭਗਤੀ ਦਾ, ਇਸ ਰਸਤੇ ਜਾਈ, ਮੰਜ਼ਿਲ ਤੇ ਪਹੁੰਚ ਜਾਏਗਾ। ਇਹਦੇ ਚ ਫਿਰ ਜਿਹੜੇ ਚੋਰ ਆਦਿਕ ਕਾਮ ਕਰੋ ਲੋਭ ਮੋਹੰਕਾਰ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਉਹ ਜਿਹੜੇ ਵਸਦੇ ਨੇ ਤੇਰਾ ਕੁਛ ਨਹੀਂ ਵਿਗਾੜ ਸਕਣਗੇ। ਇਹਦੇ ਨਾਲ ਫਿਰ ਪੌਣ ਹਵਾ ਦੀ ਨਿਆਈ ਤੇ ਪਾਣੀ ਜਲ ਦੀ ਨਿਆਈ, ਭਾਵ ਕਿ ਜਿਵੇਂ ਬਹੁਤ ਸਾਰੀਆਂ ਹਨੇਰੀਆਂ ਚੱਲਦੀਆਂ ਨੇ, ਬੜਾ ਨੁਕਸਾਨ ਹੋ ਜਾਂਦਾ ਹੈ, ਤੇ ਪਾਣੀ ਦੇ ਵਿੱਚ ਡੁੱਬ ਕੇ ਨੁਕਸਾਨ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਕਾਮ ਕਰੋ ਰੂਪੀ ਚੋਰ ਇਹ ਤੇਰੇ ਧਨ ਦਾ ਨੁਕਸਾਨ ਨਹੀਂ ਕਰ ਸਕਣਗੇ, ਵਾਸ਼ਨਾ ਰੂਪੀ ਪੌਣ ਹਵਾ ਹਨੇਰੀ ਇਹ ਤੇਰੇ ਨਾਮ ਪਦਾਰਥ ਨੂੰ ਕਿਸੇ ਪ੍ਰਕਾਰ ਦਾ ਨੁਕਸਾਨ ਨਹੀਂ ਕਰ ਸਕਦੀ, ਮੋਹ ਰੂਪੀ ਪਾਣੀ ਇਹਦਾ ਵੀ ਤੈਨੂੰ ਭੈ ਨਹੀਂ ਰਹੇਗਾ।
ਸਹਿਜ ਵਿਹਾਜੀ ਸਹਿਜ ਲੈ ਜਾਣੇ,
ਉਹ ਨਾਮ ਰੂਪੀ ਵਸਤੂ ਨੂੰ ਸਹਿਜ ਸ਼ਾਂਤੀਪੂਰਵਕ ਵਿਹਾਜੀ ਖਰੀਦਦੇ ਨੇ ਤੇਰੇ ਵਰਗੇ ਜਿਗਿਆਸੂ ਬਈ, ਤੇ ਨਾਮ ਦੇ ਅਭਿਆਸ ਦੁਆਰਾ ਉਹਨਾਂ ਦੀ ਬਿਰਤੀ ਸਹਿਜ ਗਿਆਨ ਦੇ ਵਿੱਚ, ਗਿਆਨ ਸਰੂਪ ਦੇ ਵਿੱਚ ਲੈ ਲੀਨ ਹੋ ਜਾਂਦੀ ਹੈ। ਸਤਿਗੁਰੂ ਜੀ ਨਾਮ ਰੂਪੀ ਜਾਨੀ, ਜਾਨੀ ਨਾਮ ਪਿਆਰੇ ਦਾ ਵੀ ਹੁੰਦਾ ਹੈ, ਜਾਨੀ ਪਿਆਰੀ ਵਸਤੂ ਅਸੀਂ ਸਹਿਜ ਅਵਸਥਾ ਵਿੱਚ ਲੈ ਜਾਣੀ ਹੈ, ਇਸ ਪ੍ਰਕਾਰ ਇਹ ਵਪਾਰ ਹੁੰਦਾ ਹੈ।
ਸਤ ਕੈ ਖੱਟਿਆ ਦੁੱਖ ਨਹੀਂ ਪਾਇਆ,
ਨਾਮ ਰੂਪੀ ਸੱਚੀ ਵਸਤੂ ਹੈ, ਇਹਨੂੰ ਖੱਟਣ ਕਰਕੇ ਜੰਮਣ ਮਰਨ ਰੂਪੀ ਦੁੱਖ ਨਹੀਂ ਫਿਰ ਪਾਇਆ ਪੈ ਜਾਂਦਾ, ਇਹ ਦੁੱਖ ਨਿਵਿਰਤ ਹੋ ਜਾਂਦਾ ਹੈ। ਜਿਵੇਂ ਨਫਾ ਮਿਲ ਜਾਵੇ ਗਰੀਬੀ ਚੁੱਕੀ ਜਾਂਦੀ ਹੈ, ਇਹ ਜੰਮਣ ਮਰਨ ਜਿਹੜਾ ਕੰਗਾਲ ਹੋਇਆ ਫਿਰਦਾ ਜੂਨਾਂ ਚ ਉਹ ਚੁੱਕਿਆ ਜਾਂਦਾ।
ਸਹੀ ਸਲਾਮਤ ਘਰ ਲੈ ਆਇਆ,
ਹੇ ਜਗਿਆਸੂ ਤੂੰ ਵੀ ਸਹੀ ਨਿਸ਼ਚੇ ਕਰਕੇ ਸਲਾਮਤ ਇਸਤਤ ਰੂਪ ਪਰਮੇਸ਼ੁਰ ਦੇ ਨਾਮ ਨੂੰ ਆਪਣੇ ਹਿਰਦੇ ਰੂਪੀ ਘਰ ਵਿੱਚ ਲੈ ਕੇ ਆਇਆ ਆਉਣਾ ਕਰ, ਇਹ ਤਰੀਕਾ ਹੈ ਤੈਨੂੰ ਦੱਸਿਆ। ਜਾਂ ਫਿਰ ਇਉਂ ਸਤਿਗੁਰੂ ਜੀ ਬਚਨ ਸੁਣ ਕੇ ਜਗਿਆਸੂ ਸਹੀ ਸੰਸੇ ਤੋਂ ਬਿਨਾਂ ਹੋ ਕੇ ਸਲਾਮਤ ਇਸਤਤ ਰੂਪ ਪ੍ਰਭੂ ਦੇ ਨਾਮ ਨੂੰ ਹਿਰਦੇ ਰੂਪੀ ਘਰ ਵਿੱਚ ਲੈ ਆਇਆ, ਹਿਰਦੇ ਵਿੱਚ ਨਾਮ ਆ ਗਿਆ ਹੈ।
ਮਿਲਿਆ ਲਾਹਾ ਭਏ ਆਨੰਦ,
ਇਸ ਢੰਗ ਦੇ ਨਾਲ ਜਗਿਆਸੂ ਨੂੰ, ਜਗਿਆਸੂ ਕੌਣ ਹੈ, ਬਣਜਾਰਾ ਰੂਪ ਜਗਿਆਸੂ ਹੈ, ਬਣਜ ਕਰਨ ਵਾਲਾ, ਨਾਂ ਰੂਪੀ ਸੌਦਾ ਉਸਦਾ ਲਾਹਾ ਲਾਭ ਮਿਲ ਗਿਆ, ਜਿਸ ਕਰਕੇ ਆਨੰਦ ਸੁੱਖ ਨੂੰ ਪ੍ਰਾਪਤ ਹੋ ਗਿਆ। ਜਾਂ ਇਉਂ ਕਹੋ ਵੀ ਆਨੰਦ ਸਰੂਪ ਦੀ ਪ੍ਰਾਪਤੀ ਹੋ ਗਈ ਹੈ।
ਧੰਨ ਸਾਹ ਪੂਰੇ ਬਖਸ਼ਿੰਦ,
ਪੂਰੇ ਕੌਣ, ਸਤਿਗੁਰੂ ਜੀ ਪੂਰਨ ਸ਼ਾਹੂਕਾਰ ਲੋਕ ਪ੍ਰਲੋਕ ਦੇ ਗੁਰੂ ਸਾਹਿਬ ਨੇ, ਗੁਰੂ ਨਾਨਕ ਦੇਵ ਜੀ ਆਪ ਧੰਨਤਾ ਦੇ ਯੋਗ ਹੈ। ਦੂਸਰੀ ਨਾਮ ਦੀਆਂ ਦਾਤਾਂ ਬਖਸ਼ਿੰਦ, ਬਖਸ਼ਣ ਵਾਲੇ, ਨਾਮ ਦੀਆਂ ਦਾਤਾਂ ਬਖਸ਼ਦੇ, ਨਾਮ ਹੀ ਵੰਡਣ ਵਾਸਤੇ ਤਾਂ ਆਏ। ਕਲਤਾ ਤੀ ਠੰਡਾ ਹਰ ਨਾਉ, ਸ਼ਾਂਤੀ ਦਿੱਤੀ ਨਾਮ ਦੁਆਰਾ,
ਇਹੋ ਸੌਦਾ ਗੁਰਮੁਖ ਕਹਿਣਾ ਨਿਰਲੈ ਪਾਇਆ,
ਇਹ ਨਾਮ ਰੂਪੀ ਸੌਦਾ ਕਿਸੇ ਬਿਰਲੇ ਟਾਵੇਂ ਟਾਵੇਂ ਗੁਰਮੁਖ ਨੇ ਪਾਉਣਾ ਕੀਤਾ, ਊਂ ਦਾਵਾ ਚਾਹੇ ਕੋਈ ਕਰੀ ਜਾਵੇ, ਇਹ ਕਿਸੇ ਕਿਸੇ ਨੂੰ ਮਿਲਿਆ ਸੌਦਾ, ਭਾਵ ਕੀ ਹੈ, ਮਿਲਿਆ ਹੋਇਆ ਵਿਛੜਦਾ ਨਹੀਂ ਹੁੰਦਾ, ਜਿਹੜਾ ਵਿਛੜ ਜਾ ਉਹ ਮਿਲਿਆ ਕੀ ਹੈ, ਉਹ ਤਾਂ ਵਿਛੋੜਾ ਆ ਗਿਆ। ਨਾਮ ਉਦਣ ਮਿਲਿਆ ਕਹਾਂਗੇ ਜਿੱਦਣ ਅੱਠੇ ਪਹਿਰ ਨਾਮ ਦੀ ਧੁਨ ਕਦੇ ਵੀ ਸਾਨੂੰ ਭੁੱਲੇ ਨਾ। ਕਹਿੰਦੇ ਕਿਸੇ ਬਿਰਲੇ ਬਿਰਲੇ ਗੁਰਮੁਖ ਨੇ ਜਿਹੜਾ ਅੱਠਾਂ ਪਹਿਰਾਂ ਦੀ ਅਵਸਥਾ, ਸੁੱਤਿਆਂ ਵੀ, ਤੁਰਦਿਆਂ ਫਿਰਦਿਆਂ ਵੀ, ਖਾਂਦਿਆਂ ਪੀਂਦਿਆਂ ਵੀ, ਇੱਕ ਅਵਸਥਾ ਬਣ ਗਈ, ਇਹਨੂੰ ਅਖੰਡਾਕਾਰ ਵਿਰਤੀ ਕਹਿੰਦੇ ਹੈ। ਹੌਲੀ ਹੌਲੀ ਸਹਿਜੇ ਹੋਤਾ ਜਾਏ ਸੋ ਹੋਏ, ਤੇ ਇਸ ਪ੍ਰਕਾਰ ਸਤਿਗੁਰਾਂ ਨੇ ਬਖਸ਼ ਦਿੱਤਾ ਹੈ। ਇਹ ਨਾਮ ਰੂਪੀ ਸੌਦਾ ਕਿਸੇ ਟਾਵੇਂ ਟਾਵੇਂ ਗੁਰਮੁਖ ਨੇ ਪ੍ਰਾਪਤ ਕੀਤਾ ਹੈ।
ਸਹਿਲੀ ਖੇਪ ਨਾਨਕ ਲੈ ਆਇਆ,
ਤੇ ਫਿਰ ਇਹ ਜਿਹੜੀ ਸਹਿਲੀ ਖੇਪ ਨਾਨਕ ਲੈ ਆਇਆ, ਸਤਿਗੁਰੂ ਜੀ ਕਥਨ ਕਰਦੇ ਨੇ ਇਉਂ ਗੁਰਮੁਖ ਜਨ ਸਹਿਲੀ ਸਹਿਤ ਲਾਹੇ ਦੇ ਨਾਮ ਰੂਪੀ ਖੇਪ ਪੂੰਜੀ ਨੂੰ ਸਰੂਪ ਦੀ ਪ੍ਰਾਪਤੀ ਰੂਪੀ ਗਿਆਨ ਦੇ ਲਾਹੇ ਦੀ ਪੂੰਜੀ ਗੁਰਾਂ ਪਾਸੋਂ ਲੈ ਕੇ ਆਇਆ ਆਉਂਦੇ ਹਨ, ਇਹ ਤਰੀਕਾ ਹੈ, ਇਸ ਤਰੀਕੇ ਨਾਲ ਲੈਂਦੇ ਹਨ।
ਆਸਾ ਮਹੱਲਾ ਪੰਜਵਾ,
ਇਹ ਸ਼ਬਦ ਜਗਿਆਸੂ ਜੀ ਤੇ ਇੱਕ ਪਰਮੇਸ਼ਰ ਜੋ परमेश्वर की प्राप्ति ए रूप कलंकार फिर आ गया। जिथे रूप कलंकार हुंदा ना उथे बाद अर्थ लय तो बिना अर्थ नहीं स्पष्ट हुंदा। इस करके ए शब्द दे विच भी सतगुरु जी ने जिग्यासु नूं परमेश्वर की प्राप्ति जदों हुंदी है ते ओ रूप कलंकार इउं है जिवें पतिवरता औरत नूं पति की प्राप्ति हुंदी है ते फिर ओ शोभा करदी है मेरा पति कैसा है, मेरे पति च ऐसे गुण हैं, वह दूसरियां नूं दसदी है। वह भी कहिंदे फिर धन है तैनूं इहो जिहा पति मिलिया है। शराबी कबाबी तो दुनिया नूं मिलदे ने, कुटमार करन वाले, घरों कढ़न वाले, तलाक देण वाले, पर तूं धन है। यह रूप कलंकार है। जिस प्रकार वह फिर औरत पतिवरता औरत जी नूं पति प्राप्त हो जाता है ते ओ फिर अपने पति दे गुण दसदी है। सुनो जे
गुण अवगन मेरो कछ ना बीचारो,
ते ओ अपने पति नूं कहिंदी है हे पति मेरे विच गुण तो है नहीं कोई, ते मेरे औगणा दी विचार ना करियो, इस करके मैं तुहाडे अगे हथ जोड़दी हां।
नह देखियो रूप रंग सिंगारो,
ते मेरा सुंदर रूप नहीं है, मैं सिंगार भी नहीं करदी हां, ए भी ना देखियो।
जज आचार किछ विद नहीं जानी,
जज सहूरत मैनू कोई सहूर नहीं है, आचार करतब भी मेरे चंगे नहीं है, ते ए विधि युक्ती मैनू आउंदी नहीं, मैं अनजाण हां। ए निम्रता दा प्रतीक है। हुण दसो जिहड़ी औरत ऐं पति नूं कहूगी झगड़ा कित्थे होजूगा, क्यों नहीं पति उहदे नाल हित करूगा भी इन्नी निम्रता विच रह रही है, टल जांदा है। इस करके
बाह पकर प्रिय सेजा आनी,
कहिंदी हे सखियो मेरे पति ने मेरा रंग रूप नहीं देखिया, सिंगार नहीं देखिया, चज आचार नहीं देखिया, ते मैनू बाह तो पकड़ के उन्हें अपनी बना लिया है, ते सेजा ते लै आंदा है, सुख दिता है मैनू सेजा ते, जिहड़ी सौण समगरी जिहदे विच मंजा बिस्तरा तलाई रजाई सराहणा आदि हुंदा है, उन सेजा कहिंदे है। इउं पति पत्नी दा एक सेजा ते आउणा। इस प्रकार आई हां
सुन बो सखी कंत हमारो किया लो खसमाना,
हे सखियो हे मेरी सहेली हो ये सुन लो, कंत हमारो सा मेरा जेड़ा साडा पति है ना, की अलो खसमाना ओ मेरा पति मेरा पख करन लग गया जिस करके सारे सुख हन।
कर मस्तक धार राख्यो कर अपना,
पति ने मथे ते हथ रखिया भी तू चिंता ना कर, तेनू कोई दुख नहीं होण देऊंगा, मैं अपने घर दे विच मैनू अपना बना लिया है पति ने।
क्या जाने एहो लोक अजाना,
ये अनजान लोग की जानते न कि पति दे नाल प्रेम करन दा सुख की हुंदा है, ये तो झगड़े करदे है शरीका करदे हन,
रहाओ
अस्थाई दे के कहंदे न
सुहाग हमारो अब हुण सोहयो,
हुण सुहाग जिहड़ा है आनंद, सुहाग दा मतलब भी आनंद हुंदा है, सुहाग दा मतलब पति भी हुंदा है, ओ सुख देण करके पति है, बड़ा सोभनीक हो गया मेरा सुहाग हुण इस वेले आनंद।
कंत मिलियो मेरो सब दुख जो हो,
क्योंकि मैनू कंत पति मिल गया है, मेरा सारा कष्ट जिहड़ी ओ जो है दूर हो गया, हुण कोई दुख नहीं रहा मैनू।
आंगन मेरा शोभा चंद,
मेरे आंगन बेड़े दे अंदर शोभा रूपी चंद चढ़े आया। गमांडी भी कहिंदे ने भी ये पति पत्नी बे बड़े है तां स्वर्ग ही है इन्हां दा घर तां, बहुत ही कदे झगड़ा ही नहीं सुनिया इन्हां दा, ओह कहिंदे शोभा रूपी चंद चढ़े आया है।
निसवासुर प्रिय संग आनंद,
हुण रात दिन मैं अपने पति दे नाल आनंद माणदी हां।
बस्त्र हमारे रंग चलूल,
हुण बस्त्र भी जेड़े मेरे पहने हुए न, पुराने समय च सुहाग मंतियां लाल रंग दे बस्त्र पाउंदियां सूहे, ते ओ कहन लगी ए प्रेम रूपी सूहे रंग दे बस्तरी हो गए, समझो जेड़ा प्रेम है।
सगल आभरण शोभा कंठ फूल,
सारे गहनियां दी न्याई बस ए शिंगार हो गया, जेड़ा घर दे सुख शांति हो गई, शोभा हो गई कंठ दे फूल, ए कंठ दे आभूषण हुंदे गहने, ए प्रफुल्लत हो रहे हैं फूल, प्रफुल्लत हो रही है मैं खुशी दे विच, बस यही कंठा पहन लिया है।
प्रिय पेखी दृष्ट पाए सगल निदान,
जदों मेरे पति ने मेहर दी निगाह वल मैनू वल देखिया ਤਾਂ ਮੈਨੂੰ ਤਾਂ ਐਂ ਲੱਗਿਆ ਵੀ ਸਾਰੇ ਖਜ਼ਾਨੇ ਪ੍ਰਾਪਤ ਹੋ ਗਏ, ਸਾਰੇ ਸੁੱਖ ਮਿਲ ਗਏ।
ਦੁਸ਼ਟ ਦੂਤ ਕੀ ਚੂਕੀ ਕਾਨ,
ਜਿਹੜੇ ਕੁਆਰਪਣੇ ਦੇ ਅੰਦਰ ਕੋਈ ਦੁਸ਼ਟ ਲੋਕ ਮੈਨੂੰ ਭੈੜੀ ਨਿਗਾਹ ਨਾਲ ਦੇਖਦੇ ਸੀ, ਉਹਨਾਂ ਦੀ ਤਾਂ ਕਾਨ ਕਨੌੜੇ ਚੱਕੀ ਗਈ, ਹੁਣ ਮੈਨੂੰ ਕੋਈ ਡਰ ਨਹੀਂ ਰਿਹਾ ਕਿਉਂਕਿ ਮੈਂ ਸੁਹਾਗਣ ਹੋ ਗਈ।
ਸਦ ਖੁਸ਼ੀਆਂ ਸਦਾ ਰੰਗ ਮਾਣੇ,
ਸਦਾ ਹੀ ਖੁਸ਼ੀਆਂ ਆਨੰਦ ਨੂੰ ਹੁਣ ਮੈਂ ਮਾਣ ਰਹੀ ਹਾਂ। ਹੇ ਸਖੀਓ,
ਨੌ ਨਿਧ ਨਾਮ ਗ੍ਰਹਿ ਮਹਿ ਤ੍ਰਿਪਤਾਨੇ,
ਸਾਡੇ ਪਤੀ ਪਤਨੀ ਦੇ ਚੰਗੇ ਆਪਸ ਵਿੱਚ ਹੀ ਸੰਬੰਧ ਹੋਣ ਕਰਕੇ ਸਾਡੇ ਘਰ ਦੇ ਵਿੱਚ ਬਰਕਤਾਂ ਵੀ ਬਹੁਤ ਆ ਗਈਆਂ। ਨੌ ਨਿਧੀਆਂ ਦੀ ਨਿਆਈ ਸਾਰੇ ਪਦਾਰਥ ਸਾਨੂੰ ਮਿਲ ਗਏ, ਅਸੀਂ ਤ੍ਰਿਪਤ ਹੋ ਗਏ ਹਾਂ। ਗ੍ਰੰਥਾਂ ਚ ਲਿਖਿਆ ਹੈ ਵੀ ਜਿਹੜੇ ਘਰ ਦੇ ਵਿੱਚ ਕਲੇਸ਼ ਨਾ ਹੋਵੇ ਉੱਥੇ ਮਾਇਆ ਨਹੀਂ ਮੁੱਕਦੀ ਹੁੰਦੀ, ਪਦਾਰਥ ਨਹੀਂ ਕਦੇ ਮੁੱਕਦਾ। ਚਾਹੇ ਕੋਈ ਧਾਰਮਿਕ ਸਥਾਨ ਹੈ, ਜੇ ਕਲੇਸ਼ ਰਹੇਗਾ ਉੱਥੇ ਪਦਾਰਥ ਸੰਕੋਚਿਆ ਜਾਂਦਾ। ਪਰਮਾਤਮਾ ਦੀ ਨੇਤ ਹੈ ਇਹ, ਲਕਸ਼ਮੀ ਦਾ ਇਹ ਨਿਯਮ ਹੈ ਵੀ ਜਿੱਥੇ ਇਹ ਚੀਜ਼ਾਂ ਰਹਿਣਗੀਆਂ, ਕਹਿੰਦੇ ਭਾਵੇਂ ਵਿਸ਼ਨੂੰ ਵੀ ਹੋਵੇ ਉਹਦੇ ਵੀ ਲਕਸ਼ਮੀ ਚਲੀ ਜਾਊਗੀ ਘਰੋਂ, ਐਂ ਸਾਰ ਕਿਤਾਬ ਵਿੱਚ ਲਿਖਿਆ ਹੈ। ਰਹੋ ਵਿਚਾਰ। ਤੋ ਇਸ ਕਰਕੇ ਤ੍ਰਿਪਤ ਹੋ ਗਏ ਹਾਂ ਹੁਣ, ਇਸ ਕਰਕੇ ਵੀ ਝਗੜਾ ਕੋਈ ਨਹੀਂ, ਸੁੱਖ ਸ਼ਾਂਤੀ ਨਾਲ ਦਿਨ ਬਤੀਤ ਹੁੰਦੇ ਹਨ।
ਕਹੋ ਨਾਨਕ ਜੋ ਕਰਹਿ ਸੀਗਾਰੀ,
ਮਹਾਰਾਜ ਕਹਿੰਦੇ ਨੇ ਭਾਈ ਇਹੋ ਜਿਹੀ ਜਿਹੜੀ ਔਰਤ ਹੈ ਉਹ ਤਾਂ ਸਮਝੋ ਵੀ ਪਤੀ ਨੇ ਉਹਨੂੰ ਪ੍ਰੇਮ ਦੇ ਸਹਿਤ ਹੀ ਸਿੰਗਾਰ ਦਿੱਤਾ ਹੈ, ਸੋਭਾ ਵਧਾ ਰਹੀ ਹੈ, ਸੋਭਾ ਰੂਪੀ ਸਿੰਗਾਰੀ ਗਈ।
ਥਿਰ ਸੁਹਾਗਨ ਸੰਗ ਪਤਾਰੀ,
ਉਹ ਆਪਣੇ ਪਤੀ ਦੇ ਨਾਲ ਸੁਹਾਗਣ ਹੋ ਕਰਕੇ ਆਪਣੇ ਪਤਾਰੀ ਪਤੀ ਜਿਹੜਾ ਹੈ ਉਹਦੇ ਨਾਲ ਫਿਰ ਉਹ ਸੰਗ ਨਾਲ ਜੁੜ ਕੇ ਉਹ ਆਨੰਦ ਮਾਣ ਰਹੀ ਹੈ, ਇਸਤਤ ਹੋ ਗਈ ਹੈ। ਇਹ ਸੀ ਰੂਪ ਕਲੰਕਾਰ ਦਾ ਭਾਵ ਵੀ ਔਰਤ ਰੂਪ ਦੇ ਵਿੱਚ। ਇਹ ਕਹਾਣੀ ਕਿਸ ਦੀ ਹੈ? ਜਗਿਆਸੂ ਦੀ। ਪਤੀ ਕੌਣ ਹੈ? ਅਕਾਲ ਪੁਰਖ ਹੈ, ਗੁਰੂ ਸਾਹਿਬ ਹਨ। ਉਹ ਜਿਸ ਪ੍ਰਕਾਰ ਹੁਣ ਜਗਿਆਸੂ ਜਿਹੜਾ ਪਰਮਾਤਮਾ ਦੀ ਪ੍ਰਾਪਤੀ ਜਦੋਂ ਹੋ ਗਈ, ਸੁਹਾਗਮੰਤੀ ਬਣ ਗਈ ਸੰਤ ਰੂਪ, ਉਹ ਫਿਰ ਜਿਹੜੀਆਂ ਦੂਸਰੀਆਂ ਜਗਿਆਸੂ ਰੂਪ ਔਰਤਾਂ ਨੇ ਅਜੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੋਈ ਤੇ ਉਹਨਾਂ ਨੂੰ ਫਿਰ ਦੱਸਦੀ ਹੈ। ਸੰਤ ਰੂਪ ਸਖੀ ਦੱਸਦੀ ਹੈ, ਸੁਣੋ ਜੇ
ਗੁਣ ਅਵਗਨ ਮੇਰੋ ਕਛ ਨਾ ਵਿਚਾਰੋ,
ਤੇ ਕਹਿਣ ਲੱਗੇ ਵੀ ਪਰਮੇਸ਼ਰ ਨੇ ਜਦੋਂ ਮੇਰੇ ਔਗਣਾਂ ਦੀ ਵਿਚਾਰ ਛੱਡ ਦਿੱਤੀ ਤੇ ਮੈਂ ਗੁਣਾਂ ਦਾ ਹੰਕਾਰ ਛੱਡ ਦਿੱਤਾ ਵੀ ਮਹਾਰਾਜ ਗੁਣ ਤਾਂ ਤੇਰੇ ਨੇ, ਇਹ ਗੁਣ ਮੇਰੇ ਵਿੱਚ ਹੈ ਨਹੀਂ ਕੋਈ, ਮੈਂ ਤਾਂ ਗੁਣਾਂ ਤੋਂ ਹੀ ਨਾ, ਮੇਰੇ ਕੋਲ ਕੀ ਹੈ? ਔਗਣ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ, ਦਇਆ ਕਰੋ ਕੁਛ ਮਿਹਰੋ ਪਾਵੋ, ਡੁੱਬਦੇ ਪੱਥਰ ਤਾਰੇ। ਤਾਂ ਫਿਰ ਮੇਰੇ ਔਗਣ ਗੁਨਾਹਾਂ ਨੂੰ ਕੱਛ ਕੁਝ ਵੀ ਵਿਚਾਰੋ, ਵਿਚਾਰਨਾ ਨਹੀਂ ਕੀਤਾ। ਫਿਰ ਪਰਮਾਤਮਾ ਨੇ ਕਿਹਾ ਕੋਈ ਨਹੀਂ, ਮੇਰੀ ਸ਼ਰਨ ਵਿੱਚ ਆ ਗਿਆ, ਮੈਂ ਤੇਰੇ ਔਗਣ ਨਹੀਂ ਹੁਣ ਚਿਤਾਰਾਂਗਾ, ਮੈਂ ਤੇਰੇ ਔਗਣਾਂ ਦੀ ਸਜ਼ਾ ਨਹੀਂ ਤੈਨੂੰ ਦੇਵਾਂਗਾ, ਇਤਨਾ ਹੀ ਕਾਫੀ ਹੈ ਵੀ ਤੂੰ ਮੇਰੀ ਸ਼ਰਨ ਵਿੱਚ ਆ ਗਿਆ ਹੈ।
ਨਹ ਦੇਖਿਓ ਰੂਪ ਰੰਗ ਸਿੰਗਾਰੋ,
ਇਹ ਜਗਾਸੂ ਰੂਪ ਸਹੇਲੀਓ, ਪਰਮਾਤਮਾ ਨੇ ਨਾ ਤਾਂ ਦਿਲ ਦੀ ਸਫਾਈ ਦੇਖੀ ਫਿਰ, ਨਾ ਰੂਪ ਸੂਰਤ ਰੰਗ ਪ੍ਰੇਮ ਇਹ ਵੀ ਨਹੀਂ ਦੇਖਿਆ, ਬੈਰਾਗ ਵਿਵੇਕ ਸਾਧਨਾ ਰੂਪੀ ਸਿੰਗਾਰ ਵੀ ਨਹੀਂ ਦੇਖਿਆ ਵੀ ਕੀਤਾ ਹੈ ਜਾਂ ਨਹੀਂ।
ਜੱਜ ਆਚਾਰ ਕਿਛ ਵਿਧ ਨਹੀਂ ਜਾਣੀ,
ਤੇ ਇਸ ਕਰਕੇ ਤੇ ਇਹ ਚੱਜ ਆਚਾਰ ਕਿਛ ਵਿਧ ਨਹੀਂ ਜਾਣੀ, ਮੇਰੇ ਵਿੱਚ ਗਿਆਨ ਦਾ ਚੱਜ ਢੰਗ, ਚੱਜ ਦਾ ਅਰਥ ਹੈ ਢੰਗ, ਨਿਸ਼ਕਾਮ ਕਰਨ ਰੂਪ, ਇਹ ਜਿਹੜਾ ਚੱਜ ਆਚਾਰ ਕਿਛ ਵਿਧ ਨਹੀਂ ਜਾਣੀ, ਸ੍ਰੇਸ਼ਟ ਜਿਹੜਾ ਆਚਰਣ ਸੀ ਤੇ ਉਹਦੀ ਮਨ ਦੀ ਬਿਰਤੀ ਜਿਹੜੀ ਹੈ ਇਹ ਨਿਰੋਧ ਕਰਨ ਉਪੀ, ਤੇ ਕੁਛ ਕੁਝ ਵੀ ਵਿਧ ਵਿਧੀ ਤੇ ਨਹੀਂ ਜਾਣੀ, ਜਾਣਨਾ ਕੀਤੀ ਹੈ।
ਵਾਹ ਪਕਰ ਪ੍ਰਿਯ ਸੇਜਾ ਆਨੇ,
ਪਰ ਪ੍ਰਿਯ ਪਤੀ ਪਰਮਾਤਮਾ ਨੇ ਕਿਰਪਾ ਕਰਕੇ ਸਾਡੀ ਅੰਤਸ਼ਕਰਨ ਦੀ ਬਿਰਤੀ ਰੂਪ ਬਾਂਹ ਭੁਜਾ ਨੂੰ ਫੜ ਕਰਕੇ ਅੰਤਸ਼ਕਰਨ ਕਰਕੇ ਸ਼ਰਧਾ ਰੂਪੀ ਜਿਹੜੀ ਸੇਜਾ ਹੈ, ਸ਼ਰਧਾ ਦੀ ਸੇਜ ਹੈ, ਇਹ ਸੇਜਾ ਤੇ ਆਨੀ ਲਿਆਉਣਾ ਕੀਤੀ ਹੈ। ਜਿਹੜਾ ਚੱਜ ਆਚਾਰ ਪਾਠ ਹੈ ਭਾਈ, ਇਹਦੇ ਚ ਤੁਹਾਡੀ ਗਿਆਤ ਵਾਸਤੇ ਹੈ, ਇਹ ਅਰਥ ਤਾਂ ਹੋ ਲਿਆ ਇਹਦਾ ਵੀ ਕੁਝ ਸੰਪਰਦਾ ਦੇ ਗਿਆਨੀ ਸਿੰਘਾਂ ਦੇ ਕੋਲੋਂ ਆਚਾਰ ਪਾਠ ਸੁਣਿਆ ਗਿਆ, ਪਰ ਇਹਦੀ ਖੋਜ ਕੀਤੀ ਗਈ ਹੈ ਵੀ ਜਿਹੜਾ ਆਚਾਰ ਪਾਠ ਹੈ ਇਹੀ ਸ਼ੁੱਧ ਹੈ। ਉਹਦਾ ਕਾਰਨ ਹੈ ਵੀ ਮਹਾਂਪੁਰਸ਼ਾਂ ਦੀ ਪੋਥੀ ਦੇ ਵਿੱਚ ਵੀ ਇਹੀ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਜਿਹੜਾ ਹੱਥੀਂ ਲਿਖਤ ਸਰੂਪ ਹੈ ਉਹਦੇ ਵਿੱਚ ਇਹ ਪਾਠ ਆਚਾਰ ਹੀ ਦੇਖਿਆ ਗਿਆ ਹੈ। ਇਸ ਕਰਕੇ ਨਹੀਂ ਇਹੀ ਪਾਠ ਸ਼ੁੱਧ ਹੈ। ਜੇ ਕਿਤੇ ਸੁਣੋ ਜਾਂ ਕੋਈ ਕਹੇਗਾ ਨਹੀਂ ਜੀ ਵੀ ਇਸ ਤਰ੍ਹਾਂ ਸਾਨੂੰ ਤਾਂ ਜੀ ਆਹ ਪਾਠ ਕਰਾਇਆ ਹੈ ਤਾਂ ਤੁਸੀਂ ਦੱਸ ਸਕਦੇ ਹੋ ਵੀ ਬਾਬਾ ਦੀਪ ਸਿੰਘ ਦਾ ਦਮਦਮਾ ਸਾਹਿਬ ਦਾ ਪਾਠ ਇਹੀ ਹੈ। ਇਹ ਸੀ ਥੋੜਾ ਜਿਹਾ ਪਾਠ ਦੇ ਭੇਜ ਦੇ ਅੱਗੇ ਚਲੋ ਜੀ।
ਬਾਹਾਂ ਪਕੜ ਪ੍ਰਸੇ ਜਾਣੀ
ਤੇ ਇਹਦੇ ਅਰਥਾਂ ਹੋਲੇ ਨੇ। ਬਾਹਾਂ ਕਿਹੜੀ ਹੈ? ਪ੍ਰਪਤੀ ਨੇ ਤੇ ਕਿਰਪਾ ਕਰਕੇ ਸਾਡੀ ਅੰਤਸਕਰਨ ਦੀ ਬਿਰਤੀ ਰੂਪੀ ਬਾਂਹ ਨੂੰ ਭੁਜਾ ਨੂੰ ਪਕੜ ਕੇ ਅੰਤਰਮੁਖ ਕਰਕੇ ਸਰਦਾ ਰੂਪੀ ਜਿਹੜੀ ਸਿਜ ਹੈ ਉਹਦੇ ਤੇ ਆਨੀ ਲਿਆਉਣਾ ਕੀਤਾ ਹੈ।
ਸੁਣ ਬੋ ਸਖੀ ਕੰਤ ਹਮਾਰੋ ਕੀਆ ਲੋਕ ਸਮਾਨਾ।
ਹੇ ਮਹਾਤਮਾ ਰੂਪ ਸਖੀ ਸਹੇਲੀਓ, ਕਹਿੰਦੇ ਸੁਣ ਬੋ, ਨੰਨੇ ਨੂੰ ਸਿਹਾਰੀ ਪਾਈ, ਇਹਨੂੰ ਧਿਆਨ ਦੇ ਨਾਲ ਬੋਲਣਾ। ਸੁਣ ਬੋ, ਕਹਿੰਦੇ ਸੁਣਨਾ ਕਰੋ, ਇਸ ਪ੍ਰਕਾਰ ਉਸ ਕੰਤ ਪਤੀ ਪਰਮਾਤਮਾ ਨੇ ਹਮਾਰੋ ਸਾਡਾ ਖਸਮਾਨਾ ਨਾਮ ਪੱਖ ਦਾ ਹੁੰਦਾ ਹੈ, ਕੀ ਅਲੋ ਕੀਤਾ, ਪੱਖ ਕੀਤਾ। ਇਹ ਜਦੋਂ ਖਸਮਾਨਾ ਪਾਠ ਹੁੰਦਾ ਆਮ ਕਰਕੇ ਜਿਨ੍ਹਾਂ ਦੀ ਸੰਥਿਆ ਨਹੀਂ ਪਾਠੀਆਂ ਦੀ, ਖਸਮਾ ਨਾ ਕਰਦੇ ਆ ਪਾਠ, ਉਹਦਾ ਅਰਥ ਵੀ ਬੜਾ ਉਲਟ ਪੁਲਟ ਹੋ ਜਾਂਦਾ ਕੰਮ। ਜਿਵੇਂ ਖਸਮਾਨਾ ਕਰ ਪਿਆਰੇ, ਪਾਠ ਤਾਂ ਇਹ ਕਰਨਾ, ਕਹਿਣਗੇ ਘੋਟ ਘੋਟ ਕੇ ਕਹਿਣਗੇ ਖਸਮਾ ਨਾ ਕਰ ਪਿਆਰੇ, ਖਸਮਾ ਨਾ ਕਰ ਪਿਆਰੇ, ਕਿੱਧਰ ਨੂੰ ਜਾ ਰਹੇ ਅਰਥ ਭਾਈ? ਇਸ ਕਰਕੇ ਸੰਥਿਆ ਦੀ ਲੋੜ ਹੈ। ਪਰ ਸੰਥਿਆ ਦਾ ਜ਼ਮਾਨਾ ਬੀਤ ਗਿਆ, ਹੁਣ ਤਾਂ ਲੰਘ ਗਿਆ, ਸੰਥਿਆ ਦੀ ਲੋੜ ਨਹੀਂ ਸਮਝੀ ਜਾਂਦੀ। ਮਹਾਰਾਜ ਕਿਰਪਾ ਕਰਨਗੇ, ਅੰਧਾ ਧੁੰਦ ਵਰਤ ਗਿਆ। ਬੜੇ ਬੜੇ ਵਿਦਿਅਕ ਅਦਾਰਿਆਂ ਦਾ ਹਾਲ ਹੈ, ਉੱਥੇ ਵਿਦਿਆਰਥੀ ਨਹੀਂ ਰਹੇ, ਸਮਾਂ ਹੀ ਬਦਲ ਗਿਆ, ਅਨਪੜ੍ਹਾਂ ਦਾ ਸਮਾਂ ਆ ਗਿਆ। ਬਿਨਾਂ ਪਾਠ ਸਿੱਖੇ ਤੋਂ ਪਾਠ ਕਰਨ ਲੱਗ ਪਏ ਲੋਕ। ਇਹ ਹੁਣ ਮਹਾਰਾਜ ਹੀ ਜਾਣਦੇ ਕੀ ਬਣੂਗਾ ਸਾਡਾ, ਪਾਠ ਦੇ ਥਾਂ ਤੇ ਪਾਪ ਹੋਣ ਲੱਗ ਪਏ ਭਾਈ। ਸਮਝਦੇ ਨੇ ਵੀ ਪੁੰਨ ਕਰ ਰਹੇ ਹੈ, ਨਹੀਂ ਪਾਪ ਹੋ ਰਿਹਾ ਭਾਈ, ਇਹਦਾ ਲੇਖਾ ਦੇਣਾ ਪੈਣਾ। ਜਿਹਦੇ ਕੋਲ ਲਾਇਸੈਂਸ ਨਾ ਹੋਵੇ ਉਹ ਜੇਲ੍ਹ 'ਚ ਜਾਣਾ ਪੈਂਦਾ ਉਹਨੂੰ। ਐਸੀ ਗੱਲ ਨਹੀਂ ਵੀ ਜਿਹਦੇ ਕੋਲ ਲਾਇਸੈਂਸ ਹੈ ਵੀ ਉਹਦੇ ਕੋਲ ਐਕਸੀਡੈਂਟ ਨਹੀਂ ਹੁੰਦਾ, ਪਰ ਕਮ ਸੇ ਕਮ ਇਹ ਦੇਖਿਆ ਤਾਂ ਜਾਂਦਾ ਵੀ ਗੱਡੀ ਤਾਂ ਚਲਾਉਣੀ ਆਉਂਦੀ ਹੈ ਇਹਨੂੰ, ਭੁੱਲ ਹੋਣੀ ਤਾਂ ਕੋਈ ਬਾਤ ਨਹੀਂ, ਇਹ ਤਾਂ ਦੂਜੇ ਦੀ ਗਲਤੀ ਨਾਲ ਵੀ ਹੋ ਸਕਦਾ, ਆਪਣੀ ਨਾਲ ਹੋ ਸਕਦਾ, ਨਿਯਮ ਹੈ। ਸੋ ਇਸ ਕਰਕੇ ਭਾਈ ਇਸ ਨੂੰ ਖਸਮਾਨਾ ਪਾਠ ਉਹਨੇ ਪੱਖ ਕੀਤਾ ਪਰਮਾਤਮਾ ਵਾਹਿਗੁਰੂ ਨੇ ਸਾਡਾ।
ਕਰ ਮਸਤਕ ਧਾਰ ਰਾਖਿਓ ਕਰ ਆਪਣਾ,
ਪਰਮੇਸ਼ਰ ਨੇ ਸਾਡੇ ਅੰਤਸਕਰਨ ਰੂਪੀ ਮਸਤਕ ਮੱਥੇ ਉੱਪਰ ਆਪਣਾ ਕਿਰਪਾ ਰੂਪੀ ਕਰ ਹੱਥ ਧਾਰ ਕੇ ਰੱਖਣਾ, ਰੱਖ ਕਰਕੇ ਸਾਨੂੰ ਆਪਣਾ ਆਪਣਾ ਸੇਵਕ ਬਣਾ ਲਿਆ ਹੈ, ਕਿਰਪਾ ਕਰ ਦਿੱਤੇ।
ਕਿਆ ਜਾਣੈ ਇਹੋ ਲੋਕ ਅਜਾਣਾ,
ਪਰ ਇਹ ਇਸ ਗੱਲ ਨੂੰ ਇਹ ਅਣਜਾਣ ਲੋਕ ਕੀ ਜਾਣਦੇ ਨੇ ਕਿ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਲੋਕਾਂ ਨੂੰ ਕੀ ਪਤਾ ਵੀ ਰੱਬ ਕਿਵੇਂ ਮਿਲਦਾ। ਹੁਣ ਜਿਹੜੇ ਆਪ ਹੀ ਪਖੰਡੀ ਰੱਬ ਬਣ ਬੈਠੇ ਉਹ ਰੱਬ ਨੂੰ ਤਾਂ ਮਿਲਣ ਦੀ ਕਹਿੰਦੇ ਲੋੜ ਹੀ ਨਹੀਂ, ਕਹਿੰਦੇ ਮੈਂ ਹੀ ਹੈਗਾ, ਹੋਰ ਰੱਬ ਕਿਹੜਾ ਮੈਨੂੰ ਪਾਗੇ। ਮੈਂ ਹੈਰਾਨ ਰਹਿ ਗਿਆ ਇੱਕ ਦੇ ਕੋਲੋਂ ਇਹ ਸੁਣ ਕੇ, ਕਹਿੰਦੇ ਜੀ ਉਹ ਕਹਿੰਦੇ ਆਪਣੇ ਸੇਵਕਾਂ ਨੂੰ ਵੀ ਹੋਰ ਰੱਬ ਲੱਭਣ ਦੀ ਕੀ ਲੋੜ ਹੈ, ਮੈਂ ਹੈਗਾ ਤਾਂ ਸਹੀ। ਵੀ ਫਿਰ ਹੁਣ ਵੀ ਖੌਂਸੜਿਆਂ ਦੀ ਕਸਰ ਹੈ, ਫਿਰ ਹੋਰ ਤਾਂ ਕੋਈ ਕਸਰ ਨਹੀਂ, ਕਿੱਥੇ ਪਰਮੇਸ਼ਰ। ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੁੰਦੇ ਹੋਏ ਵੀ ਗੁਰੂ ਸਾਹਿਬ ਸਾਡੇ ਕਹਿੰਦੇ ਨੇ ਜਨ ਨਾਨਕ ਦਾਸਨ ਦਾਸ ਕਹੀਆ ਤਹਿਮ ਦਾਸਨ ਕੇ ਪਨਿਹਾਰੇ। ਸੋ ਇਸ ਪ੍ਰਕਾਰ ਫਿਰ ਅੱਗੇ ਦੱਸਦੇ ਨੇ ਜੀ,
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਹੈ,
ਸੁਹਾਗ ਹਮਾਰੋ ਅਬ ਹੁਣ ਸੋਹਿਓ,
ਹਮਾਰੋ ਸਾਡਾ ਅਬ, ਅਬ ਇੱਥੇ ਅਵਨਾਸੀ ਦਾ ਵਾਚਕ ਸਮਝਣਾ, ਸੁਹਾਗ ਆਨੰਦ, ਅਵਨਾਸੀ ਸੁਖ ਹੈ, ਅਵਨਾਸੀ ਆਨੰਦ, ਤੇ ਹੁਣ ਇਸ ਵੇਲੇ ਸੋਭਨੀਕ ਹੋ ਗਿਆ ਹੈ।
ਕੰਤ ਮਿਲਿਓ ਮੇਰੋ ਸਭ ਦੁੱਖ ਜੋਹਿਓ,
ਜਦੋਂ ਕੰਤ ਪਤੀ ਅਕਾਲ ਪੁਰਖ ਮਿਲਿਓ ਮਿਲ ਗਿਆ, ਤਦੋਂ ਮੇਰਾ ਜਿਹੜਾ ਮੇਰੋ ਮੇਰਾ ਜਿਹੜਾ ਸਭ ਸਾਰਾ ਦੁੱਖ ਨਾਮ ਹੈ ਕਸ਼ਟ ਦਾ, ਤਕਲੀਫ ਦਾ, ਇਹ ਜੋਹੇ ਉਹ ਦੂਰ ਹੋ ਗਿਆ ਹੈ, ਜੰਮਣ ਮਰਨ ਆਦਿ ਦਾ।
ਅੰਗਨ ਮੇਰਾ ਸੋਭਾ ਚੰਦ,
ਹੇ ਜਗਿਆਸੂ ਰੂਪ ਸਖੀਓ, ਸਾਡਾ ਹੁਣ ਕਹਿੰਦੇ ਹਿਰਦੇ ਰੂਪੀ ਆਂਗਨ ਵਿਹੜਾ, ਹਿਰਦਾ ਵਿਹੜੇ ਦੀ ਨਹੀਂ ਆਈ ਹੈ, ਇਹਦੇ ਚ ਬੈਰਾਗ ਰੂਪੀ ਚੰਦਰਮਾ ਚੜਾਇਆ ਤੇ ਸੋਭਾ ਪ੍ਰਕਾਸ਼ ਹੋ ਗਿਆ ਉਸਦਾ। ਸਾਡੇ ਹਿਰਦੇ ਰੂਪੀ ਵਿਹੜੇ ਵਿੱਚ ਚੰਦਰਮਾ ਦੀ ਨਿਆਈ ਪਰਮੇਸ਼ਰ ਦਾ ਸੋਭਾ ਪ੍ਰਕਾਸ਼ ਹੋ ਗਿਆ ਹੈ, ਭਗਤੀ ਰੂਪੀ ਚਾਂਦਨੀ ਖਿੜ ਆਈ ਹੈ ਤੇ ਸੁਭ ਗੁਣਾਂ ਦੇ ਤਾਰੇ ਚਮਕਣ ਲੱਗ ਗਏ ਹਨ।
ਇਹ ਚਾਂਦਨੀ ਰਾਤ ਹੋ ਗਏ ਜ਼ਿੰਦਗੀ ਦੇ।
ਨਿਸ ਬਾਸੁਰ ਪ੍ਰਿਯ ਸੰਗ ਆਨੰਦ,
ਅਸੀਂ ਰਾਤ ਦਿਨ ਹੁਣ ਪਿਆਰੇ ਪਤੀ ਅਕਾਲ ਪੁਰਖ ਦੇ ਸੰਗ ਨਾਲ ਅਭੇਦ ਨਿਸ਼ਚੇ ਰੂਪ ਆਨੰਦ ਮਾਣਦੇ ਹਾਂ।
ਵਸਤਰ ਹਮਾਰੇ ਰੰਗ ਚਲੂਲ,
ਹਮਾਰੇ ਸਾਡੇ ਇੰਦਰੀਆਂ ਰੂਪ ਵਸਤਰ ਜਾਂ ਖੇਮਾ ਰੂਪ ਵਸਤਰ, ਪ੍ਰੇਮ ਅੰਤਸ਼ਕਰਨ ਰੂਪੀ ਵਸਤਰ, ਇਹ ਜਿਹੜੇ ਨੇ ਕੱਪੜੇ ਪ੍ਰਭੂ ਦੇ ਰੰਗ ਪ੍ਰੇਮ ਵਿੱਚ ਚਲੋਲ ਗਾੜੇ, ਜਿਹੜਾ ਗਾੜਾ ਪ੍ਰੇਮ ਹੋਣਾ ਹੈ, ਇਹ ਚੂਹ ਚੂਹਾ ਰੰਗ ਜਿਹੜਾ ਹੈ ਇਹ ਸੁਰਖ ਹੋ ਗਿਆ ਹੈ ਤੇ ਨਾਮ ਦੀ ਲਾਲੀ ਚੜ ਗਈ ਹੈ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦੱਗ। ਨਾਮ ਗਿਆਨ ਰੂਪੀ ਗਾੜੇ ਰੰਗ ਵਿੱਚ ਰੰਗੇ ਗਏ ਹਨ, ਉਹ ਫਿਰ ਤੇ ਕਿਸ ਪ੍ਰਕਾਰ ਦੱਸਦੇ ਨੇ, ਅੱਗੇ ਦੱਸਦੇ ਨੇ ਜੀ। ਸਗਲ
ਸਗਲ ਆਭਰਣ ਸੋਭਾ ਕੰਠ ਫੂਲ,
ਇਹ ਜਿਹੜਾ ਆਭਰਣ ਪਾਠ ਹੈ ਆੜਾ ਅਗੇਤਰ ਕਰਨ ਹੈ ਭਾਈ, ਤੇ ਅਭਰਣ ਨਾ ਬਣ ਜਾਏ, ਅਣਜਾਣਪਣੇ ਚ ਅਭਰਣ ਬਣ ਸਕਦਾ ਹੈ, ਇਸ ਕਰਕੇ ਆੜਾ ਅਗੇਤਰ ਕਰੋਗੇ ਪਾਠ ਸ਼ੁੱਧ ਬੋਲ ਹੋਊਗਾ ਅਭਰਣ। ਤੋ ਇਸ ਪ੍ਰਕਾਰ ਦੱਸਦੇ ਹੈ, ਕਹਿੰਦੇ ਜਿਸ ਵੇਲੇ ਗੁਰੂ ਨੇ ਇਹ ਕਿਰਪਾ ਕੀ ਦਿੱਤੀ ਹੈ, ਜੋ ਪੂਲ ਫੂਲ ਨਾਮ ਹੈ ਪ੍ਰਫੁੱਲਤ ਹੋ ਕੇ ਕੰਠ ਗਲੇ ਦੇ ਨਾਲ ਪਰਮੇਸ਼ਰ ਦੀ ਸੋਭਾ ਵਡਿਆਈ ਉਸਤਤ ਕਰਨੀ ਹੈ ਪ੍ਰਫੁੱਲਤ ਹੋ ਕੇ, ਇਹ ਸਗਲ ਸਾਰੇ ਆਭਰਨ ਗਹਿਣੇ ਪਹਿਨੇ ਹੋਏ ਨੇ, ਕਰ ਕਰ ਕਰਤਾ ਕੰਗਨ ਪਹਿਨੇ ਇਹ ਇਤਿਆਦਿਕ ਨੇ, ਬੈਰਾਗ ਵਿਵੇਕ ਆਦਿਕ ਸਾਧਨ ਰੂਪ ਇਹ ਆਭਰਨ ਭੂਸ਼ਣ ਹੈ, ਇਹ ਗਹਿਣੇ ਹਨ। ਸਤਸੰਗ ਦੋ ਦਇਆ ਧਰਮ ਸਿੰਗਾਰ ਬਣਾਵੋ, ਇਹ ਹੈ ਪ੍ਰਫੁੱਲਤ ਹੋ ਕੇ ਪਰਮੇਸ਼ਰ ਦੇ ਗੁਣਾਂ ਨੂੰ ਤੇ ਜਿਹੜੇ ਗਾਉਂਦੇ ਹਨ, ਤੇ ਇਹੀ ਕੰਠ ਪੂਲ ਸਵਰਨ ਜੜਾਊ ਗਹਿਣਾ ਹੈ, ਤੇ ਸੋਭਾਦਾਇਕ ਪਹਿਨਿਆ ਹੋਇਆ ਹੈ, ਇਹ ਸ਼ੁਭ ਗੁਣਾਂ ਦੇ ਇਸ ਪ੍ਰਕਾਰ ਪਹਿਨੇ ਹਨ ਗਹਿਣੇ।
ਪ੍ਰਹਿ ਪੇਖੀ ਦ੍ਰਿਸ਼ਟ ਪਾਏ ਸਗਲ ਨਿਧਾਨ,
ਜਦੋਂ ਪ੍ਰਹਿ ਪਤੀ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਦੇ ਨਾਲ ਪੇਖੀ ਵੇਖਣਾ ਕੀਤਾ, ਯਾਨੀ ਜਿਹੜੀ ਬਿਰਤੀ ਸੀ ਇਕਾਗਰ ਹੋ ਕੇ ਬ੍ਰਹਮਾਕਾਰ ਹੋ ਗਈ, ਤੇ ਉਦੋਂ ਫਿਰ ਸਗਲ ਸਾਰੇ ਹੀ ਨਿਧੀਆਂ ਰੂਪ ਸਿੱਧੀਆਂ ਰੂਪ, ਨਿਧੀਆਂ ਸਿੱਧੀਆਂ ਦਾ ਨਿਦਾਨ ਖਜ਼ਾਨਾ ਰੂਪ ਜਾਂ ਮੁਕਤੀਆਂ ਜਿਹੜੀਆਂ ਸੀ, ਤੇ ਜਿਹਦੇ ਵਿੱਚ ਵੈਕੁੰਠ ਦੀਆਂ ਮੁਕਤੀਆਂ ਨੇ ਸਲੋਕ ਸਰੂਪ ਸਮੀਪ ਸਵੈਜ ਕੈਵਲ ਬੋਕਸ਼, ਇਹ ਨਿਧਾਨ ਖਜ਼ਾਨੇ ਪ੍ਰਾਪਤ ਹੋ ਗਏ, ਜਿਸ ਕਰਕੇ
ਦੁਸ਼ਟ ਦੂਤ ਕੀ ਚੁੱਕੇ ਕਾਨ,
ਕਾਮ ਕ੍ਰੋਧ ਰੂਪੀ ਦੁਸ਼ਟ ਬੈਰੀ ਅਤੇ ਦੂਤ ਜਮਦੂਤਾਂ, ਜਿਹੜੇ ਦੂਤ ਕੀ ਹੈ ਜਮਦੂਤ ਜਿਹੜੇ ਸੀ, ਇਹਨਾਂ ਦੀ ਕਾਨ ਕਨੌੜ ਹੀ ਚੁੱਕੀ ਗਈ, ਨਾ ਕਾਮ ਕ੍ਰੋਧ ਕੁਛ ਵਿਗਾੜ ਸਕਦੇ ਨੇ ਨਾ ਜਮਦੂਤ ਕੁਛ ਵਿਗਾੜ ਸਕਦੇ, ਦੋਨੇ ਪਾਸੇ ਉਹਨਾਂ ਦੀ ਕਾਨ ਕਨੌੜ ਚੁੱਕੀ ਗਈ ਹੈ। ਦੁਸ਼ਟ ਜਿਹੜੇ ਸੀ ਉਹ ਕਾਮ ਕਰੋ ਲੋਭ ਓਹੰਕਾਰ ਸੀ, ਦੂਤ ਜਿਹੜੇ ਸੀ ਜਮਦੂਤ ਆ, ਦੋਨਾਂ ਦੀ ਕਾਨ ਕਨੌੜ ਚੁੱਕੀ ਗਈ।
ਸਦ ਖੁਸ਼ੀਆਂ ਸਦਾ ਰੰਗ ਮਾਣੇ,
ਅਸੀਂ ਸਦ ਸਦੀਵ ਖੁਸ਼ੀਆਂ ਆਨੰਦ ਸਰੂਪ ਪਰਮੇਸ਼ਰ ਦੇ ਰੰਗ ਆਨੰਦ ਨੂੰ ਮਾਣੇ ਮਾਣਦੇ ਰਹਿੰਦੇ ਹਾਂ, ਜਾਂ ਇਉਂ ਕਹੋ ਵੀ ਇਸ ਲੋਕ ਵਿੱਚ ਸਦ ਹਮੇਸ਼ਾ ਹੀ ਖੁਸ਼ੀਆਂ ਹਨ ਅਤੇ ਸਦਾ ਸਰੂਪਾਨੰਦ ਰੂਪੀ ਬ੍ਰਹਮ ਦੇ ਆਨੰਦ ਨੂੰ ਮਾਣਦੇ ਹਾਂ।
ਨੌ ਨਿਦ ਨਾਮ ਗ੍ਰਹਿ ਮਹਿ ਤ੍ਰਿਪਤਾਨੇ,
ਨੌ ਨਿਦ ਨੌ ਨਿਧੀਆਂ ਦੇ ਦੇਣ ਵਾਲਾ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਰੂਪੀ ਗ੍ਰਹਿ ਘਰ ਦੇ ਵਿੱਚ ਇਹ ਹੋਣ ਕਰਕੇ ਅਸੀਂ ਲੋਕ ਪ੍ਰਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤਾਨੇ ਰੱਜ ਗਏ ਹਾਂ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਸੰਤੁਸ਼ਟ ਹੋ ਗਏ ਹਾਂ।
ਕਹੋ ਨਾਨਕ ਜੋ ਪਿਰਹਿ ਸੀਗਾਰੀ,
ਤੇ ਸਤਿਗੁਰੂ ਜੀ ਫਰਮਾਨ ਕਰਦੇ ਨੇ, ਕਹੋ ਕਥਨ ਕਰਦੇ ਨੇ, ਜੋ ਜਦੋਂ ਇਹ ਜੀਵ ਰੂਪ ਇਸਤਰੀ ਜਿਹੜੀ ਹੈ ਜਗਿਆਸ ਰੂਪ ਇਸਤਰੀ ਪਤੀ ਅਕਾਲ ਪੁਰਖ ਨੇ ਆਪ ਪ੍ਰੇਮ ਦੇ ਵਸ ਹੋ ਕੇ ਤੇ ਸ਼ਿੰਗਾਰਨਾ ਕੀਤੀ ਹੈ, ਮੈਨੂੰ ਜਗਿਆਸ ਰੂਪ ਇਸਤਰੀ ਨੂੰ ਸੁਭ ਗੁਣਾਂ ਦੇ ਸਹਿਤ ਜਾਂ ਬਿਰਤੀ ਬ੍ਰਹਮਾਕਾਰ ਕਰਨ ਰੂਪ ਤੇ ਨਿਰਵਿਕਲਪ ਰੂਪ ਸਮਾਧੀ ਰੂਪ ਸ਼ਿੰਗਾਰੀ ਸ਼ਿੰਗਾਰਨਾ ਕੀਤਾ ਹੈ।
ਫਿਰ ਸੁਹਾਗਣ ਸੰਗ ਪਤਾਰੀ,
ਤੇ ਫਿਰ ਉਸ ਵੇਲੇ ਮੈਂ ਪਤਾਰੀ ਪਤੀ ਪਰਮੇਸ਼ਰ ਦੇ ਸੰਗ ਸਾਥ ਉਹਦੇ ਸਰੂਪ ਵਿੱਚ ਸਥਿਰ ਇਸਤਿਤ ਹੋਣ ਰੂਪ ਸੁਹਾਗਣ ਸੁਹਾਗਮੰਤੀ ਹੋਣਾ ਕੀਤਾ ਹੈ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ आसा राग दे अंदर अगे शब्द उच्चारण करते हैं। ये साध सिंह जी क्योंकि शब्दों दी उथानक है। अमृतसर के अंदर गुरु साहब जी विराजमान से, एक ब्राह्मण दान लैण वास्ते आ जा करे, वह दान लैंदा रहा, पर दान लैके गुरु घर की निंदा भी करने शुरू करती, नाले खाना उथों ते निंदा भी गुरु साहब की करनी। एक दिन सिखा ने गुरु साहब बेनती की, महाराज भी नाले तो दान लैंदा साढ़े को निंदा थोड़ी करता। गुरु साहब अंतरजामी जान देता सी, कहिंदा की है, वह कहिंदा महाराज भी इस तरह कहिंदा भी देखो चार युगों तो गुरु असी हैं, कहिंदे हुण छत्री भी गुरु बन लग गए। गुरु साहब छत्री हैं, छत्री तो गुरु ही नहीं हो सकता, गुरु तो ब्राह्मण ही हो सकता। तो भगत कबीर साहब ने भी ताही उत्तर दिता सी, कबीर ब्राह्मण गुरु है जगत का, भगतन का गुर ना है। साडा थोड़ी गुरु आ होगा उन्होंने लोगों का जेड़े अग्ञानी। ये चार युगों के बच्चे आखे जी असी हैं। बे ये सुन के फिर महाराज साहब जदों आया अगले दिन, उन्होंने कहें ब्राह्मण सुनना कर, उदे प्रसाई शब्द उच्चारण किया। गुरु अर्जन देव जी ने आसा राग सुनो जे,
दान दे कर पूजा करना।
हे ब्राह्मण, तेरे ताई असी दान देना करते हैं, तो तू ठाकरां की पूजा अर्चा भी करदा है, पूजा अर्चन भी करदा है, पर असी तेनू पुछदे हां दान दे कर पूजा करना, गुरु घर विचों तेनू दान दिता जांदा है अते लोग तेनू ब्राह्मण जान के तेरी पूजा सत्कार भी करदे ने साडे करके।
लैत दीत उन मुकर परना।
पर कहा जा ब्राह्मण, तू परमेश्वर दी दित्ती होई दात ते तू संगतां पासों लैत लैंदा, संगतां दी ताई पदार्थ देत दिंदियां तेनू, संगतां तेनू जड़ियां ने संगतां तेरे ताई पदार्थ देत दिंदियां ने, ते उन्हां पदार्थों नू लैके तू मुकर मुनकर होना। तू कहने जी मैनू की दिता किसे ने, असी जी भुखे मरदे आ, एडा लालची हो गया तू, साडा तां मसा मसा गुजारा चलदा जी, सानू कोई कुछ नहीं दिंदा। ते उस परमेश्वर दे सिमरन भजन वालों मुनकर होया फिरदा, ते भजन कदे भी नहीं करदा तू, दान लैण ते रखिया होया। जिहड़ा काम अगे ब्राह्मण करदे सी जणी हुण साडे सिखां ने सांभ लिया, वह कम बहुते तां इही कम करदे ने ब्राह्मण वाला। ये क्षत्रियां दी कौम सी, किरत करन दी आ गया सी सानू। ते सतगुरु महाराज साहब जी अगे फरमान करदे ने, सुनो जी,
जित दर तुम है ब्राह्मण जाना।
हे ब्राह्मण पंडित जी, जित जिस दरगाह दे विच तै मर के जाना है,
तित दर तू ही है पछताना।
उस दर परलोक दे विच तैनू ही पछताउणा पैणा, कि तेरे थां पछतावा किसे होर ने नहीं करना, तू गलत कर रहे हैं, भजन सिमरन नहीं करदा।
ऐसे ब्राह्मण डूबे भाई।
हे भाई भरावो, चेतन दी अनसोण करके भाई शब्द कहिंदे है, अजिहे ब्राह्मण पंडित निंदिया रूपी पानी दे विच डुबे हुए ने। ये निंदिया रूप पानी च बिना पानी तो, प्रतख पानी तो बिना निंदिया रूप पानी विच डुब गए, जां पापां रूपी पानी दे विच डुब गए, ये डुबकियां खा रहे न, पदार्थां रूप पानी विच डुब गए, ਇਹ ਇਹਨਾਂ ਦੀ ਹਾਲਤ ਹੋ ਗਈ।
ਨਿਰਾ ਅਪਰਾਧ ਚਿਤਵਹ ਬੁਰਿਆਈ।
ਤੇ ਹਰ ਵਾਰ ਨਿਰਾ ਅਪਰਾਧ ਹੀ ਚਿਤਵਦੇ ਰਹਿੰਦੇ ਆ, ਚੰਗੀ ਗੱਲ ਤਾਂ ਕਦੇ ਚਿਤਵਦੇ ਨਹੀਂ। ਦੂਸਰਾ ਭਾਵ, ਨਿਰ ਅਪਰਾਧ ਕੌਣ ਹੈ? ਗੁਰੂ ਸਾਹਿਬਾਨ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵੱਡੇ ਗੁਰੂ ਸਾਹਿਬਾਨ, ਇਹ ਸਾਰਿਆਂ ਦੀ ਨਿੰਦਾ ਕਰੀ ਜਾਂਦਾ ਹੈ। ਵਿਆਕਰਨ ਦੇ ਅਨੁਸਾਰ ਜਿਹੜਾ ਰਾਰੇ ਨੂੰ ਕੰਨਾ ਲੱਗਿਆ, ਇਹ ਪੱਪੇ ਦੇ ਨਾਲ ਐੜਾ ਬਣ ਕੇ ਲੱਗ ਜਾਏਗਾ, ਅਪਰਾਧ ਬਣ ਜਾਊ ਫਿਰ ਇਹ ਨਿਰ ਅਪਰਾਧ। ਅਪਰਾਧ ਤੋਂ ਰਹਿਤ ਸਤਿਗੁਰੂ ਜੀ ਨੇ, ਉਹਨਾਂ ਚ ਬੁਰਿਆਈ ਬੁਰਾਪਣ ਚਿਤਵੇ ਰਹਿੰਦੇ ਹੋ ਤੁਸੀਂ। ਦੁਬਾਰੇ ਬੋਲਦੇ ਜੀ, ਨਿਰਾਪਰਾਧ।
ਨਿਰਾਪਰਾਧ ਚਿਤਵਹਿ ਬੁਰਿਆਈ।
ਇਹ ਤੁਹਾਡੇ ਚ ਬੁਰਾਈ ਆ ਗਈ ਹੈ, ਵੀ ਅਪਰਾਧ ਦੇ ਚਿਤਵਦੇ ਹੋ, ਬਸ ਸਤਿਗੁਰੂ ਨਿਰ ਅਪਰਾਧ ਨੇ, ਤੁਸੀਂ ਬੁਰਾਈਆਂ ਚਿਤਵਦੇ ਹੋ ਉਹਨਾਂ ਦੀਆਂ। ਜੋ ਗੁਰੂ ਦੀ ਬੁਰਿਆਈ ਚਿਤਵਨੀ ਹੈ, ਇਹ ਨਿਰਾਪਰਾਧ, ਨਿਰਾ ਹੀ ਅਪਰਾਧ ਗੁਨਾਹ ਹੈ ਨਿਰਾ ਹੀ, ਇਹ ਤੋਂ ਬਚਣਾ ਕਰ, ਤੋਂ ਗੁਰੂ ਘਰ ਦੀ ਨਿੰਦਿਆ ਲੈ ਬੈਠੇਗੀ ਤੈਨੂੰ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਨੇ,
ਅੰਤਰ ਲੋਭ ਫਿਰ ਹਲਕਾਏ।
ਤੇਰੇ ਵਰਗੇ ਹੋਰ ਵੀ ਬ੍ਰਾਹਮਣ ਜਿਨ੍ਹਾਂ ਦੇ ਅੰਤਰ ਅੰਦਰ ਹਿਰਦੇ ਵਿੱਚ ਪਦਾਰਥਾਂ ਦਾ ਲੋਭ ਲਾਲਚ ਹੈ, ਉਹ ਕੂਕਰ ਦੀ ਨਿਆਈ ਫਿਰ ਹਲਕਾਏ। ਕੁੱਤਿਆਂ ਦੇ ਵਿੱਚ ਵੀ ਉਹ ਕੁੱਤਾ ਖਤਰਨਾਕ ਜਿਹੜਾ ਹਲਕ ਜਾਵੇ, ਕਹਿੰਦੇ ਲੋਭੀਆਂ ਦੇ ਵਿੱਚ ਜਿਹੜਾ ਬਾਹਲਾ ਹੀ ਜ਼ਿਆਦਾ ਲੋਭੀ, ਕਹਿੰਦੇ ਤੇਰੇ ਵਰਗਾ ਤਾਂ ਹਲਕਾਏ ਹੋਏ ਕੁੱਤੇ ਵਾਂਗ ਆਈ ਆ ਤੂੰ। ਹਲਕਿਆ ਹੋਇਆ ਕੁੱਤਾ ਮਾਲਕ ਨੂੰ ਵੀ ਪੈ ਜਾਂਦਾ ਹੈ, ਕਹਿੰਦੇ ਇਸ ਕਰਕੇ ਗੁਰੂ ਘਰ ਨੂੰ ਵੀ ਪੈ ਗਿਆ, ਤੂੰ ਗੁਰੂ ਘਰ ਦੀ ਵੀ ਨਿੰਦਿਆ ਕਰਦੇ। ਹਲਕੇ ਹੋਏ ਕੁੱਤੇ ਦੀ ਨਿਆਈ ਹੈ, ਫਿਰਦੇ ਹਨ ਤੇਰੇ ਵਰਗੇ ਲਾਲਚੇ।
ਨਿੰਦਾ ਕਰਹਿ ਸਿਰ ਭਾਰ ਉਠਾਏ,
ਉਹ ਕਹਿੰਦੇ ਗੁਰੂ ਘਰ ਦੀ ਨਿੰਦਿਆ ਕਰਕੇ ਬਦਨਾਮੀ ਕਰਕੇ ਕੀ ਕਰੇਗਾ ਤੂੰ, ਸਿਰ ਦੇ ਉੱਤੇ ਪਾਪਾਂ ਦਾ ਬੋਝ ਹੀ ਚੁੱਕੀ ਫਿਰਦਾ, ਹੋਰ ਕੀ ਹੈ, ਪਾਪਾਂ ਦਾ ਬੋਝ ਚੱਕਦਾ। ਨਿੰਦਿਆ ਜਿਹੜੀ ਹੈ, ਨਿੰਦਾ ਕਰ ਕਰ ਬਹੁ ਪਾ, ਇਹ ਜਿਹੜਾ ਨਿੰਦਾ ਕਰ ਕਰਕੇ ਤੂੰ ਸੰਸਾਰ ਤੋਂ ਕੂਚ ਕਰੇਗਾ, ਨਿੰਦਾ ਕਰ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾ ਬਣਿਆ, ਸਿਰ ਤੇ ਪੰਡਾਂ ਚੁੱਕੀ ਫਿਰਦਾ ਨਿੰਦਿਆਂ ਦੀਆਂ।
ਮਾਇਆ ਮੁੱਠਾ ਚੇਤਾ ਨਾਹੀ,
ਮਾਇਆ ਦਾ ਠੱਗਿਆ ਹੋਇਆ, ਮੁੱਠਾ ਨਾਮ ਠੱਗਣ ਦਾ ਹੈ, ਮੁੱਠਾ ਠੱਗਿਆ ਹੋਇਆ, ਪਰਮੇਸ਼ਰ ਨੂੰ ਤਾਂ ਚੇਤੇ ਨਹੀਂ ਕਰਦਾ ਕਦੇ।
ਭਰਮੇ ਭੁੱਲਾ ਬਹੁਤੀ ਰਾਹੀ,
ਤੇ ਭਰਮ ਦੇ ਵਿੱਚ ਭੁੱਲਿਆ ਫਿਰਦਾ, ਦੇਵੀ ਦੇਵਤਿਆਂ ਦੀ ਉਪਾਸ਼ਨਾ ਵੀ ਬਹੁਤੀਆਂ ਰਾਹੀ ਰਸਤਿਆਂ ਦੇ ਪਿਆ ਹੋਇਆ ਹੈ।
ਬਾਹਰ ਭੇਖ ਕਰਹਿ ਕਨੇਰੇ,
ਆ ਬਾਹਰ ਬਥੇਰਾ ਜਨੇਊ ਪਾਇਆ, 12 ਤਿਲਕ ਲਾਏ ਹੋਏ ਨੇ, ਮਾਲਾ ਤੇਰੇ ਗਲ ਦੇ ਵਿੱਚ, ਤੇ ਇਹ ਬੜਾ ਬਾਹਰ ਇਸ ਤਰ੍ਹਾਂ ਦੇ ਲੱਛਣ ਤੇਰੇ ਬਣਾਏ ਨੇ, ਭੇਖ ਹਨੇਰੇ ਬਹੁਤੇ ਕਰਦੇ ਆ, ਤੇ ਦੁਨੀਆਂ ਨੂੰ ਛਲਣ ਵਾਸਤੇ ਬਾਹਰ ਤੋਂ ਦਿਖਾਵਾ ਰੂਪ ਇਹ ਜਿਹੜਾ ਤਿਲਕ ਲਾਉਣਾ, ਬਹੁਤਾ ਕੁਛ ਤੇ ਭੇਖ ਦਿਖਾ ਫਿਰਦਾ, ਇਹ ਦਿਖਾਵੇ ਵਾਸਤੇ ਲੋਕਾਂ ਨੂੰ ਠੱਗਣ ਲਈ।
ਅੰਤਰ ਵਿਖਿਆ ਉਤਰੀ ਘੇਰੇ,
ਪਰ ਅੰਦਰ ਅੰਤਸ਼ਕਰਨ ਦੇ ਵਿੱਚ, ਹਿਰਦੇ ਦੇ ਵਿੱਚ ਵਿਖਿਆ ਵਿਸ਼ਿਆਂ ਰੂਪੀ ਜ਼ਹਿਰ ਹੈ ਤੇਰੇ ਅੰਦਰ, ਮਾਇਆ ਦੀ ਵਾਸ਼ਨਾ ਉਸ ਵਾਸ਼ਨਾ ਰੂਪੀ ਘੇਰੇ ਤੇ ਘੇਰ ਪਾ ਕੇ ਉਤਰੀ ਹੋਈ ਹੈ, ਘੇਰਾ ਪਾਇਆ ਤੈਨੂੰ ਵਾਸ਼ਨਾ ਨੇ, ਜਾਂ ਉਹ ਕੋ ਜੀਵ ਮਾਇਆ ਦੇ ਭੁਲਾਏ ਹੋਏ ਵਿਸ਼ਿਆਂ ਵਿੱਚ ਘੇਰੇ ਰਹਿੰਦੇ ਨੇ, ਇਹਨਾਂ ਦੇ ਅੰਦਰ ਪਰਮੇਸ਼ਰ ਦੀ ਪ੍ਰੀਤੀ ਜਿਹੜੀ ਹੈ ਤੇ ਉਤਰ ਗਈ, ਲਹਿ ਗਈ ਹੈ ਮਨੋ, ਜਿਹੜੀ ਪ੍ਰੀਤੀ ਹੈ ਨਹੀਂ ਹੈ।
ਅਵਰ ਉਪਦੇਸ਼ ਆਪ ਨਾ ਬੂਝੈ,
ਹੇ ਬ੍ਰਾਹਮਣ ਹੋਰਨਾਂ ਨੂੰ ਤਾਂ ਬਹੁਤ ਉਪਦੇਸ਼ ਦਿੰਦਾ, ਤੂੰ ਬ੍ਰਹਮ ਗਿਆਨ ਦੀਆਂ ਗੱਲਾਂ ਬੜੀਆਂ ਕਰਦਾ ਹੈ, ਪਰ ਆਪ ਤੋਂ ਕੁਝ ਵੀ ਬੂਝੈ ਸਮਝਦਾ ਨਹੀਂ, ਇਹਨੂੰ ਅਧਿਕ ਸਹਿਤ ਬੋਲਣਾ ਭਾਈ, ਬੂਝੈ ਨਾ ਬਣ ਜਾਏ, ਸਮਝਦਾ ਨਹੀਂ ਹੈ। ਅਵਰ ਉਪਦੇਸ਼ ਹੈ ਆਪ ਨਾ ਕਰੇ, ਆਪਤ ਜਾਵਤ ਜਨਮੇ ਮਰੇ, ਕਬੀਰ ਅਵਰਹਿ ਕੋ ਉਪਦੇਸ਼ ਦੇ, ਮੁਖ ਮੇਂ ਪਰੇ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਕਰਕਾ ਖੇਤ, ਇਹ ਤੇਰੀ ਹਾਲਤ ਹੋ ਰਹੀ ਹੈ।
ਐਸਾ ਬ੍ਰਾਹਮਣ ਕਹੀ ਨਾ ਸੀਜੈ,
ਇਹੋ ਜਿਹਾ ਬ੍ਰਾਹਮਣ ਪੰਡਿਤ ਕਿਤੇ ਲੋਕ ਪ੍ਰਲੋਕ ਦੇ ਮੁਕਤ ਨਹੀਂ ਹੋ ਸਕਦਾ, ਜਿਹਾ ਜਿਹਾ ਤੂੰ ਹੈ ਮਹਾਰਾਜ ਨੇ ਉਹਨੂੰ ਸਿੱਖਿਆ ਦਿੱਤੀ।
ਮੂਰਖ ਬ੍ਰਾਹਮਣ ਪ੍ਰਭੂ ਸੰਭਾਲ,
ਹੇ ਮੂਰਖ ਬੇਸਮਝ ਪਦਾਰਥਾਂ ਦੇ ਗਿਆਨ ਤੋਂ ਹੀਣ ਹੋਣ ਕਰਕੇ, ਬ੍ਰਾਹਮਣ ਬ੍ਰਾਹਮਣ ਤੂੰ ਉਸ ਪ੍ਰਭੂ ਪਰਮੇਸ਼ਰ ਨੂੰ ਸੰਭਾਲ, ਸੰਭਾਲਣਾ ਕਰ, ਯਾਦ ਕਰ, ਜਾਂ ਮੂਰਖ ਬਾਮਨ, ਬਾਮਨ ਨਾਮ ਦਾ ਟੇਢੇਪਣ ਦਾ, ਤੂੰ ਟੇਢੀ, ਤੇਰੀ ਚਾਲ ਟੇਢੀ ਹੋ ਗਈ, ਜਾਣੀ ਭਗਤਾਂ ਵਾਲੀ ਚਾਲ ਨਹੀਂ ਤੇਰੀ, ਟੇਢਤਾਈ ਵਾਲੀ ਉਹਦੇ ਵਿੱਚ ਚੱਲਦਾ ਤੂੰ, ਪਦਾਰਥਾਂ ਨੂੰ ਪ੍ਰਾਪਤ ਕਰਨਾ ਟੇਢਾਪਣ ਹੈ, ਇਸ ਕਰਕੇ ਪ੍ਰਭੂ ਨੂੰ ਸੰਭਾਲ, ਚੇਤੇ ਕਰ, ਇਹ ਰਸਤਾ ਸਿੱਧਾ ਹੈ ਪ੍ਰੇਮਾ ਭਗਤੀ ਦਾ।
ਦੇਖਤ ਸੁਨਤ ਤੇਰਾ ਹੈ ਨਾਲ,
ਉਹ ਪਰਮੇਸ਼ਰ ਤੇਰੀਆਂ ਕਰਤੂਤਾਂ ਨੂੰ ਦੇਖਦ ਦੇਖਦਾ ਹੈ, ਸੁਣਤ ਸੁਣਦਾ ਹੈ, ਸਦ ਸੁਣਦਾ ਸਦ ਵੇਖਦਾ, ਸਦਾ ਹੀ ਤੇਰੇ ਨਾਲ ਸਾਥੀ ਹੋ ਕਰਕੇ ਰਹਿ ਰਿਹਾ ਹੈ।
ਕਹੋ ਨਾਨਕ ਜੇ ਹੋਵੀ ਭਾਗ,
ਸਤਿਗੁਰੂ ਮਹਾਰਾਜ ਕਹਿੰਦੇ ਨੇ, ਕਥਨ ਕਰਦੇ ਨੇ, ਹੇ ਬ੍ਰਾਹਮਣ ਜੇ ਤੇਰੇ ਚੰਗੇ ਭਾਗ, ਚੰਗੇ ਕਰਮ ਹੈ ਤੇਰੇ ਜੇ ਕਿਤੇ, ਤਾਂ ਤੂੰ
ਮਾਨ ਛੋੜ ਗੁਰ ਚਰਨੀ ਲਾਗ,
ਤਾਂ ਤੂੰ ਆਪਣਾ ਜਾਤੀ ਦਾ ਮਾਨ ਅਭਿਮਾਨ ਛੱਡ ਦੇ ਤੇ ਗੁਰੂ ਦੀ ਚਰਨਾ ਕਮਲਾਂ ਨੂੰ ਲੱਗ ਜਾ, ਗੁਰੂ ਦੇ ਚਰਨੀ ਪੈ ਜਾ। ਸਾਧ ਸਿੰਘ ਜੀ ਫਿਰ ਉਹਨੂੰ ਅਕਲ ਆਈ, ਗੁਰੂ ਦੇ ਚਰਨ ਫੜ ਲਏ, ਮਹਾਰਾਜ ਗਲਤੀ ਹੋ ਗਈ ਬਖਸ਼ ਦੋ, ਤੇ ਇਹ ਕਿਵੇਂ ਹੋ ਸਕਦਾ, ਫਿਰ ਉਹਨੇ ਬੇਨਤੀਆਂ ਨਾ ਕੀਤੀਆਂ ਹੁਣ, ਇਹ ਪ੍ਰਭਾਵ ਲੈ ਕੇ ਉਹ ਸੁਧਰਿਆ ਬ੍ਰਾਹਮਣ, ਇਹ ਉਹਦੇ ਪ੍ਰਥਾਏ ਸੀ ਜੀ।
ਆਸਾ ਮਹੱਲਾ ਪੰਜਵਾਂ,
ਪੰਜਵੇਂ ਪਾਤਸ਼ਾਹ ਅੱਗੇ ਸ਼ਬਦ ਉਚਾਰਨ ਕਰਦੇ ਹਨ ਜੀ।
ਦੁੱਖ ਰੋਗ ਭਏ ਗਤ ਤਨ ਤੇ,
ਇਹ ਭਾਈ ਜਦੋਂ ਸਾਰੀ ਸੰਗਤੀ ਪਾਉਂਦੀ ਅਗਲੀ,
ਮਨ ਨਿਰਮਲ ਹਰ ਹਰ ਗੁਣ ਗਾਏ,
ਇਹਦੇ ਵਿੱਚ ਸਾਰੀ ਮੁੱਢ ਤੋਂ ਲੈ ਲਓ ਇੱਕ ਵਾਰੀ।
ਦੁੱਖ ਰੋਗ ਭਏ ਗਤ ਤਨ ਤੇ, ਮਨ ਨਿਰਮਲ ਹਰ ਹਰ ਗੁਣ ਗਾਏ,
ਤੇ ਇਹਦੇ ਅਨਵੇਂ ਰੀਤ ਅਨੁਸਾਰ ਅਰਥ ਹੋਣ ਕਰਕੇ ਸਾਰੀ ਪੰਕਤੀ ਤਾਂ ਹੈ ਉਚਾਰਨ ਕਰਵਾਈ ਹੈ ਭਾਈ ਸਾਹਿਬ ਤੋਂ। ਹੇ ਭਾਈ, ਜਦੋਂ ਹਰ ਹਰੀ ਹਰ ਪਰਮੇਸ਼ੁਰ ਦੇ ਗੁਣਾਂ ਨੂੰ ਗਾਈ ਗਾਉਣਾ ਕੀਤਾ, ਉਦੋਂ ਮਨ ਹਿਰਦਾ ਵੀ ਨਿਰਮਲ ਉੱਜਲ ਯਾਨੀ ਸ਼ੁੱਧ ਹੋ ਗਿਆ, ਤਨ ਸਰੀਰ ਅਤੇ ਇਹ ਸਰੀਰ ਤੇ ਤੋਂ ਸਾਰੇ ਜਿਹੜੇ ਦੁੱਖ ਨੂੰ, ਤੇ ਇਹਦਾ ਅਰਥ ਤੋਂ ਸਰੀਰ ਤੋਂ ਸਾਰੇ ਦੁੱਖ ਅਤੇ ਰੋਗ ਗਤ ਨਾਸ ਭਏ ਹੋ ਗਏ, ਜੰਮਣ ਮਰਨ ਰੂਪੀ ਦੁੱਖ ਅਤੇ ਹੰਕਾਰ ਆਦਿਕ ਰੋਗ ਵੀ ਨਿਵਿਰਤ ਹੋ ਗਏ।
ਭਏ ਆਨੰਦ ਮਿਲ ਸਾਧੂ ਸੰਗ,
ਸਾਧੂ ਮਹਾਤਮਾ ਦੀ ਸੰਗ ਸੰਗਤ ਵਿੱਚ ਮਿਲ ਮਿਲਣ ਕਰਕੇ ਆਨੰਦ ਸੁਖ ਪ੍ਰਾਪਤ ਹੋ ਭਏ ਹੋ ਗਏ ਹਨ,
ਆਪ
ਵੀ ਹੋ ਗਏ ਹਾਂ ਅਸੀਂ।
ਅਬ ਮੇਰਾ ਮਨ ਕਤੀ ਹੀ ਨਾ ਜਾਏ,
ਅਬ ਹੁਣ ਮੇਰਾ ਸਾਡਾ ਮਨ ਕਿਤੇ ਹੋਰ ਪਾਸੇ ਪਦਾਰਥਾਂ ਵਿੱਚ ਨਹੀਂ ਜਾਂਦਾ, ਬਸ ਵਿੱਚ ਆ ਗਿਆ ਹੈ।
ਤਪਤ ਬੁਝੀ ਗੁਰ ਸ਼ਬਦੀ ਮਾਏ,
ਤੇ ਤਪਤ ਬੁਝੀ ਹੇ ਭਾਈ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ, ਸ਼ਬਦੀ ਦਾ ਅਰਥ ਹੀ ਉਪਦੇਸ਼, ਕਮਾਈ ਕਰਕੇ ਅੰਦਰੋਂ ਮਾਏ ਮਾਇਆ ਦੀ ਤ੍ਰਿਸ਼ਨਾ ਰੂਪੀ ਤਪਤ ਜਿਹੜੀ ਤਪਸ਼ ਸੀ ਉਹ ਬੁਝ ਗਈ, ਨਿਵਿਰਤ ਹੋ ਗਈ ਹੈ।
ਬਿਨਸ ਗਯੋ ਤਾਪ ਸਭ ਸਹਸਾ,
ਉਸ ਵੇਲੇ ਆਦ ਵਿਆਦ ਉਪਾਦ ਅਧਿਆਤਮ ਅਧਿਦੈਵ ਅਧਿਭੂਤ ਇਹ ਤਿੰਨੇ ਤਾਪ ਨਿਵਾਰਨ ਹਾਰਾ ਦੁਖਾਂਤਾ ਸੁਗਰਾਸ ਇਹ ਸਾਰੇ ਨਾਸ ਹੋ ਗਏ। ਸਹਸਾ ਜਿਹੜਾ ਸੀ ਪ੍ਰਮਾਣਗਤ ਸੰਸਾਰ, ਪ੍ਰਮੇਹਗਤ ਸੰਸਾਰ, ਵਿਪਰਜੈ ਬੁੱਧੀ ਦੇ ਵਿੱਚ ਇਹਤੇ ਆਦਿਕ ਜਿਹੜੇ ਇਹ ਸੰਸੇ ਸੀ ਉਹ ਨਿਮਿਰਤ ਹੋ ਗਏ, ਨਾਸ ਹੋ ਗਏ ਨੇ। ਇਹ ਸੰਸਾ ਸੰਸਾ ਆਦ ਸਾਰੇ ਬਿਨਸ ਕਹੀਏ ਨਾਸ ਹੋ ਗਏ ਹਨ।
ਗੁਰ ਸੀਤਲ ਮਿਲਿਓ ਸਹਿਜ ਸੁਭਾਏ,
ਜਦੋਂ ਸੋਤੇ ਸਿੱਧ ਨਿਰਜਤਨ ਹੀ ਸੀਤਲ ਸ਼ਾਂਤ ਸਰੂਪ ਗੁਰੂ ਸਤਿਗੁਰੂ ਜੀ ਮਿਲਿਓ ਕਹੀਏ ਮਿਲ ਗਏ ਹਨ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ ਜੀ,
ਧਾਵਤ ਰਹੇ ਏਕ ਇੱਕ ਬੂਝਿਆ,
ਜਦੋਂ ਏਕ ਇੱਕੋ ਇੱਕ ਪਰਮੇਸ਼ਰ ਨੂੰ ਗੁਰਾਂ ਦੁਆਰਾ ਬੂਝਿਆ ਸਮਝ ਲਿਆ ਹੈ ਉਦੋਂ ਫਿਰ ਮਨ ਪਦਾਰਥਾਂ ਦੀ ਤਰਫ ਤੋਂ ਧਾਵਤ ਦੌੜਨ ਤੋਂ ਰਹੇ ਰਹਿਤ ਹੋ ਗਿਆ ਹੈ।
ਆਏ ਬਸੇ ਅਬ ਨਿਸ਼ਚਲ ਥਾਏ,
ਅਬ ਹੁਣ ਨਿਸ਼ਚਲ ਅਚਲ ਸਰੂਪ ਰੂਪੀ ਥਾਂ ਅਸਥਾਨ ਵਿੱਚ ਆ ਕਰਕੇ ਬਸੇ ਬਸ ਗਏ ਹਾਂ, ਉਸ ਥਾਂ ਵਿੱਚ ਅਚਲ ਹੋ ਕੇ ਬੈਠ ਗਏ ਹਾਂ।
ਜਗਤ ਉਧਾਰਨ ਸੰਤ ਤੁਮਾਰੇ,
ਹੇ ਪਰਮੇਸ਼ਰ ਤੁਮਾਰੇ ਤੁਹਾਡੇ ਸੰਤ ਇਹ ਉੱਤਮ ਭਗਤ ਜਨ ਜਗਤ ਸੰਸਾਰ ਨੂੰ ਉਧਾਰਨ ਭਲਾ ਕਰਨ ਵਾਸਤੇ ਸੰਸਾਰ ਦੇ ਉਧਾਰਨ ਉਧਾਰ ਕਰਨ ਵਾਲੇ ਹਨ ਜੀ।
ਦਰਸ਼ਨ ਪੇਖਤ ਰਹੇ ਅਗਾਏ,
ਉਹਨਾਂ ਦਾ ਦਰਸ਼ਨ ਸੰਤਾਂ ਦਾ ਕਰਕੇ ਕਹਿੰਦੇ ਤ੍ਰਿਪਤੀ ਹੋ ਜਾਂਦੀ ਹੈ, ਸੰਤੁਸ਼ਟਤਾ ਮਿਲ ਜਾਂਦੀ ਹੈ, ਸ਼ਾਂਤੀ ਆਉਂਦੀ ਹੈ ਦੇਖ ਕਰਕੇ।
ਜਨਮ ਦੋਖ ਪਰੇ ਮੇਰੇ ਪਾਛੈ,
ਸਾਡੇ ਜਨਮਾਂ ਜਨਮਾਤਰਾਂ ਦੇ ਦੋਖ ਜਿਹੜੇ ਦੋਸ਼ ਅਪਰਾਧ ਸੀ ਕੀਤੇ ਹੋਏ ਉਹ ਹੁਣ ਪਿੱਛੇ ਪੈ ਗਏ, ਭਾਵ ਕੀ ਹੈ ਵੀ ਦੂਰ ਹੋ ਗਏ।
ਅਬ ਪਕੜੇ ਨਿਹਚਲ ਸਾਧੂ ਪਾਏ,
ਅਬ ਹੁਣ ਸਾਧੂ ਸੰਤਾਂ ਮਹਾਤਮਾ ਦੇ ਪਾਏ ਚਰਨ ਪਕੜੇ ਫੜ ਲਏ ਹਨ, ਨਿਹਚਲ ਅਚਲ ਹੋ ਗਏ ਹਾਂ।
ਸਹਿਜ ਧੁਨ ਗਾਵੇ ਮੰਗਲ ਮਨੁਆ,
ਹੇ ਭਾਈ ਜਿਨ੍ਹਾਂ ਦਾ ਮਨੁਆ ਮਨ ਸਹਿਜ ਧੁਨ ਅਖੰਡ ਨਾਮ ਚਿੰਤਨ ਰੂਪੀ ਇਹ ਜਿਹੜੀਆਂ ਸਹਿਜ ਧੁਨ ਸੁਤੇ ਸਿੱਧ ਹੀ ਜਿਹੜਾ ਮਨ ਹੈ ਉਹਦੇ ਵਿੱਚੋਂ ਨਾਮ ਦੀ ਧੁਨ ਆਵਾਜ਼ ਜਿਹੜੀ ਹੈ ਇੱਕ ਰਸ ਸੰਕਲਪ ਰੂਪ ਹੋ ਕਰਕੇ ਫੁਰਨੀ, ਇਹ ਸਹਿਜ ਤੁਨ ਸੁਤੇ ਸਿੱਧ ਹੀ ਸਹਿਜ ਅਖੰਡ ਨਾਮ ਚਿੰਤਨ ਰੂਪ ਮੰਗਲ ਜਿਹੜਾ ਹੈ ਮੰਗਲ ਮਨੁਆ ਇਹ ਚਿੰਤਨ ਜਿਹੜਾ ਕਰਨਾ ਹੈ ਮੰਗਲ ਮੰਗਲਾਚਾਰ ਨੂੰ ਗਾਉਂਦਾ ਹੈ ਮਨ ਜਿਹੜਾ ਹੁਣ ਇਹ ਅਵਸਥਾ ਪ੍ਰਾਪਤ ਹੋ ਗਈ ਹੈ ਮਨੁਆ ਮਨ ਤੇ ਮੰਗਲ ਖੁਸ਼ੀ ਆਨੰਦ ਪ੍ਰਸੰਨ ਕਿਉਂਕਿ ਨਾਮ ਦੇ ਵਿੱਚੋਂ ਆਨੰਦ ਆਉਣ ਲੱਗ ਜਾਂਦਾ ਹੈ।
ਅਬ ਤਾਕ ਹੁਣ ਕਾਲ ਨਾ ਖਾਏ,
ਅਬ ਹੁਣ ਤਾਂ ਉਹਨਾਂ ਨੂੰ ਉਹਨਾਂ ਦੇ ਤਾਂ ਹੀ ਫੁਨ ਫੇਰ ਕਾਲ ਕਦੇ ਖਾ ਨਹੀਂ ਸਕਦਾ, ਮੁਕਤ ਹੋ ਜਾਂਦੇ ਨੇ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਦੂਰ ਹੋ ਜਾਂਦਾ।
ਕਰਨ ਕਾਰਨ ਸਮਰੱਥ ਹਮਾਰੇ,
ਇਹ ਸਾਰੇ ਕਾਰਨਾਂ ਦੇ ਕਰਨ ਨੂੰ ਸਮਰੱਥ ਸਰਵ ਸ਼ਕਤੀਮਾਨ ਸਾਰੇ ਕਰਨ ਕਾਰਨ ਕਰਨ ਕਾਰਨ ਪ੍ਰਭ ਇੱਕ ਹੈ, ਕਾਰਨਾਂ ਨੂੰ ਕਰਨ ਵਾਲੇ ਜਗਤ ਦੇ ਕਾਰਨ ਜੋ ਤੱਤ ਆਦਿਕ ਹਨ ਉਹਨਾਂ ਦਾ ਵੀ ਕਰਤਾ ਸਮਰੱਥ ਸ਼ਕਤੀਮਾਨ ਪ੍ਰਭੂ ਤੁਸੀਂ ਹੋ, ਹਮਾਰੇ ਸਾਡੇ ਮਾਲਕ ਹੋ ਜੀ ਤੁਸੀਂ।
ਸੁਖਦਾਈ ਮੇਰੇ ਹਰ ਹਰ ਰਾਏ,
ਅਤੇ ਹਰ ਹਰੇਕ ਨੂੰ ਹਰ ਹਰੇ ਭਰੇ ਕਰਨ ਵਾਲੇ ਰਾਏ ਰਾਜਾ ਰੂਪ ਵਾਹਿਗੁਰੂ ਜੀ ਤੁਸੀਂ ਮੇਰੇ ਸਾਡੇ ਤਾਈਂ ਸੁਖਦਾਈ ਸੁਖ ਦੇਣ ਵਾਲੇ ਹੋ ਜੀ।
ਨਾਮ ਤੇਰਾ ਜਪ ਜੀਵੈ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹੇ ਪਰਮੇਸ਼ਰ ਅਸੀਂ ਤਾਂ ਤੇਰਾ ਨਾਮ ਤੇ ਤੁਹਾਡਾ ਨਾਮ ਅੰਮ੍ਰਿਤ ਹੈ ਜਿਹੜਾ, ਇਹਨੂੰ ਜਪ ਜਪ ਕੇ ਇਹੀ ਤਾਂ ਸਾਡਾ ਜੀਵਨ ਹੈ, ਬਸ ਇਹ ਜੀਵਨ ਹੈ ਸਾਡਾ ਮਹਾਰਾਜ, ਜਪ ਜਪ ਕੇ ਜੀਵਦੇ ਹਾਂ ਤੁਸੀਂ ਹਮੇਸ਼ਾ ਹੀ।
ਓਤ ਪੋਤ ਮੇਰਾ ਸੰਗ ਸਹਾਇ,
ਤੁਸੀਂ ਓਤ ਪੋਤ ਨਾਮ ਹੈ ਤਾਣੇ ਪੇਟੇ ਦਾ, ਸੂਤ ਇੱਕੋ ਹੀ ਹੁੰਦਾ ਤਾਣੇ ਪੇਟੇ, ਸੂਤ ਇੱਕ ਜਿਉਂ ਤਾਣਾ ਪੇਟਾ, ਤਾਣੇ ਪੇਟੇ ਵਾਂਗੂ ਮੇਰੇ ਸਾਡੇ ਸੰਗ ਨਾਲ ਸਹਾਇ ਸਹਾਇਤਾ ਕਰਨ ਵਾਲੇ ਹੋ, ਜਿਵੇਂ ਤਾਣੇ ਪੇਟੇ ਵੀ ਸੂਤ ਇੱਕ ਹੁੰਦਾ, ਇਉਂ ਪਰਮੇਸ਼ਰ ਸਾਡੇ ਵਿੱਚ ਅਤੇ ਅਸੀਂ ਉਸ ਦੀ ਲੇਵ ਦੇ ਵਿੱਚ ਪਰੋਤੇ ਹੋਏ ਹਾਂ, ਉਹ ਪਰਮੇਸ਼ਰ ਸਾਡਾ ਸੰਗੀ ਹੋ ਕੇ ਸਹਾਇਤਾ ਕਰਨ ਵਾਲਾ ਹੋ ਗਿਆ ਹੈ।
ਆਸਾ ਮਹੱਲਾ ਪੰਜਵਾਂ,
ਇਹ ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਨੇ ਸ਼ਬਦ ਉਸ ਵੇਲੇ ਉਚਾਰਨ ਕੀਤਾ, ਇਹਦੀ ਉਥਾਨਕ ਹੈ, ਜਿਸ ਵੇਲੇ ਪ੍ਰਿਥੀ ਚੰਦ ਨੇ ਜਿਹੜਾ ਸੀ ਸਾਧ ਸਿੰਘ ਜੀ, ਉਹਦੇ ਪ੍ਰਿਥੀ ਚੰਦ ਦੇ ਯਤਨ ਕਰਨ ਤੋਂ ਉਹ ਸੁਲੀ ਖਾਨ ਨੂੰ ਚੜਾ ਕੇ ਲਿਆਇਆ ਸੀ, ਪਹਿਲਾਂ ਸੁਲੱਭੀ ਲਿਆਇਆ ਚੜਾ ਕੇ, ਸੁਲੱਭੀ ਇਹਦਾ ਭਤੀਜਾ ਸੀ, ਉਹ ਤਾਂ ਗੋਬਿੰਦਵਾਲ ਦੇ ਮੰਡਲੀ 'ਚ ਮਾਰੇ ਗਿਆ ਸੱਯਦ ਦੇ ਹੱਥੋਂ ਲੰਮੇ ਪ੍ਰਸੰਗ ਨੂੰ, ਫਿਰ ਇਹ ਸੁਲੀ ਖਾਨ ਨੂੰ ਚੜਾ ਕੇ ਲਿਆਇਆ, ਉਹਨੂੰ 5000 ਸਾਧ ਸਿੰਘ ਜੀ ਫੌਜ ਜਿਹੜੀ ਨਾਲ ਲੈ ਕੇ ਆਇਆ ਸੀ, ਉਹ ਥੋੜ੍ਹੀ ਨਹੀਂ ਹੁੰਦੀ 5000, ਗੁਰੂ ਅਰਜਨ ਦੇਵ ਜੀ ਨੂੰ ਮਾਰਨ ਵਾਸਤੇ ਐਸੇ ਲੋਕ ਸੀ ਇਹ, ਅਤੇ ਪਹਿਲਾਂ ਪ੍ਰਿਥੀ ਨੂੰ ਜਾ ਕੇ ਮਿਲਿਆ, ਪ੍ਰਿਥੀ ਚੰਦ ਉਹ ਆਪਣੇ ਕੋਠੇ ਜਿਹੜਾ ਗੁਰੂ ਕਾ ਕੋਠਾ ਹੈ ਮਾਲਵੇ ਦੇ ਵਿੱਚ, ਇਹ ਗੁਰੂ ਕਾ ਕੋਠਾ ਜਿਹੜਾ ਬਾਦਸ਼ਾਹ ਜਹਾਂਗੀਰ ਨੇ ਦੇ ਦਿੱਤਾ ਸੀ ਵੀ ਚਲੋ ਇਹ ਗੁਰੂ ਘਰ ਦੀ ਨਿੰਦਿਆ ਕਰਨ ਤੋਂ ਹਟ ਜਾਊਗਾ, ਜਦੋਂ ਸ਼ਿਕਾਇਤ ਕੀਤੀ ਸੀ। ਹਹੇਰ ਅਤੇ ਗੁਰੂ ਕਾ ਕੋਠਾ ਦੋ ਪਿੰਡ ਬਹੁਤ ਵੱਡੀ ਜਾਇਦਾਦ ਦੇ ਮਾਲਕ ਸੀ, ਪਰ ਕਿਨੇ ਇਹਦੇ ਘਰ ਵਾਲੇ ਕਹੇ ਜਿਹਨਾਂ ਚਿਰ ਗੁਰਤਾਗਤੀ ਨਹੀਂ ਮਿਲਦੀ, ਸਿੱਖੀ ਸੇਵਕੀ ਮਿਲਣੀ ਚਾਹੀਦੀ ਹੈ, ਵਡਿਆਈ ਨਹੀਂ ਹੈ, ਤਨ ਹੈਗਾ। ਫਿਰ ਇਹ ਉਹਨੂੰ ਜਦੋਂ ਉੱਥੇ ਲਿਆਇਆ ਵੀ ਚੜ੍ਹਾਈ ਕਰਨ ਵਾਸਤੇ ਆਉਣਾ ਸੀ, ਅਤੇ ਕਹਿੰਦਾ ਜੀ ਆਮ ਮਿੱਤਰ ਮੈਂ ਤੈਨੂੰ ਆਵੇ ਲਾਏ ਨਾ ਸੀ, ਵੀ ਪੰਜਾਬ ਆਏ ਆਵੇ ਜਿਹੜੇ ਲਾਏ ਨੇ ਮੈਂ ਤੈਨੂੰ ਉਹ ਦਿਖਾਉਣੇ ਚਾਹੁੰਦਾ, ਕਹਿੰਦਾ ਵੀ ਚੱਲ ਵੇਖ ਲੈਂਦੇ ਹਾਂ। ਸ਼ਰਾਬ ਦਾ ਰੱਜਿਆ ਹੋਇਆ ਸੀ ਸੁਲੀ ਖਾਂ, ਉਹ ਪ੍ਰਿਥੀ ਚੰਦ ਤਾਂ ਕਿਤੇ ਬਹਿ ਗਿਆ ਪਿੱਛੇ ਪਿਸ਼ਾਬ ਕਰਨ, ਇਹ ਨਾ ਸ਼ਰਾਬ ਦੀ 'ਚ ਹੋਇਆ, ਕਈ ਸ਼ਰਾਬੀਆਂ ਦੇ ਇਹੋ ਜਿਹੇ, ਇੱਕ ਸ਼ਰਾਬੀ ਮੁੜ ਮੁੜ ਕੇ ਕਹੀ ਜਾਵੇ ਮੈਂ ਤਾਂ ਕਿੱਕਰ 'ਤੇ ਚੜ੍ਹਨਾ, ਦੱਸੋ ਕਿ ਕਿਹੜੀ ਕਿਹੜੀ ਗੱਲ ਹੈ, ਇਹ ਸ਼ਰਾਬੀਆਂ ਦੇ ਨਾ ਰੰਦ ਹੁੰਦੇ ਨੇ, ਉਹ ਕਹਿੰਦਾ ਨਾ ਕਹਿੰਦਾ ਵੀ ਨੱਠ ਕੇ ਇੱਕੋ ਹੀ ਸਾਹ ਆਵੇ ਦੇ ਉੱਤੇ ਚੜ੍ਹਨਾ, ਜਦੋਂ ਮੌਤ ਆਉਂਦੀ ਹੈ ਨਾ ਐਂ ਹੀ ਆਉਂਦੀ ਹੈ, ਫਿਰ ਉਹ ਸ਼ਰਾਬੀ ਹੋਇਆ ਵਾ ਸੀ, ਇੱਕੋ ਹੀ ਸਾਹ ਜਦੋਂ ਚੜ੍ਹਨ ਲੱਗਿਆ ਆਵੇ ਦੇ ਉੱਤੇ, ਅਤੇ ਉੱਪਰ ਜਾ ਕੇ ਸਾਧ ਸਿੰਘ ਜੀ, ਉਹ ਜਿਹੜੀ ਪੋਲੀ ਜਗ੍ਹਾ ਸੀ ਉੱਪਰ ਤੇ ਪੋਲੀ ਸਵਾਹ ਜੀ ਹੁੰਦੀ ਹੈ, ਹੇਠਾਂ ਤੇ ਦਗ ਦਗ ਖੋਲੇ ਸੀ, ਅੱਗ ਸੀ ਹੇਠਾਂ, ਉਹ ਇਹੋ ਜਿਹਾ ਪਾਣਾ ਵਰਤ ਗਿਆ, ਕੁਛ ਘੋੜਾ ਤਰਬ ਤਰਬ ਗਿਆ, ਉਹ ਵੀ ਪ੍ਰਸੰਗ ਆਉਂਦੇ ਹੈ, ਅਤੇ ਯਕ ਲਗਤ ਸਾਧ ਸਿੰਘ ਜੀ ਉਹ ਆਵੇ ਦੇ ਵਿੱਚ ਡਿੱਗ ਪਿਆ, ਉਹ ਡਿੱਗਿਆ ਐਸੀ ਜ਼ੋਰ ਦੀ, ਕਿਉਂਕਿ ਬਹੁਤੀ ਤੇਜ਼ੀ ਨਾਲ ਭੱਜਿਆ ਹੋਇਆ ਸੀ, ਤਵਰ ਸੀ ਉਹ ਗੰਡਾਸਾ ਉਹਦੇ ਮੋਢੇ 'ਤੇ, ਉਹ ਐਸਾ ਹਿੱਲ ਕੇ ਵੱਜਿਆ, ਗਰਦਨ ਵੱਢੀ ਗਈ ਉਹਦੇ ਨਾਲ, ਕਾੜ ਕੁਠਾਰ ਖਸਮ ਸਿਰ ਕੱਟਿਆ, ਐਂ ਉਹਦਾ ਸਿਰ ਰੱਬ ਨੇ ਕੱਟਿਆ, ਅਤੇ ਅੱਗ ਦੇ ਵਿੱਚ ਸਾਧ ਸਿੰਘ ਜੀ ਪੈ ਕੇ ਸਾਰ ਅੱਗ ਵੱਢੀ ਗਈ, ਅਤੇ ਉਹਦੇ ਵਿੱਚ ਹਾਏ ਹਾਏ ਕਰਦਾ ਉਹ ਉੱਧਰ ਪ੍ਰਿਥੀ ਚੰਦ ਨੇ ਜਦੋਂ ਕਿਹਾ ਇਹਨੇ ਨੂੰ ਤਾਂ ਉਹਦਾ ਸਮਾਪਤ ਹੋ ਗਿਆ, ਸਰੀਰ ਪੁੜਤਾ ਹੋ ਗਿਆ, ਦੇਖਦੇ ਦੇਖਦੇ ਕਰੀ ਨਹੀਂ ਸੀ ਸਕਦੇ ਕੁਛ, ਉਸ ਸਮੇਂ ਕਿ ਇਹੋ ਜਿਹੀ ਥੋੜ੍ਹੀ ਸੀ, ਨਾਲੇ ਜੇ ਫਾਇਰ ਬ੍ਰਿਗੇਡ ਵੀ ਹੁੰਦਾ ਤਾਂ ਕਿਤੇ ਭਜਾ ਕੇ ਉਹਨੂੰ, ਫਿਰ ਵੀ ਬਚ ਨਹੀਂ ਸੀ ਸਕਦਾ। ਉਸ ਵੇਲੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਖਬਰ ਪਹੁੰਚੀ ਕਿ ਨਿੰਦਕ ਸੁਲੀ ਖਾਨ ਜਿਹੜਾ 5000 ਫੌਜ ਲੈ ਕੇ ਆਇਆ ਸੀ ਉਹ ਆਵੇ 'ਚ ਪੈਰ ਕੇ ਸੜ ਗਿਆ, ਅਤੇ ਮਹਾਰਾਜ ਸਾਹਿਬ ਜੀ ਉਸ ਵੇਲੇ ਬੜੇ ਸ਼ਬਦ ਉਚਾਰਨ ਕੀਤੇ ਨੇ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ, ਪੂਰਾ ਨਿਆਂ ਕਰੇ ਕਰਤਾਰ, ਇਹ ਨਿਆਂ ਕੀਤਾ ਕਰਤਾਰ ਨੇ। ਉਸ ਵੇਲੇ ਨਿੰਦਕਾਂ ਦੇ ਪ੍ਰਥਾਈ ਕਹਿੰਦੇ ਹਨ ਜੀ ਸੁਣੋ,
ਅਰੜਾਵੈ ਬਿਲ ਲਾਵੈ ਨਿੰਦਕ,
ਤੇ ਮਹਾਰਾਜ ਸਾਹਿਬ ਕਹਿੰਦੇ ਜਿਹੜੇ ਨਿੰਦਕ ਹੈ ਨਾ ਨਿੰਦਿਆ ਕਰਨ ਵਾਲੇ, ਉਹਨਾਂ ਦਾ ਹਾਲ ਤਾਂ ਫਿਰ ਇਸੇ ਤਰ੍ਹਾਂ ਦਾ ਹੁੰਦਾ, ਕਹਿੰਦੇ ਇਹ ਜਿਹੜਾ ਨਿੰਦਕ ਸੀ ਗੁਰਸਿੱਖੋ ਨਿੰਦਿਆ ਕਰਨ ਵਾਲਾ ਅਰੜਾਵੈ, ਅਰੜਾਉਂਦਾ ਸੀ, ਰਾਟ ਪਾਉਂਦਾ ਸੀ ਕੱਟੇ ਵਾਂਗੂ, ਜਦੋਂ ਮਰਨ ਲੱਗਿਆ ਭੁੜਸਾ ਹੋਇਆ, ਜਦੋਂ ਦੁਖੀ ਹੋ ਕੇ ਬਿਲ ਲਾਵੈ ਬਿਰਲਾਪ ਕਰਦਾ ਹੋਇਆ, ਕਰਲਾਉਂਦਾ ਹੋਇਆ ਸੁਲੀ ਖਾਂ ਅੱਗ ਵਿੱਚ ਡਿੱਗਿਆ ਹੋਇਆ, ਉਹ ਬਿਰਲਾਪ ਕਰਦਾ ਹੀ ਮਰਿਆ ਸੀ।
ਪਾਰ ਬ੍ਰਹਮ ਪਰਮੇਸ਼ਰ ਬਿਸਰਿਆ,
ਤੇ ਕਹਿੰਦੇ ਜਿਹੜਾ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਰੇ ਹੈ, ਜਿਸ ਬ੍ਰਹਮ ਦਾ ਕੋਈ ਪਾਰ ਉਰਾਰ ਨਹੀਂ ਹੈ, ਉਹ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਹੈ ਪਰਮੇਸ਼ਰ, ਉਹ ਪਰਮਾਤਮਾ ਵਿਸਰਿਆ ਭੁੱਲ ਗਿਆ ਸੀ, ਉਸ ਨੂੰ ਰੱਬ ਭੁੱਲ ਗਿਆ ਇਸ ਨਿੰਦਕ ਨੂੰ।
ਆਪਣਾ ਕੀਤਾ ਪਾਵੈ ਨਿੰਦਕ,
ਉਹ ਨਿੰਦਿਆ ਕਰਨ ਵਾਲਾ ਪੁਰਸ਼ ਆਪਣਾ ਕੀਤਾ ਕਿਰਿਆ ਹੋਇਆ ਹੀ ਫਲ ਪਾਵੈ, ਪ੍ਰਾਪਤ ਪਾਉਂਦਾ ਕਰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਜੇ ਕੋਈ ਉਸ ਕਾ ਸੰਗੀ ਹੋਵੇ,
ਨਿੰਦਕ ਦਾ ਜਿਹੜਾ ਕੋਈ ਸੰਗੀ ਹੁੰਦਾ, ਜਿਵੇਂ ਸੁਲੱਭੀ ਖਾਂ ਦਾ ਸੰਗੀ ਸੀ, ਉਹ ਵੀ ਇੱਕ ਨੇ ਮਰਿਆ ਸੀ।
ਨਾਲੇ ਲਈ ਸਧਾਵੈ,
ਉਹ ਨਿੰਦਕ ਆਪਣੇ ਨਾਲ ਇਹ ਸਧਾਵਾ ਲੈ ਜਾਂਦਾ ਹੈ। ਤੇ ਇਸ ਤਰ੍ਹਾਂ ਜਿਵੇਂ ਗੋਬਿੰਦ ਬਾਲ ਦੇ ਮੰਡ ਵਿੱਚ ਉਹਦੀ ਮੌਤ ਹੋਈ ਤੇ ਇਹਦੇ ਭਤੀਜੇ ਦੀ, ਇਉਂ ਫਿਰ ਨਾਲੇ ਉਹ ਵੀ ਉਸੇ ਰਸਤੇ ਜਾਂਦਾ ਹੈ।
ਅਣਹੋਦਾ ਅਜਗਰ ਭਾਰ ਉਠਾਏ,
ਤੇ ਅਣਹੁੰਦਾ ਜਿਹੜਾ ਪੁਰਸ਼ ਨਿੰਦਿਆ ਕਰਨ ਵੀ ਅਣ ਹੋਇਆ ਹੀ, ਅਜਗਰ ਦੁਖਦਾਈ ਤੇ ਵੱਡਾ ਜਿਹੜਾ ਹੈ ਬਹੁਤਾ ਭਾਰੀ ਭਾਰ ਬੋਝ ਆਪਣੇ ਸਿਰ ਤੇ ਉਠਾਏ ਉਠਾਉਂਦਾ ਹੈ ਨਿੰਦਕ ਜਿਹੜਾ ਹੈ। ਜਿਹੜਾ ਅਜਗਰ ਹੈ ਨਾ, ਇਹ ਸੰਸਕ੍ਰਿਤ ਦੇ ਵਿੱਚ ਸ਼ਬਦ ਦੇ ਅਰਥ ਸਹੀ ਬਣਦੇ ਹੈ। ਸੰਸਕ੍ਰਿਤ ਦੇ ਵਿੱਚ ਅਜਗਰ ਕਿਹਨੂੰ ਕਹਿੰਦੇ ਹੈ? ਅਜ ਨਾਮ ਬੱਕਰੇ ਦਾ, ਅਜ ਨਾਮ ਹੁੰਦਾ ਹੀ ਬੱਕਰੇ ਦਾ, ਗਰ ਨਾਮ ਨਿਗਲ ਜਾਣ ਵਾਲਾ ਅਜਿਹਾ ਸੱਪ, ਉਹਨੂੰ ਅਜਗਰ ਸੱਪ ਕਹਿੰਦੇ ਆ। ਉਹਦਾ ਨਾਂ ਹੀ ਤਾਂ ਰੱਖਿਆ ਸਾਪ ਤੇ ਬੱਕਰੇ ਨੂੰ ਨਿਗਲਦਾ। ਉਹਦਾ ਤਰੀਕਾ ਕੀ ਹੈ? ਇਹਦੀ ਲੰਬਾਈ ਅੱਤ ਕਥ ਨਹੀਂ ਲੱਗਦੀ ਹੈ, ਪਰ ਇਹ ਇੰਨਾ ਹੀ ਹੁੰਦਾ ਹੈ, ਕਿਉਂਕਿ ਜਿਹੜੇ ਇਹ ਕੰਮ ਕਰਦੇ ਆ ਨਾ, ਖੋਜਾਂ ਕਰਦੇ ਆ ਨਾ, ਉਹਨਾਂ ਨੇ ਦੇਖਿਆ ਇਹ ਲਗਭਗ 30 ਫੁੱਟ ਤੱਕ ਲੰਮਾ ਹੁੰਦਾ ਹੈ, ਮੋਟਾ ਵੀ ਕਾਫੀ ਹੁੰਦਾ ਹੈ। ਇਹ ਸਿੱਧਾ ਹੀ ਬੁਰਕ ਨਹੀਂ ਮਾਰਦਾ, ਪਹਿਲਾਂ ਉਸ ਨੂੰ ਬਲੇਬਾ ਮਾਰ ਕੇ ਬਲ ਮਾਰਦਾ, ਉਹਨੂੰ ਘੁੱਟਦਾ ਹੈ। ਇਹ ਤਾਂ ਐਡਾ ਹੰਕਾਰੀ ਆ, ਕਈ ਵਾਰੀ ਹਾਥੀਆਂ ਦੇ ਪੈਰਾਂ ਨੂੰ ਵੀ ਬਲਾਵਾ ਮਾਰਦਾ ਵੀ ਮੈਂ ਇਹਨੂੰ ਖਾ ਜਾਂ, ਪਰ ਖਾ ਨਹੀਂ ਸਕਦਾ, ਉਹਨੂੰ ਜਕੜ ਲੈਂਦਾ, ਫਿਰ ਉਹਨੂੰ ਬੱਕਰੇ ਨੂੰ ਤਾਂ ਹੌਲੀ ਹੌਲੀ ਫਿਰ ਮੂੰਹ 'ਚ ਪਾ ਕੇ ਖਾ ਲੈਂਦਾ। ਕਹਿੰਦੇ ਇਸ ਪ੍ਰਕਾਰ ਜਿਵੇਂ ਉਹ ਬਹੁਤਾ ਵੱਡਾ ਸੱਪ ਹੈ ਅਜਗਰ, ਇਹ ਦੁਖਦਾਈ ਹੈ ਜਾਨਵਰਾਂ ਦੇ ਲਈ। ਕਹਿੰਦੇ ਨਿੰਦਕ ਵੀ ਅਜਗਰ ਹੈ, ਵੱਡਾ ਪਾਪ ਭਾਰੀ ਬੋਝ ਆਪਣੇ ਸਿਰ 'ਤੇ ਉਠਾਉਂਦਾ ਹੈ ਨਿੰਦਕ, ਨਿੰਦਿਆ ਕਰਨ ਵਾਲਾ। ਇਹ ਫਿਰ ਅੱਗੇ ਨਰਕ ਦੀ ਅਗਨੀ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿਵੇਂ ਸੜਦਾ ਦੱਸਦੇ ਨੇ।
ਨਿੰਦਕ ਅਗਨੀ ਮਾਹੇ ਜਲਾਵੈ,
ਕਹਿੰਦੇ ਭਾਈ ਭੱਠੇ 'ਚ ਸੜਨਾ ਸੀ, ਸੁਲੀ ਖਾਂ ਨੇ ਨਿੰਦਕ ਸੀ, ਇੱਥੇ ਵੀ ਅੱਗ 'ਚ ਸੜੇ ਕੇ ਦੋਜਕਾਂ 'ਚ ਵੀ ਸੜੂਗਾ। ਨਿੰਦਕ ਜੋਜਕਾਂ 'ਚ ਵੀ ਸੜਦੇ ਹਨ, ਜੋ ਸੁਲੀ ਖਾਂ ਸੜ ਕੇ ਮਰ ਗਿਆ, ਮੁਸਲਮਾਨਾਂ 'ਚ ਸੜ ਕੇ ਮਰਨ ਵਾਲੇ ਨੂੰ ਦੋਜਕ ਨੂੰ ਜਾਣਾ ਕਹਿੰਦੇ ਨੇ ਉਹ। ਇਹ ਬਹੁਤ ਮਾੜਾ ਮੰਨਦੇ ਹੈ, ਨਰਕ ਦੀ ਅੱਗ 'ਚ ਪੈ ਕੇ ਸੜਦਾ ਹੈ ਐਸਾ ਮੰਨਦੇ ਹਨ।
ਪਰਮੇਸ਼ਰ ਕਾ ਦੁਆਰਾ ਜੇ ਹੋਏ ਬਤੀਤਾ,
ਸਤਿਗੁਰੂ ਜੀ ਕਥਨ ਕਰਦੇ ਹੇ ਗੁਰਸਿੱਖੋ, ਪਰਮੇਸ਼ਰ ਅਕਾਲ ਪੁਰਖ ਦੇ ਦੁਆਰੇ ਦੇ ਉੱਤੇ ਇਹਨਾਂ ਨਿੰਦਕਾਂ ਦਾ ਹਾਲ ਜਿਹੜਾ ਬਤੀਤਾ ਬਤੀਤ ਹੋਏ ਹੁੰਦਾ, ਤੇ ਉਹ ਤੁਹਾਨੂੰ ਸੋ ਨਾਨਕ
ਆਖ ਸੁਣਾਵੇ,
ਸੋ ਉਹ ਮੈਂ ਆਪਣੇ ਆਖ ਮੁੱਖ ਦੁਆਰਾ ਤੁਹਾਨੂੰ ਤੁਹਾਡੇ ਤਾਂ ਸੁਣਾਇਆ ਕਿ ਜਾਇਓ ਕੋਈ ਜਿਹੋ ਜਿਹੀ ਕਿਸੇ ਜੀਵ ਦੀ ਕਰਨੀ ਹੁੰਦੀ ਹੈ, ਉਹੋ ਜਿਹਾ ਉਹਦਾ ਸਮਾਂ ਬਤੀਤਾ ਗੁਜ਼ਰਦਾ, ਇਹ ਆ ਕੇ ਸੁਣਾਇਆ। ਜੈਸਾ ਕਿ ਹਰ ਕੇ ਦਰ ਵਰਤਿਆ, ਸੋ ਨਾਨਕ ਆਖ ਸੁਣਾਇਆ, ਉਹ ਤੁਹਾਨੂੰ ਸੁਣਾਇਆ ਜੋ ਦਰਗਾਹ ਦਾ ਵਰਤਾਰ ਹੈ।
ਭਗਤ ਜਨਾ ਕੋ ਸਦਾ ਆਨੰਦ ਹੈ,
ਪਰਮੇਸ਼ਰ ਦੇ ਭਗਤ ਜਨਾਂ ਨੂੰ ਸਦਾ ਹੀ ਹਮੇਸ਼ਾ ਹੀ ਆਨੰਦ ਸੁਖ ਪ੍ਰਾਪਤ ਹੈ।
ਹਰ ਕੀਰਤਨ ਗਾਏ ਬਿਗਸਾਵੈ,
ਉਹ ਹਰੀ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾਏ ਗਾ ਕੇ ਉਹਨਾਂ ਦੇ ਚਿੱਤ ਬਿਗਸਾਵੈ ਖਿੜੇ ਰਹਿੰਦੇ ਹਨ।
ਆਸਾ ਮਹੱਲਾ ਪੰਜਵਾਂ,
ਜਗਿਆਸੂ ਦੇ ਪ੍ਰਤਾਏ ਹੈ ਇਹ। ਗੁਰੂ ਸਾਹਿਬ ਜੀ ਨੇ ਆਸਾ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਜਿਗਿਆਸੂ ਮਹਾਤਮਾ ਅੱਗੇ ਅਵਸਥਾ ਬਾਰੇ ਦੱਸਦਾ ਹੈ। ਉਸ ਪ੍ਰਕਰਨ ਦੁਆਰਾ ਮਹਾਸਾਹੀ ਸ਼ਬਦ ਦੁਆਰਾ ਕਥਨ ਕਰਦੇ ਨੇ, ਸੁਣੋ ਜੀ।
ਜੋ ਮੈਂ ਕੀਓ ਸਗਲ ਸਿਗਾਰਾ,
ਹੇ ਮਹਾਤਮਾ ਰੂਪ ਸਖੀ, ਜਦ ਮੈਂ ਸਗਲੇ ਜਪ ਤਪ ਦੇ ਸਿਗਾਰ ਕਰ ਲਏ ਸਨ,
ਤੋ ਵੀ ਮੇਰਾ ਮਨ ਨਾ ਪਤੀਆਰਾ,
ਤਾਂ ਵੀ ਮੇਰਾ ਮਨ ਚਿੱਤ ਪਤੀਜਿਆ ਨਾ, ਪਤੀਆਰਾ ਪਤੀਜਿਆ ਨਾ, ਧੀਰਜ ਨੀ ਆਈ ਹੈ।
ਅਣਕ ਸੁਗੰਧਤ ਤਨ ਮਹਿ ਲਾਵਾ,
ਭਾਵੇਂ ਚੰਦਨ ਆਦਿਕ ਅਣਕ ਅਨੇਕਾਂ ਪ੍ਰਕਾਰ ਦੀਆਂ ਸੁਗੰਧ ਸੁਗੰਧੀਆਂ ਤਨ ਸਰੀਰ ਦੇ ਮਹਿ ਵਿੱਚ ਲਾਉਣਾ ਕਰੋ ਤੇ ਖੁਸ਼ਬੂਆਂ ਲਾਉਣਾ ਕਰੋ, ਭਾਵੇਂ
ਉਹ ਸੁਖ ਤਿਲ ਸਮਾਨ ਨਹੀਂ ਪਾਵੋ,
ਇਹ ਸੁਖ ਦਾ ਪ੍ਰਮਾਣ ਦਿੱਤਾ ਹੈ। ਭਾਵੇਂ ਹੈ ਤਾਂ ਇਹਦੇ ਚ ਸੁਖ, ਦਿਮਾਗ ਖਿੜਦਾ ਸੁਗੰਧੀ ਨਾਲ, ਦੁਰਗੰਧੀ ਦੇ ਨਾਲ ਦਿਮਾਗ ਸੁੰਗੜਦਾ, ਪਰ ਕਹਿੰਦੇ ਇਹਨਾਂ ਸੁਗੰਧੀਆਂ ਦੇ ਨਾਲ ਉਹ ਆਤਮ ਸੁਖ ਆਨੰਦ ਨੂੰ ਤਿਲ ਮਾਤਰ ਉਹਦੇ ਬਰਾਬਰ ਨਾ ਨਹੀਂ ਪਾਵੋ, ਨਹੀਂ ਪਾਇਆ ਜਾਂਦਾ। ਉਹ ਬਹੁਤ ਆਨੰਦ ਹੈ।
ਮਨ ਮਹ ਜਿਤਵੋ ਐਸੀ ਆਸਾਈ,
ਤੇ ਮਨ ਦੇ ਵਿੱਚ ਗਿਆਸੋ ਆਪਣੇ ਮਨ ਹਿਰਦੇ ਦੇ ਮਹਿ ਵਿੱਚ ਐਸੀ ਅਜਿਹੀ ਆਸਾਈ, ਆਸਾ ਜਿਹੜੀ ਹੈ ਚਿਤਵੋ ਚੇਤਨਾ ਕਰਦੇ ਹਾਂ ਜਿਗਾਸੂ ਰੂਪ ਇਸਤਰੀ ਉਹ ਕਰਕੇ ਜਿਗਾਸੂ ਮੁਖ ਦੁਆਰਾ ਕਹਿੰਦੇ ਨੇ
ਪ੍ਰਿਆ ਦੇਖਤ ਜੀਵੋ ਮੇਰੀ ਮਾਈ।
ਹੇ ਮੇਰੀ ਮਾਈ, ਮਾਤਾ ਪਿਤਾ ਦੀ ਨਹੀਂ ਮਹਾਤਮਾ ਰੂਪ ਸਖੀ ਓ ਸੰਤ ਜਨੋ, ਪ੍ਰਹਿਪਤੀ ਪਰਮਾਤਮਾ ਨੂੰ ਦੇਖ ਦੇਖ ਕਰਕੇ ਜੀਵੋ ਜਿਉਂਦੀ ਰਹਿ ਸਕਦੀ ਹਾਂ, ਉਹ ਤੋਂ ਬਿਨਾਂ ਮੇਰਾ ਜਿਉਣਾ ਨਹੀਂ ਹੈ। ਜਿਗਾਸੂ ਇਹ ਕਹਿੰਦਾ
ਮਾਈ ਕਹਾ ਕਰੋ ਇਹੋ ਮਨ ਨਾ ਧੀਰੈ।
ਹੇ ਮਾਈ, ਮਾਤਾ ਦੀ ਨਿਆਈ ਮਹਾਤਮਾ ਰੂਪ ਸਖੀ, ਮੈਂ ਕਹਾਂ ਕੀ ਕਰੋਂ ਕਰਾਂ, ਮੇਰਾ ਮਨ ਜਿਹੜਾ ਚਿੱਤ ਹੈ ਨਾ, ਇਹ ਪ੍ਰਭੂ ਦੇ ਦਰਸ਼ਨਾਂ ਤੋਂ ਬਿਨਾਂ ਧੀਰੇ ਧੀਰਜ ਨਹੀਂ ਪਕੜਦਾ ਹੈ।
ਪ੍ਰਹਿ ਪ੍ਰੀਤਮ ਬੈਰਾਗ ਹਿਰੈ,
ਮੈਨੂੰ ਪ੍ਰੀਤਮ ਪਿਆਰੇ ਪ੍ਰਹਿਪਤੀ ਪਰਮਾਤਮਾ ਦਾ ਬੈਰਾਗ ਮੇਰੇ ਚਿੱਤ ਨੂੰ ਹਿਰੈ ਚੁਰਾਈ ਜਾਂਦਾ ਹੈ, ਭਾਵ ਆਪਣੇ ਵੱਲ ਖਿੱਚੀ ਜਾਂਦਾ ਹੈ। ਇਸ ਪ੍ਰਕਾਰ ਦੀ ਹਾਲਤ ਜਿਹੜੀ ਹੋ ਰਹੀ ਹੈ
ਰਹਾਓ,
ਅਸਥਾਈ ਦੇ ਕੇ ਫਰਮਾਉਂਦੇ ਹੈ
ਬਸਤਰ ਵਿਭੂਖਣ ਸੁਖ ਬਹੁਤ ਵਿਸੇਖਾ,
ਭਾਵੇਂ ਬਸਤਰ ਕੱਪੜੇ ਵਿਭੂਖਣ ਗਹਿਣੇ ਇਤਿਆਦਿਕ, ਇਹ ਜਿਹੜੇ ਵਿਸ਼ੇਸ਼ ਕਰਕੇ ਬਹੁਤ ਸੁਖ ਨੇ ਇਹਨਾਂ ਦੇ, ਚੰਗੇ ਚੰਗੇ ਬਸਤਰ ਵੀ ਹੈ ਗਹਿਣੇ ਵੀ ਹੈ ਇਹ ਬਹੁਤ ਹਨ। ਪਰ ਅੱਗੇ ਦੱਸਦੇ ਹਨ
ਓਏ ਪੀ ਜਾਨੋ ਕਿਤੇ ਨਾ ਲਿਖੈ,
ਕਹਿੰਦੇ ਪਰ ਜਾਨੋ ਜਾਣਦੀ ਹਾਂ ਜਗੈ ਸਰੂਪ ਇਸਤਰੀ ਕਹਿੰਦੀ ਹੈ ਓਏ ਉਹ ਵੀ, ਤੇ ਸਾਰੇ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕਿਤੇ ਕਿਸੇ ਲੇਖੇ ਹਿਸਾਬ ਕਿਤਾਬ ਚ ਨਹੀਂ ਹੈ। ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ
ਪਾਤ ਸੋਭਾ ਅਰਮਾਨ ਮਹੱਤ,
ਇਹਨੂੰ ਅਧਿਕ ਸਹਿਤ ਕਰਨਾ ਪਾਠ ਪਾਈ, ਮਹੱਤ ਕਰਨਾ ਮਹਿਤ ਨਾ ਬਣ ਜਾਵੇ ਇਹ ਪਾਠ ਜਿਹੜੇ ਇਸ ਤਰ੍ਹਾਂ, ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਕਰੋ। ਜੋ ਇਸ ਦੁਨੀਆਂ ਵਿੱਚ ਪਤ ਇੱਜ਼ਤ ਹੋਣੀ ਹੈ, ਪਰਲੋਕ ਦੇ ਵਿੱਚ ਸੋਭਾ ਵਡਿਆਈ ਹੋਣੀ ਹੈ, ਅਤੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਮਾਨ ਸਤਿਕਾਰ ਹੋਣਾ ਹੈ, ਇਹ ਮਹੱਤ ਵੱਡਾ ਮਰਾਤਬਾ ਹੋਣਾ ਹੈ ਜਿਹੜਾ ਇਤਿਆਦਿਕ, ਜੋ
ਆਗਿਆਕਾਰੀ ਸਗਲ ਜਗਤ,
ਸਗਲ ਸਾਰਾ ਜਗਤ ਰਿਧੀਆਂ ਸਿੱਧੀਆਂ ਦੇ ਪ੍ਰਭਾਵ ਕਰਕੇ ਆਗਿਆਕਾਰੀ ਹੁਕਮ ਮੰਨਣ ਵਾਲਾ ਵੀ ਹੋ ਜਾਵੇ, ਰਾਜੇ ਮਾਰੇ ਆ ਜਾਣ, ਜੋਗੀ ਕੰਨ ਪੜਵਾ ਲੈਂਦੇ ਤੇ ਜੋਗ ਮਤ ਧਾਰਨ ਕਰੇ, ਰਿਧੀਆਂ ਸਿੱਧੀਆਂ ਮਿਲ ਜਾਂਦੀਆਂ, ਧੂਣੀਆਂ ਤਾਪ ਦੇ, ਤ੍ਰਾਟਕ ਸਾਧ ਦੇ, ਬਹੁਤ ਕੁਛ ਮਿਲ ਜਾਂਦਾ, ਪਰ ਸ਼ਾਂਤੀ ਨਹੀਂ ਮਿਲਦੀ, ਪਰਮਾਤਮਾ ਨਹੀਂ ਮਿਲਦਾ, ਹੋਰ ਤਾਂ ਮਿਲ ਜਾਂਦਾ। ਇਹ ਐਸਾ ਕੁਛ ਸਾਰਾ ਕੁਛ ਹੋ ਜਾਵੇ ਭਾਵੇਂ
ਗ੍ਰਹਿ ਐਸਾ ਹੈ ਸੁੰਦਰ ਲਾਲ,
ਪਰ ਮੇਰਾ ਗ੍ਰਹਿ ਪਤੀ ਪਰਮੇਸ਼ਰ ਐਸਾ ਅਜਿਹਾ ਹੈ, ਭਾਵ ਸਤਿਚਿਤ ਆਨੰਦ ਰੂਪ ਸੁੰਦਰ ਸੋਹਣਾ, ਅਤੇ ਲਾਲ ਨਾਮ ਹੈ ਪਿਆਰੇ ਦਾ, ਉਹ ਬਹੁਤ ਪਿਆਰਾ ਹੈ।
ਪ੍ਰਭ ਭਾਵਾ ਤਾਂ ਸਦਾ ਨਿਹਾਲ,
ਜੇਕਰ ਉਸ ਪਤੀ ਪਰਮਾਤਮਾ ਨੂੰ ਭਾ ਜਾਵਾਂ ਤਾਂ ਫਿਰ ਸਦਾ ਹਮੇਸ਼ਾ ਹੀ ਨਿਹਾਲ ਪ੍ਰਸੰਨ ਹੋ ਜਾਵਾਂ, ਦੁੱਖ ਰਹਿਤ ਪਦਵੀ ਮਿਲ ਜਾਵੇ।
ਵਿੰਜਨ ਭੋਜਨ ਅਨਕ ਪ੍ਰਕਾਰ,
ਜਿਹੜੇ ਅਨਕ ਅਨੇਕਾਂ ਪ੍ਰਕਾਰ ਦੇ ਵਿੰਜਨ ਸਵਾਦ ਲਏ, ਅਨੇਕਾਂ ਪ੍ਰਕਾਰ ਦੇ ਤੜਕਿਆਂ ਫੜਕਿਆਂ ਦੀਆਂ ਦਾਲਾਂ, ਜਾਂ ਜੇ ਇਹ ਸਾਗ ਤੜਕ ਲਓ ਚੰਗੀ ਤਰ੍ਹਾਂ ਸਵਾਦ ਬਣਾ ਲਓ, ਇਹਦੇ ਚ ਲਸਣ ਪਿਆਜ਼ ਪਾ ਲਓ, ਤੇ ਵਧੀਆ ਵਧੀਆ ਉਸ ਜੀਵ ਦੇ ਸਵਾਦ ਵਾਸਤੇ ਕਰਦੇ। ਖਾਣਾ ਹੁੰਦਾ ਦੇਹ ਨੂੰ ਚਲਾਉਣ ਵਾਸਤੇ, ਮਨੁੱਖ ਨੇ ਸਵਾਦਾਂ ਮਗਰ ਲਾ ਕੇ ਦੇਹਾਂ ਵੀ ਵਿਗਾੜੀਆਂ। ਬਲਕਿ ਅਨੇਕਾਂ ਪ੍ਰਕਾਰ ਦੇ ਵਿੰਜਨ ਸਵਾਦ ਲਏ, ਸਲੂਣੇ ਆਦਿ ਭੋਜਨ ਆਹਾਰ ਹਨ, ਇਹ ਵੀ ਖਾਂਦੇ ਹਨ।
ਰੰਗ ਤਮਾਸੇ ਬਹੁਤ ਵਿਸਥਾਰ,
ਬਹੁਤ ਅਨੇਕਾਂ ਪ੍ਰਕਾਰ ਦੇ ਵਿਸਥਾਰ ਫੈਲਾਅ ਪੂਰਵਕ, ਜੋ ਰੰਗਾਂ ਦੇ ਤਮਾਸੇ ਆਦਿਕ, ਜਿਵੇਂ ਅੱਗੇ ਨਟ ਤਮਾਸੇ ਕਰਦੇ ਹੁੰਦੇ ਸੀ, ਤੇ ਹੁਣ ਤਾਂ ਭਾਈ ਉਹ ਕੁਛ ਕਰਨ ਦੀ ਲੋੜ ਹੀ ਨਹੀਂ ਹੈ, ਟੈਲੀਵਿਜ਼ਨ ਦੇ ਵਿੱਚ ਸਾਰਾ ਕੁਛ ਆਈ ਜਾਂਦਾ, ਉੱਥੇ ਤਮਾਸ਼ੇ ਉਹਨਾਂ ਵਿੱਚ ਲੱਗੇ ਹੋਏ ਨੇ। ਨਿੱਕੇ ਨਿੱਕੇ ਬੱਚੇ, ਮੈਂ ਕਹਿੰਦਾ ਵੀ ਜੋਗੀ ਸਮਾਧੀ ਨਹੀਂ ਅੱਕਣ ਲੱਗਦਾ, ਤਿੰਨ ਤਿੰਨ ਘੰਟੇ ਕਾਰਟੂਨੇ ਦੇਖੀ ਜਾਂਦੇ, ਨਾਲੇ ਹੁੰਦਾ ਕੁਛ ਨਹੀਂ ਉਹਦੇ 'ਚ, ਪੂਰੇ ਵਰਲਡ ਦੇ ਬੱਚੇ ਖੁਸ਼ ਹੁੰਦੇ ਨੇ। ਤੋ ਇਸ ਕਰਕੇ ਉਹਨਾਂ ਬੱਚਿਆਂ ਨੂੰ ਕਈ ਬਚਪਨ ਦੇ ਵਿੱਚ ਬਾਬਾ ਫਤਿਹ ਸਿੰਘ ਸਾਹਿਬ ਦੀਆਂ ਸਾਖੀਆਂ ਸੁਣਾਈਆਂ ਹੁੰਦੀਆਂ, ਬਾਬਾ ਜ਼ੋਰਾਵਰ ਸਿੰਘ ਦੀਆਂ, ਧਰੋਂ ਪ੍ਰਹਲਾਦ ਦੀਆਂ, ਪਰ ਉਹ ਮਾਂ ਬਾਪ ਹੀ ਨਾ ਰਹੇ, ਉਹ ਦਾਦਾ ਦਾਦੀ ਨਾ ਰਹੇ। ਅੱਜ ਕੱਲ੍ਹ ਬੱਚਿਆਂ ਨੂੰ ਦਾਦੇ ਦਾਦੀ ਦੇ ਕੋਲ ਕਿੱਥੇ ਨਾਨਾ ਨਾਨੀ ਕੋਲ ਰਹਿਣ ਦਿੰਦੇ ਆ, ਜਿਹਦੀ ਗੋਦ ਦੇ ਵਿੱਚ ਉਹਨਾਂ ਨੂੰ ਸਮਾਜਿਕ ਸਿੱਖਿਆ ਮਿਲਣੀ ਸੀ, ਦਾਦੇ ਦਾਦੀ ਦੇ ਗੋਦ ਦੇ ਵਿੱਚੋਂ ਉਹ ਕੁਛ ਮਿਲਦਾ ਬੱਚੇ ਨੂੰ ਜਿਹੜਾ ਮਾਂ ਬਾਪ ਦੇ ਕੋਲੋਂ ਵੀ ਨਹੀਂ ਮਿਲਦਾ। ਪਰ ਸਾਧ ਸਿੰਘ ਜੀ, ਬਜ਼ੁਰਗਾਂ ਦਾ ਨਿਰਾਦਰ ਹੈ, ਉਹ ਤਾਂ ਸਮੇਂ ਸੰਸਕਾਰ ਪਾਉਂਦੇ ਨੇ, ਬੁੜੇ ਦੇ ਕੋਲ ਨਾ ਬੈਠੀ, ਇੱਥੇ ਐਵੇਂ ਖੰਘੀ ਜਾਂਦਾ, ਵਾਹ ਕਰੀ ਜਾਂਦਾ, ਇਹ ਕੁਝ ਜ਼ਮਾਨਾ ਬਦਲ ਗਿਆ, ਇਸ ਕਰਕੇ ਸਮਾਜ ਵਿਗੜਦਾ ਜਾਂਦਾ। ਅਤੇ ਇਸ ਪ੍ਰਕਾਰ ਫਿਰ ਜਿਹੜਾ ਰੰਗ ਤਮਾਸ਼ੇ ਬਹੁਤ ਵਿਸਥਾਰ ਵਾਲੇ ਉਹਨਾਂ ਦੇ ਵਿੱਚ ਲੱਗੇ ਹੋਏ ਆਪਣਾ ਜੀਵਨ ਬਰਬਾਦ ਕਰ ਰਹੇ ਹੈ, ਪਰ ਇਹਦੇ ਵਿੱਚ ਵੀ ਉਹ ਸੁੱਖ ਨਹੀਂ ਹੈ।
ਰਾਜ ਮਿਲਖ ਅਰ ਬਹੁਤ ਫੁਰਮਾਇਸ,
ਇਹਦੇ ਨਾਲ ਨਾਲ ਇਹ ਦੱਸਿਆ ਨਹੀਂ ਵੀ ਇਹ ਸਾਰੀਆਂ ਚੀਜ਼ਾਂ ਦੁਨੀਆਂ ਦੇ ਰਾਜ ਭਾਗ ਦਾ ਮਾਲਕ ਬਣ ਗਿਆ, ਜਾਂ ਮਿਲਖ, ਮਿਲਖ ਮਾਲਕ ਦਾ ਨਾਮ ਵੀ ਹੁੰਦਾ, ਮਿਲਖ ਜੰਗੀਰਾਂ ਦਾ ਵੀ ਨਾਮ ਹੈ, ਮਿਲਖ ਜੰਗੀਰਾਂ ਮਿਲ ਗਈਆਂ, ਜੰਗੀਰਦਾਰ ਬਣ ਗਿਆ, ਬਾਦਸ਼ਾਹ ਬਣ ਗਿਆ, ਅਤੇ ਸਾਰੀਆਂ ਫਰਮਾਇਸ਼ਾਂ ਕਰਕੇ ਹੁਕਮ ਕਰਕੇ ਬਲੈਦ ਦੇ ਤੋਹਫੇ ਵੀ ਮੰਗਾ ਲਏ ਹਨ।
ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸ,
ਇਹ ਤਾਂ ਸਭ ਕੁਛ ਹੋ ਗਿਆ, ਇਹਨਾਂ ਪਦਾਰਥਾਂ ਦੇ ਹੋਣ ਕਰਕੇ ਨਾ ਤਾਂ ਮਨ ਰੱਜਿਆ, ਧਰਾਪੈ ਨਾਮ ਤ੍ਰਿਪਤ ਹੋਣ ਦਾ, ਰੱਜਣ ਦਾ ਹੈ। ਮਨ ਨਹੀਂ ਧਰਾਪੈ, ਕਹਿੰਦੇ ਮਨ ਜਿਹੜਾ ਉਹ ਧਰਾਪੈ ਰੱਜਦਾ ਨਹੀਂ ਹੈ, ਤ੍ਰਿਪਤ ਨਹੀਂ ਹੁੰਦਾ ਹੈ। ਤੇ ਇਹਨਾਂ ਦੀ ਤ੍ਰਿਸ਼ਨਾ ਦੀ ਪ੍ਰਾਪਤੀ, ਇਹਨਾਂ ਦੀ ਪ੍ਰਾਪਤੀ ਜਿਹੜੀ ਇੱਛਾ ਹੈ ਨਾ, ਉਹ ਨਹੀਂ ਜਾਇਸ, ਨਾ ਜਾਇਸ, ਜਾਂਦੀ ਨਹੀਂ ਹੈ, ਤ੍ਰਿਸ਼ਨਾ ਹੋਏ ਬਧੇਰਾ ਬਣੀ ਰਹਿੰਦੀ ਹੈ।
ਬਿਨ ਮਿਲਵੇ ਇਹੋ ਦਿਨ ਨਾ ਬਿਹਾਵੇ,
ਤੇ ਵਾਹਿਗੁਰੂ ਪਰਮੇਸ਼ਰ ਤੋਂ ਮਿਲੇ ਤੋਂ ਬਿਨਾਂ, ਜੇ ਵਾਹਿਗੁਰੂ ਨਹੀਂ ਮਿਲਿਆ ਤਾਂ ਸਾਰੇ ਤੇ ਇੰਨੇ ਸੁੱਖ ਤਾਂ ਪਾ ਲਏ, ਵਾਹਿਗੁਰੂ ਨਹੀਂ ਮਿਲਿਆ, ਮੁਕਤੀਆਂ, ਰਿਧੀਆਂ, ਸਿੱਧੀਆਂ ਆਦਿ, ਇਹ ਜਿਹੜੀਆਂ ਬੈਕੁੰਠ ਦੀਆਂ ਉਰਲੀਆਂ, ਇਹ ਤਾਂ ਪ੍ਰਾਪਤ ਹੋ ਜਾਂਦੀਆਂ ਨਾ। ਮਿਲੇ ਪ੍ਰਭੂ, ਜੇ ਵਾਹਿਗੁਰੂ ਮਿਲ ਜਾਵੇ ਤਾਂ ਫਿਰ ਸਾਰੇ ਸੁੱਖ ਪ੍ਰਾਪਤ ਹੋ ਗਏ, ਮਿਲੇ ਪ੍ਰਭੂ ਤਾਂ ਸਭ ਸੁੱਖ ਪਾਵੇ, ਜੇ ਵਾਹਿਗੁਰੂ ਨਹੀਂ ਮਿਲਿਆ ਤਾਂ ਇਹ ਸੁੱਖ ਮਿਲੇ ਹੋਏ ਵੀ ਦੁੱਖਾਂ ਦੇ ਵਿੱਚ ਬਦਲ ਜਾਂਦੇ। ਜਿਨ੍ਹਾਂ ਨੂੰ ਜਗਿਆਸੂਆਂ ਦੀ ਤਾਂ ਇਹ ਹਾਲਤ ਹੋ ਜਾਂਦੀ ਹੈ ਵੀ ਵਾਹਿਗੁਰੂ ਦੇ ਮਿਲੇ ਤੋਂ ਬਿਨਾਂ ਮੈਨੂੰ ਸੁੱਖਾਂ ਦਾ ਦਿਨ ਨਹੀਂ ਬਤੀਤ ਹੋ ਰਿਹਾ ਹੈ, ਜੋ ਪ੍ਰਭੂ ਮਿਲ ਗਿਆ ਸਾਰੀ ਦੁਨੀਆਂ ਦੇ ਸੁੱਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਿੱਚ ਹਨ, ਉਹ ਸੁੱਖਾਂ ਦਾ ਸਾਗਰ ਹੈ, ਸਾਰੇ ਸੁੱਖ ਮਿਲ ਜਾਂਦੇ ਹਨ।
ਮਿਲੇ ਪ੍ਰਭੂ ਤਾਂ ਸਭ ਸੁੱਖ ਪਾਵੇ,
ਪ੍ਰਭੂ ਮਿਲ ਗਏ ਤਾਂ ਸਾਰੇ ਸੁੱਖ ਪ੍ਰਾਪਤ ਹੋ ਗਏ।
ਖੋਜਤ ਖੋਜਤ ਸੁਣੀ ਇਹ ਸੋਏ,
ਵੇਦਾਂ ਦੇ ਵਿੱਚੋਂ ਵੀ ਖੋਜਦਿਆਂ ਲੱਭਦਿਆਂ, ਸਿਧਾਂਤ ਨੂੰ ਖੋਜਦਿਆਂ, ਸ਼ਾਸਤਰਾਂ ਦੇ ਵਿੱਚੋਂ ਸਿਧਾਂਤ ਨੂੰ ਖੋਜਦਿਆਂ, ਮਗਰੋਂ ਇਹ ਸੋਏ ਕਣਸੋ ਸੁਣੀ, ਖਬਰ ਸੁਣੀ, ਇਹ ਪਤਾ ਪ੍ਰਾਪਤ, ਇਹ ਕਣਸੋ ਸੁਣੀ ਹੈ, ਐਸਾ ਪਤਾ ਚੱਲਿਆ।
ਸਾਧ ਸੰਗਤ ਬਿਨ ਤਰਿਓ ਨਾ ਕੋਇ,
ਸਾਧ ਸੰਗਤ ਸ੍ਰੇਸ਼ਟ ਸੰਤ ਜਨਾਂ ਦੀ ਸੰਗਤ ਤੋਂ ਬਿਨ ਬਗੈਰ ਕੋਈ ਵੀ ਅੱਜ ਤੱਕ ਤਰਿਆ ਨਹੀਂ ਹੈ, ਨਾ ਤਰੇਗਾ ਸੰਤਾਂ ਦੀ ਸੰਗਤ ਤੋਂ ਬਿਨਾਂ। ਹੁਣ ਅੱਗੇ ਮਹਾਤਮਾ ਜੀ ਦੱਸਦੇ ਨੇ, ਉਹਨਾਂ ਵੱਲੋਂ ਹੈ ਹੁਣ ਅਗਲੀਆਂ ਪੰਕਤੀਆਂ।
ਜਿਸ ਮਸਤਕ ਭਾਗ ਤਿੰਨ ਸਤਿਗੁਰ ਪਾਇਆ,
ਜਿਨ੍ਹਾਂ ਦੇ ਮੱਥੇ ਦੇ ਸ੍ਰੇਸ਼ਟ ਪੂਰਵਲੇ ਨਿਸ਼ਕਾਮ ਕਰਮਾਂ ਦਾ ਭਾਗ, ਉਹਨਾਂ ਨੂੰ ਲੇਖ ਉਹਦੇ ਅਨੁਸਾਰ ਲੇਖ ਲਿਖਿਆ ਗਿਆ ਹੈ, ਨਿਸ਼ਕਾਮ ਕਰਮਾਂ ਦੇ ਪ੍ਰੇਰੇ ਈਸ਼ਵਰ ਨੇ ਲੇਖ ਲਿਖ ਦਿੱਤਾ, ਇਉਂ ਕਹੋ, ਉਹਨਾਂ ਨੇ ਸਤਸੰਗਤ ਦੇ ਵਿੱਚੋਂ ਸਤਿਗੁਰ ਸੱਚੇ ਗੁਰੂ ਨੂੰ ਪਾਇਆ, ਪਾਉਣਾ ਕੀਤਾ ਹੈ।
ਪੂਰੀ ਆਸਾ ਮਨ ਤ੍ਰਿਪਤਾਇਆ,
ਉਹਨਾਂ ਦੀਆਂ ਸਾਰੀਆਂ ਉਮੀਦਾਂ, ਆਸਾ ਨਾਮ ਉਮੀਦਾਂ ਦਾ, ਉਮੀਦਾਂ ਪੂਰੀਆਂ ਹੋ ਗਈਆਂ, ਮਨ ਤੇ ਜਿਹੜਾ ਚਿੱਤ, ਮਨ ਤੋਂ ਭਾਵ ਚਿੱਤ ਸਮਝਣਾ, ਅੰਤਸਕਰਨ ਬ੍ਰਹਮਾਨੰਦ ਕਰਕੇ ਤ੍ਰਿਪਤਾਇਆ ਰੱਜ ਗਿਆ ਹੈ।
ਪ੍ਰਭ ਮਿਲਿਆ ਤਾਂ ਚੁੱਕੀ ਡੰਜਾ,
ਤੇ ਜਦੋਂ ਪ੍ਰਭੂ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋ ਗਿਆ, ਪ੍ਰਭ ਮਿਲਿਆ, ਪਤੀ ਪਰਮਾਤਮਾ ਵਾਹਿਗੁਰੂ ਦਾ ਮਿਲਾਪ ਹੋ ਗਿਆ, ਉਹਨਾਂ ਨੇ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਜਿਹੜਾ ਡੰਜਾ ਲੱਗੀ ਹੋਈ ਸੀ, ਦਾਹ ਲੱਗੀ ਹੋਈ ਸੀ, ਦਾਹ ਉਹ ਹੁੰਦੀ ਹੈ ਪਾਣੀ ਪੀ ਜਾਓ ਤੁਸੀਂ, ਫਿਰ ਉਹ ਬੁਝਦੀ ਨਹੀਂ ਹੈ, ਪਾਣੀ ਦੇ ਨਾਲ ਵੀ ਨਹੀਂ ਬੁਝਦੀ ਪਿਆਸ, ਮੂੰਹ ਫਿਰ ਵੀ ਸੁੱਕੀ ਜਾਂਦਾ ਹੈ, ਇਹ ਗਰਮੀ ਦਾ ਰੋਗ ਹੈ, ਇਹਨੂੰ ਡੰਜਾ ਕਹਿੰਦੇ ਨੇ ਜਾਂ ਦਾਹ ਕਹਿੰਦੇ ਨੇ, ਦਾਹ ਲੱਗੀ ਹੋਈ ਹੈ, ਇਹ ਸੀ ਜਿਹੜੀ ਇਹ ਪੀੜਾ ਚੁੱਕੀ ਗਈ ਹੈ, ਫਿਰ ਤਾਂ ਚੁੱਕੀ, ਨਿਵਿਰਤ ਹੋ ਗਈ ਹੈ ਉਸ ਵੇਲੇ।
ਨਾਨਕ ਲੱਦਾ ਮਨ ਤਨ ਮੰਜਾ,
ਤਾਂ ਫਿਰ ਲੱਦਾ ਨਾਮ ਲੱਭਣ ਦਾ ਤੇ ਧੱਦਾ ਹੀ ਹੈ, ਬੋਲੇ ਇਸ ਤਰ੍ਹਾਂ ਹੋਊਗਾ ਪਰ ਫਿਰ ਵੀ ਭੋਲਾ ਨਾ ਬੋਲ ਹੋਵੇ, ਲੱਦਾ ਲੱਭ ਗਿਆ। ਸਤਿਗੁਰੂ ਜੀ ਫਰਮਾਨ ਕਰਦੇ ਮਨ ਦੇ ਵਿੱਚ, ਤਨ ਸਰੀਰ ਦੇ ਵਿੱਚੋਂ ਉਹ ਪਰਮੇਸ਼ੁਰ ਵਾਹਿਗੁਰੂ ਲੱਭ ਗਿਆ, ਕਿਉਂਕਿ ਹੈ ਹੀ ਅੰਤਸਕਰਨ ਦੇ ਵਿੱਚ, ਘੱਟ ਹੀ ਖੋਜੋ ਪਾਈ, ਉੱਥੋਂ ਲੱਭ ਗਿਆ ਹੈ। ਗੁਰੂ ਕਿਰਪਾ ਕਰੇ, ਆਓ ਇੱਥੇ ਅੱਜ ਦੀ ਕਥਾ ਦੀ ਸਮਾਪਤੀ ਹੁੰਦੀ ਹੈ, ਸਮਾਂ ਹੋ ਆਇਆ, ਪੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਸਭ ਦੀ ਹਾਜ਼ਰੀ ਸਤਿਗੁਰੂ ਦਰਗਾਹੇ ਪ੍ਰਵਾਨ ਕਰਨ ਜੇ।
ਰੱਬ ਮਿਲਿਆ ਤਾਂ ਚੁੱਕੀ ਡੰਜਾ,
ਨਾਨਕ ਲੱਦਾ ਮਨ ਤਨ ਮੰਜਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।